ਉਹਨਾਂ ਤੇ ਨਜਾਇਜ਼ ਐਲੀਗੇਸ਼ਨ ਲੱਗਾ ਤੇ ਉਹਨਾਂ ਨੇ ਇੰਟਰਫੇਰੈਂਸ ਕਰਕੇ ਸਰਕਾਰਾਂ ਨਾਲ ਸਿੱਧਾ ਤਾਲਮੇਲ ਕਰਕੇ ਤੇ ਆਪਣੇ ਸਿਟੀਜ਼ਨਸ ਨੂੰ ਸਜ਼ਾਏ ਮੌਤ ਤੋਂ ਬਚਾ ਲਿਆ ਤੇ ਹੁਣ ਉਹਨਾਂ ਦੀ ਸਜ਼ਾ ਵੀ ਸੁਣਿਆ ਹੈ ਕਿ ਘਟਾਉਣ ਦੀ ਗੱਲ ਹੋਰ ਜ਼ਿਆਦਾ ਕਰ ਰਹੇ ਆ ਜਾਂ ਉਹਨਾਂ ਨੂੰ ਉੱਥੋਂ ਬਰੀ ਕਰਾਉਣ ਦੀ ਗੱਲ ਕਰ ਰਹੇ ਆ। ਜੇ ਇੰਡੀਆ ਗੌਰਮੈਂਟ ਆਪਣੇ ਸਿਟੀਜ਼ਨ ਵਾਸਤੇ ਯੁੱਧਵੀਰ ਜੀ ਇਸ ਲੈਵਲ ਤੱਕ ਜਾਂਦਾ ਹੈ ਦੂਸਰੇ ਕੰਟਰੀਆਂ ਦੇ ਵਿੱਚ ਬੈਠਿਆਂ ਨੂੰ ਬਚਾਉਣ ਵਾਸਤੇ ਤੇ ਕੀ ਕੈਨੇਡਾ ਗੌਰਮੈਂਟ ਨੇ ਆਪਣੇ ਸਿਟੀਜ਼ਨ ਉੱਤੇ ਕੀਤੇ ਹਮਲੇ ਬਾਰੇ ਜੋ ਸਟੈਂਡ ਲਿਆ ਇਹ ਗਲਤ ਹੈ? ਜੇ ਇੰਡੀਆ ਸਹੀ ਹੈ ਤੇ ਕੀ ਕੈਨੇਡਾ ਗਲਤ ਹੈ?
ਕੈਨੇਡਾ ਬਿਲਕੁਲ ਠੀਕ ਹੈ, ਕੈਨੇਡਾ ਦੀ ਕੋਈ ਗਲਤੀ ਨਹੀਂ ਹੈ, ਕੈਨੇਡਾ ਬਿਲਕੁਲ ਠੀਕ ਹੈ ਕਿ ਜੇ ਕੈਨੇਡਾ ਨੇ ਆਪਣੇ ਸਿਟੀਜ਼ਨ ਨੂੰ ਬਚਾਉਣ ਵਾਸਤੇ ਇੱਕ ਕਦਮ ਚੁੱਕਿਆ ਬਿਲਕੁਲ ਠੀਕ ਹੈ, ਉਹ ਚ ਗਲਤ ਕੁਛ ਵੀ ਨਹੀਂ ਹੈ। ਅਸੀਂ ਡੇ ਵਨ ਤੋਂ ਕਹਿ ਰਹੇ ਹਾਂ ਕਿ ਟਰੂਡੋ ਸਾਹਿਬ ਨੇ ਸਹੀ ਕੀਤਾ ਹੈ।
ਥੈਂਕ ਯੂ ਸਰ,
ਥੈਂਕ ਯੂ। ਰਿਕਾਰਡ
ਇਹ ਅਸੀਂ ਇਸ਼ੂ ਨੂੰ ਵਧਾਉਂਦੇ ਹਾਂ, ਅਸੀਂ ਸਾਡੇ ਅਸੀਂ ਜਿਹੜੇ ਭਰਾ ਵਾਂ ਇਕੱਠੇ ਹੁੰਦੇ ਹਾਂ ਜਦੋਂ ਜਿਹੜੇ ਮੀਡੀਆ ਤੇ ਆਉਂਦੇ ਹਾਂ ਜਾਂ ਇੱਧਰ ਹੋਰ ਗੱਲਾਂ ਕਰਨ ਦਾ ਮੌਕਾ ਮਿਲਦਾ, ਅਸੀਂ ਦੋ ਕੰਟਰੀਆਂ ਦੇ ਵਿੱਚ ਅਨਸੈਸਰੀ ਤਰੇੜਾਂ ਵਧਾਉਣ ਵਾਸਤੇ ਅਨਸੈਸਰੀ ਗੱਲਾਂ ਕਰਦੇ ਹਾਂ ਤੇ ਸਿਟੀਜ਼ਨਸ ਨੂੰ ਇਮੋਸ਼ਨਲ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹਦੇ ਤੋਂ ਸਾਨੂੰ ਬਚਣਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਅਸਲੀਅਤ ਨੂੰ ਸਮਝਣਾ ਚਾਹੀਦਾ ਅਸਲੀਅਤ ਕੀ ਹੈ, ਤੇ ਤਾਂ ਫਿਰ ਕੋਈ ਮੀਡੀਆ ਦੇ ਉੱਤੇ ਇੱਧਰ ਉੱਧਰ ਗੱਲ ਕਰਨੀ ਚਾਹੀਦੀ ਹੈ। ਮੇਰਾ ਵਿਊ ਪੁਆਇੰਟ ਹੈ ਯੁੱਧਵੀਰ ਜੀ, ਤੇ ਇਸ ਹਾਲ ਦੀ ਕੜੀ ਮੈਂ ਇੰਨੇ ਕਹਾਂਗਾ, ਬਾਕੀ ਜੇ ਕਹੋਗੇ ਤਾਂ ਕਹਿੰਦੇ ਤਾਂ ਮੈਂ ਜੁੜਾ ਰਹਿਣਾ, ਨਹੀਂ ਤਾਂ ਤੁਸੀਂ
ਅਜੇ ਤੁਸੀਂ ਤੁਸੀਂ ਹੋਲਡ ਕਰ ਲਓ। ਬਾਕੀ ਕਾਲਰ ਪ੍ਰੀਤਮ ਸਿੱਧੂ ਸਾਹਿਬ ਨੇ, ਬਾਕੀ ਕਾਲਰ ਗੱਲ ਜਾਰੀ ਕਰਦੇ ਹਾਂ, ਤੁਸੀਂ ਵੀ ਹੋਲਡ ਕਰ ਲਓ। ਗਿਰੀਸ਼ ਜੀ ਨੇ, ਪ੍ਰੀਤਮ ਸਿੱਧੂ ਸਾਹਿਬ ਨੇ, ਅਰਸ਼ਵੀਰ ਸਾਹਿਬ ਵੀ ਵੇਟ ਕਰ ਰਹੇ, ਸਾਰਿਆਂ ਨਾਲ ਗੱਲ ਕਰਾਂਗੇ ਅਸੀਂ, ਤੁਹਾਡੇ ਨਾਲ ਵੀ ਗੱਲ ਜਾਰੀ ਰਹੇਗੀ, ਸਾਰੇ ਕਾਲਰ ਤੋਂ ਗੱਲ ਜਾਰੀ ਰਹੇਗੀ। ਮੈਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੀ ਜਿਹੜਾ ਮੁੱਦਾ ਹੈਗਾ ਇਹਦੇ ਬਾਰੇ ਅੱਜ ਅਸੀਂ ਖਬਰ ਦੇ ਹੀ ਚੁੱਕੇ ਹਾਂ ਕਿ ਕੈਨੇਡਾ ਦੇ ਜਿਹੜੇ ਅੰਬੈਸਡਰ ਨੇ ਟੂ ਇੰਡੀਆ ਉਹਨਾਂ ਨੇ ਵੀ ਕਿਹਾ ਹੈ, ਔਰ ਇੰਡੀਆ ਦੇ ਫਾਰਮਰ ਅੰਬੈਸਡਰ ਜਿਹੜੇ ਰਹੇ ਨੇ ਇੱਥੇ ਕੈਨੇਡਾ ਦੇ ਵਿੱਚ ਅਜੇ ਵਿਸਾਰੀਆ ਸਾਹਿਬ ਇੱਧਰੋਂ ਕੈਮਰਨ ਮਕੇ ਹੈਗੇ ਨੇ ਇਸ ਵੇਲੇ ਕਰੰਟ ਅੰਬੈਸਡਰ ਨੇ, ਉੱਥੇ ਗੁਜਰਾਤ ਦੇ ਵਿੱਚ ਜਿਹੜਾ ਵਾਈਬ੍ਰੈਂਟ ਗੁਜਰਾਤ ਸਮਿਟ ਹੋ ਰਿਹਾ ਉੱਥੇ ਪਹੁੰਚੇ ਸੀਗੇ ਕੈਨੇਡਾ ਦੇ ਅੰਬੈਸਡਰ ਸਾਹਿਬ ਸਾਡੇ, ਉਹਨਾਂ ਨੇ ਵੀ ਕਹਿਤਾ ਹੈ ਕਿ ਇੰਡੀਆ ਔਰ ਕੈਨੇਡਾ ਦੇ ਵਿੱਚ ਇਹ ਉਹਨਾਂ ਨੇ ਸਜੈਸ਼ਨ ਦਿੱਤੀ ਹੈ ਕਿ ਬਿਜ਼ਨਸ ਦੇ ਉੱਤੇ ਕੋਈ ਅਸਰ ਪੈਣਾ ਨਹੀਂ ਚਾਹੀਦਾ। ਵੈਸੇ ਪੈ ਵੀ ਨਹੀਂ ਰਿਹਾ, ਜਿਹੜਾ ਬਿਜ਼ਨਸ ਐਜ਼ ਯੂਜੁਅਲ ਚੱਲ ਰਿਹਾ, ਜਿਹੜਾ ਆਪਸ ਵਿੱਚ ਵਪਾਰ ਹੈ, ਟ੍ਰੇਡ ਹੈ, ਉਹ ਇੱਦਾਂ ਹੀ ਚੱਲ ਰਿਹਾ ਸਾਰਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੈਨੂੰ ਉਮੀਦ ਹੈ ਕਿ ਜਲਦੀ ਇਹ ਮਾਮਲਾ ਜਿਹੜਾ ਕੈਨੇਡਾ ਔਰ ਇੰਡੀਆ ਦੇ ਵਿੱਚ ਜਿਹੜਾ ਇਹ ਮਾਮਲਾ ਹੱਲ ਹੋ ਜਾਏਗਾ। ਆਈ ਐਮ ਸ਼ੋਰ ਕਿ ਇਸ ਸਾਲ 2024 ਦੇ ਵਿੱਚ ਇਹ ਮਾਮਲਾ ਹੱਲ ਹੋਣ ਦੀ ਕਾਫੀ ਜ਼ਿਆਦਾ ਉਮੀਦ ਹੈ। ਬਾਕੀ ਮੈਂ ਇੱਥੇ ਇਹੀ ਗੱਲ ਕਹਾਂਗਾ ਕਿ ਦੇਖੋ ਇਸ ਵੇਲੇ ਜਿਹੜਾ ਜੇ ਅਸੀਂ ਵਾਈ ਮੀਡੀਆ ਫੋਰਨ ਪੋਲਿਸੀ ਦੇ ਵਿੱਚ ਵੀ ਅਸੀਂ ਰਿਪੋਰਟ ਪੇਸ਼ ਕਰਦੇ ਹਾਂ ਕਿ ਇਸ ਵੇਲੇ ਦੁਨੀਆ ਦੇ ਸਾਹਮਣੇ ਵੱਡੇ ਮਸਲੇ ਇਹ ਨੇ ਕਿ ਚਾਈਨਾ, ਰਸ਼ੀਆ ਇਹਨਾਂ ਨੂੰ ਵੈਸਟਰਨ ਕੰਟਰੀਜ਼ ਚਾਹੁੰਦੀਆਂ ਨੇ ਕਿ ਕਿੱਦਾਂ ਅਸੀਂ ਕਾਊਂਟਰ ਕਰੀਏ। ਰਸ਼ੀਆ ਦੇ ਮਾਮਲੇ ਦੇ ਵਿੱਚ ਤੇ ਜ਼ਿਆਦਾ ਇੰਡੀਆ ਮਦਦ ਨਹੀਂ ਕਰ ਰਿਹਾ ਕਿਉਂਕਿ ਇੰਡੀਆ ਦੇ ਬਹੁਤ ਸਟਰੋਂਗ ਟਾਈਜ਼ ਨੇ। ਆ 5 ਦਿਨ ਦਾ ਹੁਣੇ ਟੂਰ ਕਰਕੇ ਆਏ ਨੇ ਐਸ ਜੈਸ਼ੰਕਰ ਸਾਹਿਬ, ਔਰ ਉੱਥੇ ਤੁਸੀਂ ਦੇਖਿਆ ਹੀ ਹੈ ਕਿ ਵਲਾਦਮੀਰ ਪੁਤਿਨ ਸਾਹਿਬ ਨੇ ਕਿੱਦਾਂ ਉਹਨਾਂ ਨੂੰ ਪ੍ਰੋਟੋਕਾਲ ਦਿੱਤਾ ਹੈ, ਪ੍ਰੋਟੋਕਾਲ ਬ੍ਰੇਕ ਕਰਕੇ ਉਹਨਾਂ ਨੇ ਮੀਟਿੰਗ ਕੀਤੀ ਹੈ, ਔਰ ਮੋਦੀ ਸਾਹਿਬ ਨੂੰ ਉਹਨਾਂ ਨੇ ਇਨਵਾਈਟ ਵੀ ਕੀਤਾ। ਸੋ ਉੱਥੇ ਤਾਂ ਮਦਦ ਨਹੀਂ ਹੋਏਗੀ, ਲੇਕਿਨ ਚਾਈਨਾ ਨੂੰ ਕਾਊਂਟਰ ਕਰਨ ਲਈ ਇੰਡੀਆ ਦੀ ਬੜੀ ਜ਼ਰੂਰਤ ਹੈ ਇਹਨਾਂ ਨੂੰ, ਕੈਨੇਡਾ ਨੂੰ ਵੀ ਬੜੀ ਜ਼ਰੂਰਤ ਹੈ। ਔਰ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੀ ਰਸ਼ੀਆ ਦੇ ਨਾਲ ਬੜੀ ਦੁਸ਼ਮਣੀ ਪੈ ਗਈ ਹੈ, ਕੈਨੇਡਾ ਦੇ ਚਾਈਨਾ ਨਾਲ ਰਿਲੇਸ਼ਨ ਬੜੇ ਖਰਾਬ ਨੇ। ਈਰਾਨ ਦੇ ਬਾਰੇ ਤਾਂ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਰਿਚਮੰਡ ਹਿਲ 'ਚ ਬਿਆਨ ਸੁਣ ਹੀ ਲਏ ਹੋਣੇ ਆ ਕਿ ਈਰਾਨ ਬਾਰੇ ਕੀ ਉਹਨਾਂ ਨੇ ਕਿਹਾ। ਸੋ ਈਰਾਨ, ਚਾਈਨਾ ਔਰ ਰਸ਼ੀਆ ਇਹਨਾਂ ਦੇ ਨਾਲ ਤੇ ਸਾਡੇ ਰਿਲੇਸ਼ਨਸ਼ਿਪ ਮਤਲਬ ਬਹੁਤ ਹੀ ਖਰਾਬ ਹੋ ਗਏ ਨੇ। ਮਤਲਬ ਮੈਂ ਤਾਂ ਸਿੱਧਾ ਵਰਡ ਅੱਜ ਪਹਿਲੀ ਵਾਰੀ ਯੂਜ਼ ਕੀਤਾ ਹੈ, ਪਰ ਉਹ ਸਮਝ ਲਓ ਵੀ ਰਸ਼ੀਆ ਨਾਲ ਤਾਂ ਦੁਸ਼ਮਣੀ ਪੈ ਗਈ ਹੈ ਸਾਡੀ, ਰਸ਼ੀਆ ਔਰ ਸਾਡਾ ਤਾਂ ਰਿਲੇਸ਼ਨ ਹੁਣ ਕਿਤੇ ਜਲਦੀ ਸੁਧਰਦਾ ਨਜ਼ਰ ਨਹੀਂ ਆ ਰਿਹਾ। ਸੋ ਪਰ ਇੰਡੀਆ ਦੀ ਬੜੀ ਤਗੜੀ ਦੋਸਤੀ ਹੈ ਰਸ਼ੀਆ ਦੇ ਨਾਲ, ਸੋ ਇੰਡੀਆ ਨੇ ਆਪਣੀ ਦੋਸਤੀ ਰੱਖਣੀ ਹੈ। ਇੰਡੀਆ ਈਰਾਨ ਦੇ ਨਾਲ ਵੀ ਦੋਸਤੀ ਰੱਖ ਰਿਹਾ ਹੈ, ਅਤੇ ਇੰਡੀਆ ਨੇ ਸਾਊਦੀ ਅਰੇਬੀਆ ਤੋਂ ਵੀ ਤੇਲ ਲਈ ਜਾਣਾ, ਉੱਧਰ UAE ਨਾਲ ਵੀ ਇੰਡੀਆ ਨੇ ਸੰਬੰਧ ਬਣਾਏ ਹੋਏ ਨੇ ਆਪਣੇ ਵਧੀਆ। ਇਹਨਾਂ ਹਾਲਾਤਾਂ ਦੇ ਵਿੱਚ ਇੰਡੀਆ ਦੀ ਜ਼ਰੂਰਤ ਹੈ ਅਮੈਰੀਕਾ ਨੂੰ ਵੀ ਔਰ ਵੈਸਟਰਨ ਵਰਲਡ ਨੂੰ ਵੀ, ਕਿਉਂਕਿ ਜਿੰਨੀਆਂ ਮਰਜ਼ੀ ਬਾਕੀ ਸਾਰੀਆਂ ਕੰਟਰੀਜ਼, ਅੱਜ ਤੁਸੀਂ ਦੇਖਿਆ ਹੀ ਆ ਟਰੰਪ ਸਾਹਿਬ ਦੇ ਬਿਆਨ ਅੱਜ ਆ ਰਹੇ ਨੇ ਕਿ ਜੇ ਯੂਰਪ 'ਤੇ ਕੋਈ ਮਿਲਟਰੀ ਅਟੈਕ ਹੋ ਗਿਆ ਤਾਂ ਅਸੀਂ ਪਤਾ ਨਹੀਂ ਸਾਥ ਦੇਣਾ ਕਿ ਨਹੀਂ ਦੇਣਾ। ਟਰੰਪ ਸਾਹਿਬ ਦੇ ਬਿਆਨ ਤੁਸੀਂ ਸੁਣ ਹੀ ਲਏ ਆ। ਅਫਗਾਨਿਸਤਾਨ ਦੇ ਵਿੱਚ ਉਹ ਕਹਿੰਦੇ ਜੀ ਜੋ ਹੁੰਦਾ ਠੀਕ ਹੈ, ਅਫਗਾਨਿਸਤਾਨ ਦੇ ਵਿੱਚ ਉਹ ਆਪਣੀਆਂ ਫੌਜਾਂ ਵਾਪਸ ਲੈ ਗਏ ਸੀਗੇ ਟਰੰਪ ਸਾਹਿਬ, ਮਿਡਲ ਈਸਟ ਦੇ ਵਿੱਚ ਵੀ ਉਹ ਬਾਹਰ ਹੁੰਦੇ ਚਲੇ ਜਾ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਚਾਈਨਾ ਨੂੰ ਕਾਊਂਟਰ ਬੈਲੈਂਸ ਕਰਨ ਲਈ ਹਰੇਕ ਆਸਪੈਕਟ ਤੋਂ ਕੋਈ ਹੋਰ ਹੱਲ ਨਹੀਂ ਹੈ, ਇੰਡੀਆ ਵੱਲ ਹੀ ਜਾਣਾ ਪਏਗਾ। ਔਰ ਮੈਂ ਦੁਬਾਰਾ ਇਹ ਗੱਲ ਕਹਿ ਦੇਵਾਂ ਕਿ ਜੇ ਇੰਡੀਆ ਨੇ ਕੀਤਾ ਹੈ ਉਹ ਸਰਾਸਰ ਗਲਤ ਹੈ, ਔਰ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਬਿਲਕੁਲ ਠੀਕ ਨੇ, ਕਿਉਂਕਿ ਆਪਣੇ ਸਿਟੀਜ਼ਨ ਦੀ ਰੱਖਿਆ ਕਰਨਾ ਬਿਲਕੁਲ ਉਹਨਾਂ ਦਾ ਫਰਜ਼ ਬਣਦਾ ਹੈ। ਔਰ ਜੇ ਹਰਦੀਪ ਨਿੱਜਰ ਹੋਣਾ ਦਾ ਕਤਲ ਦੇ ਵਿੱਚ ਕੋਈ ਵੀ ਇਨਵੋਲਵਮੈਂਟ ਹੈ ਇੰਡੀਆ ਦੀ ਤਾਂ ਬਿਲਕੁਲ ਜੋ ਵੀ ਉੱਥੇ ਗੁਨਾਹਗਾਰ ਨੇ ਉਹਨਾਂ ਨੂੰ ਬਿਲਕੁਲ ਸਜ਼ਾ ਹੋਣੀ ਚਾਹੀਦੀ ਹੈ। ਮੈਂ ਦੁਬਾਰਾ ਵਰਡ ਯੂਜ਼ ਕਰ ਦਿੰਦਾ, ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ। ਐਂਡ ਇੰਡੀਆ ਲਈ ਇਹ ਪੋਲਿਸੀ ਠੀਕ ਨਹੀਂ ਹੈ, ਮੈਂ ਤਾਂ ਡੇ ਵਨ ਦਾ ਇਹ ਗੱਲ ਕਹਿ ਰਿਹਾ ਕਿ ਪੋਲਿਸੀ ਠੀਕ ਨਹੀਂ ਹੈ। ਬਾਕੀ ਜਿਹੜੇ ਇੰਡੀਆ ਦੇ ਜਿਹੜੇ ਉੱਥੇ ਲੋਕ ਨੇ ਉਹ ਕਹਿੰਦੇ ਆ ਵੀ ਅਸੀਂ ਡੋਜ਼ੀਅਰ ਦੇ ਥੱਕ ਗਏ ਹਾਂ, ਸਾਡੇ ਲਈ ਇਹ ਪੋਲਿਸੀ ਵਰਕ ਕਰਦੀ ਹੈ, ਉਹ ਕਹਿੰਦੇ ਅਸੀਂ ਨਹੀਂ ਰੁਕਣਾ, ਅਸੀਂ ਇੱਦਾਂ ਹੀ ਚਲਾਉਣਾ ਹੈ ਕੰਮ। ਅਸੀਂ ਤਾਂ ਜਿਹੜਾ ਬੰਦਾ ਸਾਡੇ ਇੱਥੇ ਟੈਰਰਿਜ਼ਮ ਕਰੇਗਾ ਉਹ ਜਿੱਥੇ ਵੀ ਹੋਏਗਾ ਦੁਨੀਆ 'ਚ ਅਸੀਂ ਉਹਨੂੰ ਲੱਭ ਕੇ ਉਹਨੂੰ ਛੱਡਾਂਗੇ ਨਹੀਂ, ਕਿਉਂਕਿ ਇਜ਼ਰਾਈਲ ਵੀ ਇਹੀ ਕਰਦਾ, ਅਮੈਰੀਕਾ ਵੀ ਇਹੀ ਕਰਦਾ, ਸਾਰੀਆਂ ਕੰਟਰੀਜ਼ ਕਰਦੀਆਂ। ਇਜ਼ਰਾਈਲ ਤੁਸੀਂ ਦੇਖ ਹੀ ਲਓ, ਲਿਬਨਾਨ ਦੇ ਵਿੱਚ ਬੰਦਾ ਉਹਨਾਂ ਨੂੰ ਨਜ਼ਰ ਆ ਜਾਵੇ ਬਸ ਹਮਾਸ ਦਾ ਜਾਂ ਉਹਦਾ ਹਿਜ਼ਬੁੱਲਾ ਦਾ, ਅਤੇ ਉਹ ਨਹੀਂ ਦੇਖਦੇ ਕਿ ਲਿਬਨਾਨ ਆ ਕਿ ਬਗਦਾਦ ਹੈ ਕਿ ਇਰਾਕ ਹੈ ਕਿ ਇਰਾਨ ਹੈ। ਉਹ ਜਦੋਂ ਉਹਨਾਂ ਨੇ ਮਾਰਨਾ ਹੈ ਤਾਂ ਬੰਦਾ ਇਰਾਨ 'ਚ ਵੀ ਮਾਰ ਦੇਣਾ, ਜਾ ਕੇ ਲਿਬਨਾਨ 'ਚ ਵੀ ਮਾਰ ਦੇਣਾ, ਅਤੇ ਜਿੱਥੇ ਬੰਦਾ ਉਹਨੂੰ ਲੱਭਦੇ ਮਾਰ ਦੇਣਾ ਉਹਨਾਂ ਨੇ। ਇਹ ਇਜ਼ਰਾਈਲ ਦੀ, ਅਮੈਰੀਕਾ ਦੀ ਵੀ ਇਹੀ ਪੋਲਿਸੀ। ਅਮੈਰੀਕਾ ਨੇ ਤਾਂ ਉਹ ਡਰੋਨ ਰੱਖੇ ਹੋਏ ਨੇ ਨਾ, ਬਹੁਤ ਬੰਦੇ ਵੀ ਨਹੀਂ ਭੇਜਦੇ, ਉਹ ਸਿੱਧਾ ਡਰੋਨ ਆਉਂਦਾ, ਉਹਨਾਂ ਦਾ ਡਰੋਨ ਆ ਕੇ ਥੱਲੇ ਬੰਦਾ ਮਾਰਦਾ ਜਿੱਥੇ ਵੀ ਬੰਦਾ ਹੋਵੇ, ਕਿਤੇ ਰਾਂ 'ਚ ਬੈਠਾ ਹੋਵੇ, ਕਿਤੇ ਮਿਡਲ ਈਸਟ, ਕਿਤੇ ਵੀ ਮਿਡਲ ਈਸਟ ਕੀ ਜੀ, ਪਾਕਿਸਤਾਨ ਵਿੱਚ ਵੀ ਉਹਨਾਂ ਨੂੰ ਉਸਾਮਾ ਬਿਨ ਲਾਦੇਨ ਚਾਹੀਦਾ ਸੀ, ਆਇਮਨ ਅਲ ਜ਼ਵਾਰੀ, ਜਿੱਥੇ ਜਿੱਥੇ ਉਹਨਾਂ ਨੂੰ ਲੱਭਦਾ ਬੰਦਾ, ਕੋਈ ਅਫਗਾਨਿਸਤਾਨ 'ਚ ਬੈਠਾ ਹੈ, ਕੋਈ ਪਾਕਿਸਤਾਨ 'ਚ ਬੈਠਾ ਹੈ, ਉਹਨਾਂ ਦੇ ਹੈਲੀਕਾਪਟਰ ਇਹਦੇ ਲਈ ਜਿਹੜਾ ਉਹਨਾਂ ਨੂੰ ਹੈਲੀਕਾਪਟਰ ਭੇਜੇ ਸੀ ਉਹਨਾਂ ਨੇ ਤਿੰਨ, ਜਦੋਂ ਉਸਾਮਾ ਬਿਨ ਲਾਦੇਨ ਨੂੰ ਮਾਰਿਆ। ਬਾਕੀ ਜਿਹੜਾ ਹੋਰ ਕੋਈ ਹੋਵੇ ਉਹਦੇ ਲਈ ਡਰੋਨ ਭੇਜ ਦਿੰਦੇ ਆ, ਕਿ ਡਰੋਨ, ਡਰਟੀ ਡਰੋਨ ਕਹਿੰਦੇ ਨੇ ਜੀ ਉਹਨਾਂ ਨੂੰ। ਔਰ ਜੇ ਤੁਹਾਨੂੰ ਟਾਈਪ ਚਾਹੀਦੀ ਹੈ, ਮੈਂ ਤੁਹਾਨੂੰ ਇਹਦੇ 'ਤੇ ਮੈਂ ਬੜੀ ਸਟੱਡੀ ਕੀਤੀ ਸੀ, ਇੱਕ ਵਾਰੀ ਚੈਨਲ ਵਾਈ 'ਤੇ ਦਿਖਾਏ ਵੀ ਸੀਗੇ ਅਸੀਂ ਕਿਹੜੇ ਡਰੋਨ ਅਮੈਰੀਕਾ ਕੋਲ, ਅਤੇ ਅਮੈਰੀਕਾ ਦਾ ਡਰੋਨ ਜਾਂਦਾ ਹੈ ਬੰਦਾ ਵਾ। ਬਟ ਹੈਵਿੰਗ ਸੈਡ ਦੈਟ, ਮੈਂ ਸਟ੍ਰਿਕਟਲੀ ਇੰਡੀਆ ਇੰਡੀਆ ਜਿੰਨਾ ਮਰਜ਼ੀ ਜਸਟੀਫਾਈ ਕਰੀ ਜਾਏ ਕਿ ਬਾਕੀ ਕੰਟਰੀਜ਼ ਵੀ ਕਰਦੀਆਂ ਅਤੇ ਇੰਡੀਆ ਨੇ ਵੀ ਕਰਨਾ, ਰਸ਼ੀਆ ਕਰਦਾ, ਇੰਗਲੈਂਡ ਕਰਦਾ, ਸਾਰੇ ਕਰਦੇ, ਬਟ ਮੈਂ ਕਹਿੰਦਾ ਇਹ ਗਲਤ ਹੈ। ਇੰਡੀਆ ਨੂੰ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ। ਇੰਡੀਆ ਗੁਰੂ ਪੀਰਾਂ ਦੀ ਧਰਤੀ ਹੈ, ਇੰਡੀਆ ਇਜ਼ ਦਾ ਲੈਂਡ ਆਫ ਮਹਾਤਮਾ ਗਾਂਧੀ ਜੀ, ਗੁਰੂ ਪੀਰਾਂ ਦੀ ਧਰਤੀ, ਜਿੱਥੇ ਕਿ ਪੀਸ ਦੀ ਗੱਲ ਹੁੰਦੀ ਹੈ, ਸ਼ਾਂਤੀ ਦੀ ਗੱਲ ਹੁੰਦੀ ਹੈ, ਜਿੱਥੇ ਇੰਨੇ ਧਰਮ ਪ੍ਰੋਸਪਰ ਕਰ ਰਹੇ ਨੇ। ਸੋ ਇੰਡੀਆ ਨੂੰ ਹਾਂ, ਮੈਨੂੰ ਪਤਾ ਹੈ ਕਿ ਬੜੀ ਫਰਸਟ੍ਰੇਸ਼ਨ ਹੁੰਦੀ ਹੈ ਕਿ ਜਦ ਤੁਸੀਂ, ਤੁਹਾਡੇ ਇੱਥੇ ਕੋਈ ਟੈਰਰਿਜ਼ਮ ਕਰ ਜਾਏ, ਤੁਹਾਡੇ ਬੰਦੇ ਮਾਰ ਜਾਏ, ਔਰ ਤੁਸੀਂ ਡੋਜ਼ੀਅਰ ਪਕੜਾਈ ਜਾਂਦੇ ਹੋ, ਕੋਈ ਜਵਾਬ ਨਹੀਂ ਉਹਦਾ ਮਿਲਦਾ। ਉਹ ਕਹਿੰਦੇ ਜੀ ਦੇਖੋ ਜੀ, ਲਸ਼ਕਰੇ ਤੋਇਬਾ ਦੇ ਬੰਦਿਆਂ ਨੇ, ਹਾਫਿਜ਼ ਸਈਦ ਵਰਗਿਆਂ ਨੇ ਜੋ ਕੁਛ ਕੀਤਾ ਉਹਦਾ ਅੱਜ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਤੁਸੀਂ ਆਉਂਦੇ ਹੋ, 10 ਬੰਦੇ ਆਉਂਦੇ ਆ, ਇੰਨੇ ਬੰਦੇ ਮਾਰ ਕੇ ਚਲੇ ਜਾਂਦੇ ਆ, ਅਸੀਂ ਇੱਥੇ ਬੈਠੇ ਦੇਖਦੇ ਰਹਿੰਦੇ ਹਾਂ, ਕੋਈ ਕੁਛ ਨਹੀਂ, ਇਹਦਾ ਕੋਈ ਹੱਲ ਨਹੀਂ ਮਿਲਦਾ। ਠੀਕ ਹੈ, ਉਹ ਫਰਸਟ੍ਰੇਸ਼ਨ ਆਪਣੀ ਜਗ੍ਹਾ ਹੈ, ਬਟ ਇਹ ਜਿਹੜੀ ਚੀਜ਼ ਆ ਕਿ ਤੁਸੀਂ ਦੂਸਰੀ ਕੰਟਰੀ 'ਚ ਜਾ ਕੇ ਇੱਦਾਂ ਟਾਰਗੇਟ ਕਰਦੇ ਹੋ, ਇਹ ਕਾਊਂਟਰ ਪ੍ਰੋਡਕਟਿਵ, ਇਹਦਾ ਮੇਰੀ ਮੁਤਾਬਿਕ ਇਹਦਾ ਨੁਕਸਾਨ ਹੈ, ਨਹੀਂ ਕਰ, ਇਹ ਮੇਰੇ ਮੁਤਾਬਿਕ ਨਹੀਂ ਕਰਨਾ ਚਾਹੀਦਾ। ਬਾਕੀ ਜੋ ਖਬਰ ਹੈ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਟਰੂਡੋ ਸਾਹਿਬ ਦੀ ਇਹ 'ਚ ਕੋਈ ਗਲਤੀ ਨਹੀਂ। ਹਾਂ, ਇੱਕ ਚੀਜ਼ ਮੈਂ ਇੱਥੇ ਜ਼ਰੂਰ ਕਹਾਂਗਾ ਕਿ ਅਮੈਰੀਕਾ ਨੇ ਜਿੱਦਾਂ ਡੀਲ ਕੀਤਾ, ਅਮੈਰੀਕਾ 'ਚ ਤੁਸੀਂ ਇੱਕ ਫਰਕ ਦੇਖਿਆ, US ਐਡਮਿਨਿਸਟ੍ਰੇਸ਼ਨ ਨੇ ਬਿਆਨ ਬਾਅਦ 'ਚ ਦਿੱਤੇ ਨੇ, ਪਹਿਲਾਂ ਨਹੀਂ ਦਿੱਤੇ, ਜਦੋਂ ਤੱਕ ਨਿਊਯਾਰਕ ਦੀ ਅਦਾਲਤ ਦੇ ਵਿੱਚ ਸਾਰਾ ਮਾਮਲਾ ਬਾਹਰ ਨਹੀਂ ਆਇਆ। ਸੋ US ਐਡਮਿਨਿਸਟ੍ਰੇਸ਼ਨ ਨੇ ਸਾਰਾ ਮਾਮਲਾ ਡਿਪਲੋਮੈਟਿਕਲੀ ਹੈਂਡਲ ਕੀਤਾ। ਸੋ ਇੱਥੇ ਇਸ ਕੇਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਜਦੋਂ ਟਰੂਡੋ ਸਾਹਿਬ ਨੇ ਕੀ ਹੈ, ਕੀ ਉੱਥੇ ਪਾਰਲੀਮੈਂਟ 'ਚ ਕਰਨਾ ਚਾਹੀਦਾ ਸੀ, ਨਹੀਂ ਕਰਨਾ ਚਾਹੀਦਾ ਸੀ, ਇਹਦੇ 'ਤੇ ਅਸੀਂ ਜ਼ਰੂਰ ਡਿਸਕਸ਼ਨ ਕਰ ਸਕਦੇ ਹਾਂ। ਬਟ ਜੋ ਟਰੂਡੋ ਸਾਹਿਬ ਨੇ ਕੀਤਾ ਓਵਰਆਲ, ਉਹ ਤਾਂ ਸਰ ਉਹਨਾਂ ਦਾ ਬਣਦਾ, ਕਿਉਂ ਆਪਣੇ ਸਿਟੀਜ਼ਨ ਨੂੰ ਡਿਫੈਂਡ ਨਹੀਂ ਕਰਨਾ, ਬਿਲਕੁਲ ਕਰਨਾ ਚਾਹੀਦਾ। ਔਰ ਜੇ ਇੰਡੀਆ ਨੇ ਕੀਤਾ, ਉਹ ਮੈਂ ਜੇ ਇਸ ਲਈ ਕਹਿ ਰਿਹਾ ਕਿਉਂਕਿ ਅਜੇ ਮਾਮਲਾ ਅਦਾਲਤ 'ਚ ਨਹੀਂ ਆਇਆ। ਜਦੋਂ ਮਾਮਲਾ ਅਦਾਲਤ 'ਚ ਆਏਗਾ, ਹੁਣ RCMP ਦੀ ਆ ਗਈ ਹੈ ਖਬਰ ਕਿ ਦੋ ਬੰਦੇ ਸ਼ਾਇਦ ਉਹਨਾਂ ਨੇ ਨਿਗਾਹ ਰੱਖੀ ਹੋਈ ਹੈ, ਜਿਹੜੇ ਦੋ ਸ਼ੂਟਰ ਸੀਗੇ, ਸੋ ਉਹ ਜੇ ਪਕੜਨਗੇ ਅਤੇ ਮਾਮਲਾ ਅਦਾਲਤ 'ਚ ਆਏਗਾ, ਔਰ ਜੇ ਸਾਬਿਤ ਹੁੰਦਾ ਹੈ ਤਾਂ ਬਿਲਕੁਲ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਵੀ ਇਹ ਕੰਮ ਕਰ ਰਹੇ ਹਾਂ। ਜੀ, ਥੈਂਕ ਯੂ। ਪ੍ਰੀਤਮ ਸਿੱਧੂ ਸਾਹਿਬ, ਤੁਸੀਂ ਆਉਂਦੇ ਰਹੋ। ਪ੍ਰੀਤਮ ਸਿੱਧੂ ਜੀ, ਗੋ ਹੈਡ।
ਹੈਲੋ ਜਦਵੀਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ।
ਸਤਿ ਸ਼੍ਰੀ ਅਕਾਲ ਸਰ।
ਜਦਵੀਰ ਜੀ, ਜਿਹੜੇ ਪਹਿਲਾਂ ਤੋਂ ਆਪਣੇ ਪਹਿਲਾਂ ਕਾਲਰ ਆਏ ਸੀ ਸਟੂਡੈਂਟਸ ਲਈ, ਕਹਿੰਦੇ ਸੀ, ਮੈਂ ਉਹਨਾਂ ਨਾਲ 100% ਐਗਰੀ ਹਾਂ ਜੀ, ਕਿਉਂਕਿ ਜਦਵੀਰ ਜੀ ਜਿਹੜੇ ਬੱਚੇ ਪੜ੍ਹਨ ਆਉਂਦੇ ਆ ਨਾ, ਉਹ ਇੱਦਾਂ ਰੋਡਾਂ 'ਤੇ ਨਹੀਂ ਤੁਰੇ ਫਿਰਦੇ। ਦੂਸਰਾ ਨੰਬਰ, ਤੁਸੀਂ ਸਰ ਜਿੰਨੇ ਕੈਨੇਡੀਅਨ ਆਪਾਂ ਹੈਗੇ ਹਾਂ, ਆਪਣੇ ਬੱਚੇ ਆ ਕੈਨੇਡੀਅਨ ਪੇਰੈਂਟਸ ਆ ਜਿਹੜੇ ਉਹਨਾਂ ਦੇ ਬੱਚੇ ਆ, ਜਦੋਂ ਉਹਨਾਂ ਨੇ ਯੂਨੀਵਰਸਿਟੀ ਜਾਣਾ ਹੁੰਦਾ, ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਕਿੰਨਾ ਰੈਂਟ ਅਸੀਂ ਪੇ ਕਰਨਾ, ਕਿੰਨੀ ਫੀਸ ਅਸੀਂ ਪੇ ਕਰਨੀ। ਕਦੇ ਤੁਸੀਂ ਕੈਨੇਡੀਅਨ ਪੇਰੈਂਟ ਜਾਂ ਕੈਨੇਡੀਅਨ ਬੱਚਾ ਕਦੇ ਰੇਡੀਓ 'ਤੇ ਆ ਕੇ ਰੌਲਾ ਪਾਉਂਦਾ ਸੁਣਿਆ ਆ ਵੀ ਮੇਰੀ ਫੀਸ ਬਹੁਤ ਜ਼ਿਆਦਾ ਆ, ਮੇਰਾ ਰੈਂਟ ਬਹੁਤ ਜ਼ਿਆਦਾ ਆ? ਤੁਸੀਂ ਜੀ ਕਿਸੇ ਵੀ ਯੂਨੀਵਰਸਿਟੀ ਦੇ ਕਾਲਜ ਦੇ ਆਲੇ ਦੁਆਲੇ ਜਾਂ ਕੈਂਪਸ ਵਿੱਚ ਈਵਨ ਅੱਜ ਦਾ ਜਿਹੜਾ ਰੇਟ ਆ ਜੀ ਰੂਮ ਦਾ, 1000 ਤੋਂ ਲੈ ਕੇ 1200 ਤੱਕ ਚੱਲਦਾ ਆ, ਤੇ ਕਦੇ ਤੁਸੀਂ ਇਹ ਮਤਲਬ ਜਿਹੜੇ ਬੰਦੇ ਕੈਨੇਡੀਅਨ ਸਿਟੀਜ਼ਨ ਆ, ਬੱਚੇ ਕੈਨੇਡੀਅਨ ਸਿਟੀਜ਼ਨ, ਉਹਨਾਂ ਨੂੰ ਕੋਈ ਰਹਿਤ ਕਰਦਾ ਆ, ਮਤਲਬ ਉਹਨਾਂ 'ਤੇ ਕੋਈ ਤਰਸ ਕਰਦਾ ਆ, ਪਰ ਕਦੇ ਉਹ ਰੌਲਾ ਵੀ ਨਹੀਂ ਪਾਉਂਦੇ? ਪਰ ਜਿਹੜੇ ਦੂਸਰੇ ਅਸਲੀ ਸਟੂਡੈਂਟ ਪੜ੍ਹਨ ਆਉਂਦੇ ਸਰ, ਉਹਨਾਂ ਦਾ 4 ਸਾਲ ਦਾ ਰੇਂਜ ਹੁੰਦਾ, ਉਹ ਪੜ੍ਹ ਕੇ ਜਾਂ ਤਾਂ ਇੱਥੇ ਹਾਇਰ ਜੋਬਾਂ ਕਰ ਲੈਂਦੇ ਆਪਦੀ ਸਟੱਡੀ ਮੁਤਾਬਕ, ਜਾਂ ਵਾਪਸ ਚੱਲ ਜਾਂਦੇ ਆ, ਜਾਂ ਦੁਨੀਆਂ 'ਚ ਕਿਤੇ ਵੀ ਜਾ ਕੇ ਜੋਬਾਂ ਕਰ ਲੈਂਦੇ ਆ। ਸਾਰਾ ਜਿਹੜੇ ਰੋਡਾਂ 'ਤੇ ਰਸ਼ ਪਾਇਆ ਹੋਇਆ, ਐਡਮਿਟ ਕਰ ਲੈਣ ਬਈ ਅਸੀਂ ਤੇ ਸਿਰਫ ਇੱਥੇ ਰਹਿਣ ਆਏ ਹਾਂ, ਨਹੀਂ ਪੜ੍ਹਨ ਆਏ, ਸਟੱਡੀ ਦਾ ਕਾਹਦੋ ਰੌਲਾ ਪਾਉਂਦੇ ਤੇ ਕੰਪਲੇਂਟ ਕਾਹਦੋ ਕਰਦੇ ਰੈਂਟ ਲਈ, ਜਦੋਂ ਅੱਗੇ ਇੱਥੇ ਜਿਹੜਾ ਬੰਦਾ ਇੱਥੇ ਰੈਂਟ ਕਰਦਾ ਘਰ ਜਾਂ ਕੁਛ ਕਰਦਾ, ਚਾਹੇ ਉਹ ਕੈਨੇਡੀਅਨ ਸਿਟੀਜ਼ਨ ਦਿਖਾ ਕੇ ਉਹਨੂੰ ਕੋਈ ਬ੍ਰੇਕ ਮਿਲ ਜਾਂਦੀ ਹੈ ਤੇ ਰੌਲਾ ਪਾ ਕੇ ਇਹ ਜੇ ਮਿਲ ਜਾਂਦੀ ਹੈ, ਤੁਸੀਂ ਦੱਸੋ ਜਦਵੀਰ ਜੀ।
ਦੇਖੋ 99% ਸਟੂਡੈਂਟਸ ਤਾਂ ਇੱਥੇ ਬਹੁਤ ਵਧੀਆ ਆਪਣੇ ਚਲੋ ਪੜ੍ਹਦੇ ਨੇ, ਮਿਹਨਤ ਕਰਦੇ ਨੇ, 1-2% ਸਟੂਡੈਂਟਸ ਜਿਹੜੇ ਨੇ ਉਹ ਬਹੁਤ ਇੱਥੇ ਇਸ਼ੂਜ਼ ਜਿਹੜੇ ਨੇ ਉਹ ਖੜੇ ਕਰ ਰਹੇ ਨੇ। ਸੋ ਸਰਕਾਰ ਨੂੰ ਦੇਖਣਾ ਪਏਗਾ ਕਿ ਇਹਦਾ ਕੀ ਸੋਲੂਸ਼ਨ ਹੈ, ਨੰਬਰ 1। ਨੰਬਰ 2, ਮੈਂ ਅੱਜ ਦੀ ਤਾਜ਼ਾ ਖਬਰ ਵੀ ਇਹਦੇ ਨਾਲ ਜੋੜ ਦਿੰਦਾ ਹੈ। ਕਾਰ ਚੋਰੀਆਂ ਦਾ ਮਾਮਲਾ ਤਾਂ ਤੁਸੀਂ ਸੁਣਦੇ ਹੋਵੋਗੇ, ਕਿਸੇ ਕੋਲ ਹਥਿਆਰ ਵੀ ਸੁਣਿਆ ਹੋਵੇਗਾ, ਬੰਦੂਕ ਵੀ ਸੁਣੀ ਹੋਵੇਗੀ। ਅੱਜ ਬ੍ਰੈਮਟਨ ਦੇ ਵਿੱਚ ਉਹਨਾਂ ਨੇ ਜਿਹੜੀ ਕਾਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਉਹਨਾਂ ਨੇ 4 ਬੰਦੇ ਗ੍ਰਿਫਤਾਰ ਕੀਤੇ ਨੇ, 3 ਬ੍ਰੈਮਟਨ ਦੇ ਨੇ, 1 ਵਿਟਬੀ ਤੋਂ ਹੈ। ਤੇ ਜਿਹੜੇ ਇੱਕ ਬੰਦਾ ਜਿਹੜਾ ਗ੍ਰਿਫਤਾਰ ਕੀਤਾ ਉਹਦੇ ਕੋਲ AK-47 ਲੋਡਡ ਸੀਗੀ ਜੀ, ਅੱਜ AK-47। ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਕਿੱਥੇ ਜਾ ਰਿਹਾ ਮਾਮਲਾ। ਔਰ ਉਮਰਾਂ ਦੇਖੋ ਇਹਨਾਂ ਦੀਆਂ, 21 ਸਾਲ, 22 ਸਾਲ, 23 ਸਾਲ, ਇਹ ਇਹਨਾਂ ਦੀ ਉਮਰ ਹੈ ਜੀ ਜਿਹੜਾ ਆਪਣਾ। ਔਰ 1-2 ਨਹੀਂ ਜੀ, ਟੋਟਲ 18 ਚਾਰਜਿਸ ਇਹਨਾਂ ਤੇ ਲੱਗੇ ਨੇ। ਹੁਣ ਤੁਸੀਂ ਸੋਚ ਲਓ, ਮਤਲਬ ਕਾਰ ਚੋਰੀ ਕਰ ਰਹੇ, AK-47 ਰੱਖੀ ਹੋਈ ਲੋਡਡ, ਕਾਰ ਕਿੱਥੋਂ ਚੋਰੀ ਹੁੰਦੀ ਹੈ? ਮਤਲਬ ਆ ਜਿਹੜੀ ਹੁਣ ਘਰਾਂ 'ਚ ਕਾਰ ਚੋਰੀ ਹੋਈ ਹੈ, ਘਰਾਂ ਦੇ ਅੰਦਰ ਜਾ ਰਹੇ, AK-47 ਲੋਡਡ ਰੱਖੀ ਹੈ ਉਹ, ਇਹ ਨਹੀਂ ਵੀ ਕੋਈ ਉੱਦਾਂ ਮਤਲਬ ਉੱਦਾਂ ਹੀ ਰੱਖੀ ਸੀ, AK-47 ਲੋਡਡ ਸੀਗੀ, ਤਿਆਰ ਸੀਗੀ। ਤੁਸੀਂ ਅੰਦਾਜ਼ਾ ਲਾਓ ਵੀ ਮਾਮਲਾ ਜਾ ਕਿੱਧਰਲੇ ਪਾਸੇ ਰਿਹਾ ਜੀ।
ਪਰ ਜੇ ਤੁਸੀਂ ਦੇਖੋ ਬਹੁਤ ਗਿਣਤੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਆ, ਪਰ ਜਦੋਂ ਸਟੂਡੈਂਟਸ ਉੱਥੋਂ ਘਰੋਂ ਤੁਰਦੇ ਇਹਨੂੰ ਇੰਟਰਨੈਟ ਸਾਰਾ ਪਤਾ, ਇਹਨੂੰ ਸਾਰਾ ਪਤਾ ਉੱਥੇ ਜਾ ਕੇ ਹਾਲਾਤ ਕੀ ਹੋਣੇ ਆ, ਤੇ ਫਿਰ ਵੀ ਆਪਾਂ ਚੁੱਪ ਕਰਕੇ ਆਈ ਜਾਂਦੇ ਫਿਰ ਕੈਨੇਡਾ ਗੌਰਮੈਂਟ ਦਾ ਜਾਂ ਕੈਨੇਡੀਅਨ ਲੋਕਾਂ ਦਾ ਕੋਈ ਕਸੂਰ ਨਹੀਂ। ਜਦਵੀਰ ਜੀ ਮੈਂ ਇੱਕ ਗੱਲ ਕਹਿ ਕੇ ਕੱਟ ਜਾਣਾ ਫੋਨ, ਅੱਜ ਤੋਂ ਤੁਸੀਂ 2000 ਦੇ ਵਿੱਚ ਲੈ ਲਓ, 20 ਸਾਲ ਪਹਿਲਾਂ ਲੈ ਲਓ, ਜਦਵੀਰ ਜੀ ਘਰ 2 ਲੱਖ ਦਾ ਸੀ ਤੇ ਬੇਸਮੈਂਟ 2 ਬੈਡਰੂਮ ਦੀ, ਉਦੋਂ ਵੀ 800-900 ਨੂੰ ਚੱਲ ਜਾਵੜਦੀ ਸੀ, ਅੱਜ ਉਹੀ ਮਿਲੀਅਨ ਦਾ ਘਰ ਹੋ ਗਿਆ। ਮੇਰੇ ਹਿਸਾਬ ਨਾਲ ਉਹ 800-900 ਵਾਲੀ ਬੇਸਮੈਂਟ 5 ਟਾਈਮ ਵਧਾ ਕੇ 4500 ਦੀ ਹੋਣੀ ਚਾਹੀਦੀ ਹੈ ਜੀ, 2000 ਹਲੇ ਵੀ ਰੈਂਟ ਸਸਤਾ ਆ ਜੇ ਘਰ ਦੀ ਵੈਲਿਊ ਦੇ ਹਿਸਾਬ ਨਾਲ ਸੁਣੋ ਜੀ। ਠੀਕ ਹੈ ਜੀ, ਥੈਂਕ ਯੂ ਸਰ।
ਥੈਂਕ ਯੂ ਸਰ। ਮੈਂ ਘਰ ਦੇਖੋ ਜੀ ਬਹੁਤ, ਮੈਂ ਤਾਂ ਦੱਸ ਹੀ ਰਿਹਾ ਕਿ ਇਹਨਾਂ ਨੂੰ 2 ਸਾਲ ਪਹਿਲਾਂ ਫੈਡਰਲ ਸਰਕਾਰ ਨੂੰ ਵਾਰਨਿੰਗ ਦਿੱਤੀ ਗਈ ਸੀਗੀ ਕਿ ਜਿਹੜੀ ਤੁਸੀਂ ਇਮੀਗ੍ਰੇਸ਼ਨ ਲੈ ਕੇ ਆ ਰਹੇ ਹੋ ਇਹਦਾ ਅਸਰ ਘਰਾਂ ਦੇ ਉੱਤੇ ਔਰ ਹਰ ਚੀਜ਼ ਦੇ ਉੱਤੇ ਪਏਗਾ, ਸਰਵਿਸਿਜ਼ 'ਤੇ ਪਏਗਾ, ਹਾਊਸਿੰਗ 'ਤੇ ਪਏਗਾ। ਸੋ ਇਹ ਬਹੁਤ ਸਲੋ ਹੈ ਜੀ ਮਾਮਲਾ, ਇੱਥੇ ਬੜਾ ਸਲਗਿਸ਼ ਜਿਹਾ ਆ, ਬੜੀ ਮੀਡੀਓਕ੍ਰਿਟੀ ਆ, ਐਵਰੇਜ ਜਿਹੀ ਲੀਡਰਸ਼ਿਪ ਹੈ, ਕੁਛ ਪਰਸੈਂਟੇਜ ਲੀਡਰ ਹੈ ਜਿਹੜੇ ਕੰਮ ਕਰ ਰਹੇ ਨੇ, ਬਾਕੀ ਇੱਥੇ ਸਮਝ ਨਹੀਂ ਆ ਰਿਹਾ ਵੀ ਉੱਥੇ ਕੀ ਸਿਲਸਿਲਾ ਇੱਥੇ ਚੱਲ ਰਿਹਾ ਹੈਗਾ। ਔਰ ਫੈਡਰਲ, ਪ੍ਰੋਵਿੰਸ਼ੀਅਲ, ਮਿਊਨਿਸਪਲ, ਅਸੀਂ 3 ਲੈਵਲਸ ਆਫ ਗਵਰਨਮੈਂਟਸ ਤੋਂ ਮੰਗ ਕਰਦੇ ਹਾਂ ਕਿ ਥੋੜ੍ਹਾ ਜਿਹਾ ਕੰਮ ਜਿਹੜਾ ਵਧੀਆ ਕੀਤਾ ਜਾਏ। ਔਰ ਇਹਦੇ 'ਚ ਸਭ ਤੋਂ, ਜਦੋਂ ਤੱਕ ਕਮਿਊਨਿਟੀ ਨਹੀਂ ਉੱਠ ਕੇ ਖੜੀ ਹੋਏਗੀ ਜੀ, ਕਮਿਊਨਿਟੀ ਨਹੀਂ ਮੰਗ ਕਰੇਗੀ, ਉਸ ਵੇਲੇ ਤੱਕ ਸਿੱਧੂ ਸਾਹਿਬ, ਪ੍ਰੀਤਮ ਸਿੱਧੂ ਸਾਹਿਬ ਤੁਸੀਂ ਕਹਿ ਲਓ, ਮੈਂ ਕਹਿ ਲਈਏ, ਉਸ ਵੇਲੇ ਤੱਕ ਗੱਲ ਨਹੀਂ ਹੋਣੀ। ਔਰ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਹਾਂ ਕਿ ਇੱਥੇ ਸਾਰੀ ਦੁਨੀਆ ਭਰ ਤੋਂ ਜਿਹੜੇ ਲੋਕ ਅਸੀਂ ਆਏ ਹੋਏ ਹਾਂ, ਕਿਤੇ ਨਾ ਕਿਤੇ ਸਰਕਾਰ ਕਹਿੰਦੀ ਹੈ ਕਿ ਜੇ ਲੋਕ, ਕੋਈ ਕਹਿੰਦਾ ਜੀ ਉੱਥੇ ਇਜ਼ਰਾਈਲ ਠੀਕ ਕਰ ਦਿਓ ਸਾਡਾ, ਕੋਈ ਕਹਿੰਦਾ ਜੀ ਸਾਨੂੰ ਗਜ਼ਾ ਅਲੱਗ ਕਰ ਦਿਓ, ਕੋਈ ਕਹਿੰਦਾ ਜੀ ਪੈਲੇਸਟਾਈਨ ਬਣਾ ਦਿਓ, ਅੱਧੀ ਇੱਕ ਦੁਨੀਆ ਕਸ਼ਮੀਰ 'ਤੇ ਲਗਾਈ ਹੋਈ, ਅੱਧੀ ਦੁਨੀਆ ਖਾਲਿਸਤਾਨ 'ਤੇ ਲੱਗੀ ਹੋਈ ਆ, ਅੱਧੀ ਦੁਨੀਆ ਕਹਿੰਦੀ ਸ਼੍ਰੀਲੰਕਾ 'ਚ ਸਭ ਮਾਮਲਾ ਠੀਕ ਕਰੋ, ਕੋਈ ਕਹਿੰਦਾ ਜੀ ਇਰਾਨ ਦੇ ਵਿੱਚ ਸਾਨੂੰ ਬੜੀ ਦਿੱਕਤ ਆਈ ਹੈ, ਇਰਾਨ ਦੀ ਪ੍ਰੋਬਲਮ ਇੱਥੋਂ ਸੋਲਵ ਕਰਨੀ ਹੈ, ਅੱਧੇ ਪ੍ਰੋਟੈਸਟ ਇੱਥੇ ਯੂਕਰੇਨ ਵਾਸਤੇ ਹੋ ਰਹੇ ਨੇ। ਔਰ ਯੂਕਰੇਨ ਦਾ ਵੀ ਤੁਸੀਂ ਸੁਣਿਆ ਨਾ ਕੀ ਹੋਇਆ, ਕਿ ਉਹ ਬੜਾ ਇੰਟਰਸਟਿੰਗ ਮਾਮਲਾ ਹੋਇਆ, ਇਹਨਾਂ ਨੇ, ਕੈਨੇਡਾ ਨੇ ਕਿਹਾ ਵੀ ਆਪਣੇ ਕੋਲ ਤਾਂ ਹਥਿਆਰ ਹੈ ਨਹੀਂ, ਇਹ ਮੈਂ, ਅਸੀਂ ਤਾਂ ਸ਼ੁਰੂ ਤੋਂ ਹੀ ਸਵਾਲ ਖੜੇ ਕਰ ਰਹੇ ਹਾਂ ਵੀ ਤੁਹਾਡੇ ਕੋਲ ਜਿਹੜਾ ਹਥਿਆਰ ਹੀ ਨਹੀਂ ਹੈ, ਤੁਸੀਂ ਅਮਰੀਕਾ ਨੂੰ ਪੈਸਾ ਦੇ ਰਹੇ ਹੋ ਕਿ ਜੀ ਆਹ ਪੈਸਾ ਲੈ ਲਓ, $400 million ਉਹਨਾਂ ਨੂੰ ਦੇਤਾ ਅਮਰੀਕਾ ਨੂੰ ਕਿ ਆਹ ਲਓ $400 million ਅਤੇ ਹਥਿਆਰ ਬਣਵਾਓ, ਹਥਿਆਰ ਬਣਵਾਉਣ ਲਈ ਕੰਪਨੀ ਤੋਂ, ਅਤੇ ਉਸ ਤੋਂ ਬਾਅਦ ਯੂਕਰੇਨ ਨੂੰ ਸਪਲਾਈ ਕਰਨਾ। ਇਹ ਮਤਲਬ ਕਿ ਇੱਥੇ ਲੋਕਾਂ ਕੋਲ ਖਾਣ ਨੂੰ ਰੋਟੀ ਨਹੀਂ, ਡਾਊਨ ਟਾਊਨ ਜਾ ਕੇ ਦੇਖੋ ਸ਼ੈਲਟਰ ਵਾਲੇ ਕਹਿੰਦੇ ਜੀ ਠੰਡ ਹੋ ਗਈ ਆ, ਰੋਟੀ ਤਾਂ ਦੇਣੀ ਨਹੀਂ ਆ, ਉਹ ਕਹਿੰਦੇ ਚਲੋ ਸੌਣ ਤਾਂ ਦਿਓ ਅੰਦਰ, ਉਹ ਰਿਫਿਊਜ਼ ਕਰ ਦਿੰਦੇ ਆ ਕਿ ਨਹੀਂ ਜੀ, ਨਹੀਂ ਸ਼ੈਲਟਰ ਵਿੱਚ ਤੁਹਾਨੂੰ ਅੰਦਰ ਨਹੀਂ ਆਉਣ ਦੇਣਾ। ਅੱਛਾ, ਔਰ ਇਹ ਭਾਈ ਸਾਹਿਬ ਟਰੂਡੋ ਸਾਹਿਬ ਨੇ ਚੱਕ ਕੇ $400 million ਉਹਨਾਂ ਨੂੰ ਪਕੜਾ ਦਿੱਤਾ। ਅੱਛਾ, ਹੁਣ ਕੈਨੇਡਾ ਕਹਿੰਦਾ ਜੀ ਉਹ, ਅੱਛਾ ਯੂਕਰੇਨ ਕਹਿੰਦਾ ਜੀ ਸਾਡੇ ਕੋਲ ਤਾਂ ਹਥਿਆਰ ਪਹੁੰਚਿਆ ਹੀ ਨਹੀਂ, ਉਹ ਜਿਹੜਾ ਤੁਸੀਂ ਮਿਸਾਈਲ ਡਿਫੈਂਸ ਸਿਸਟਮ ਦੀ ਗੱਲ ਕਰ ਰਹੇ ਸੀ, ਉਹ ਯੂਕਰੇਨ ਕਹਿੰਦਾ ਸਾਡੇ ਕੋਲ ਪਹੁੰਚਿਆ ਨਹੀਂ। ਉਹ ਕੈਨੇਡਾ ਨੇ ਉਹ ਕੰਪਨੀ ਨੂੰ ਪੁੱਛਿਆ ਵੀ ਉਹ, ਅਸੀਂ ਅਮਰੀਕਾ ਨੂੰ ਦਿੱਤਾ ਸੀ ਉਹ ਪੈਸੇ ਦਿੱਤੇ ਆ, ਤੁਹਾਡਾ ਕੰਟਰੈਕਟ ਕਰੇ, ਔਰ ਅਮਰੀਕਾ ਕਹਿੰਦਾ ਅਸੀਂ ਕੰਟਰੈਕਟ ਕਰ ਰਹੇ। ਉਹ ਜਿਹੜੀ ਕੰਪਨੀ ਆ ਉਹ ਕਹਿੰਦੀ ਸਾਡੇ ਨਾਲ ਤਾਂ ਕੋਈ ਕੰਟਰੈਕਟ ਹੀ ਨਹੀਂ ਹੋਇਆ, ਉਹ ਕੰਪਨੀ ਕਹਿੰਦੀ ਸਾਡੇ ਨਾਲ ਕੋਈ ਕੰਟਰੈਕਟ ਹੀ ਨਹੀਂ ਹੋਇਆ, ਉਹ $400 million ਕਿੱਥੇ ਚਲਾ ਗਿਆ? ਮਤਲਬ ਹਾਸੇ ਵਾਲੀ ਗੱਲ, ਹੁਣ ਕੱਢਣਗੇ ਤਾਂ ਸਹੀ, ਕਿੱਥੇ ਗਿਆ ਅਮਰੀਕਾ ਦੀ ਸਰਕਾਰ ਨੇ, ਕੰਟਰੈਕਟ ਨਹੀਂ ਕੀਤਾ ਜਾਂ ਯੂਕਰੇਨ ਕੋਲ ਪਹੁੰਚਿਆ ਨਹੀਂ ਜਾਂ ਕਿੱਥੇ, ਮਤਲਬ ਦੇਖੋ ਨਾ ਕਿੱਡੇ, ਕੋਈ ਛੋਟੀ ਮੋਟੀ ਚੀਜ਼ ਥੋੜ੍ਹੀ ਹੈ, ਕੋਈ ਟਰੂਡੋ ਸਾਹਿਬ ਨੇ ਕੋਈ ਇੱਕ ਹੁੰਦਾ ਨਾ ਮਤਲਬ ਚਲੋ ਉਹਨਾਂ ਲਾਈਟ ਨੋਟ ਗੱਲ ਸ਼ੇਅਰ ਕਰਦੇ ਆ, ਮਾਮਲਾ ਬੜਾ ਸੀਰੀਅਸ ਜੇ ਹੋਈ ਜਾਂਦਾ ਹੈ ਇਹ ਤੇ, ਮਤਲਬ ਜਿੱਦਾਂ ਚਲੋ ਉਹ ਗੱਲ ਤੇ ਮੰਨੀ ਜਾ ਸਕਦੀ ਆ ਵੀ ਅਮਰੀਕਾ ਤੋਂ ਨਾ ਸਾਡੇ ਇੱਥੇ ਜੋ ਬਾਈਡਨ ਸਾਹਿਬ ਆਏ ਹੋਣ ਤੇ ਟਰੂਡੋ ਸਾਹਿਬ ਨੇ ਜਾਣ ਵੇਲੇ ਉਹਨਾਂ ਨੂੰ $100 ਸਗਨ ਦੇ ਦਿੱਤਾ ਹੋਵੇ ਹੈਨਾ, ਤੇ ਉਹ ਖਬਰ ਆ ਗਈ ਹੋਵੇ ਵੀ ਟਰੂਡੋ ਸਾਹਿਬ ਨੇ $100 ਦੇ ਦਿੱਤਾ ਸਗਨ ਹੈਨਾ ਜਾਣ ਵੇਲੇ ਲਿਫਾਫੇ 'ਚ ਪਾ ਕੇ, ਤੇ ਉੱਥੋਂ ਜੋ ਬਾਈਡਨ ਸਾਹਿਬ ਦੀ ਵਾਈਫ ਜਿਹੜੀ ਆ ਜਿਲ ਬਾਈਡਨ ਤੇ ਉਹ ਇੱਧਰ ਫਰਜ਼ ਕਰ ਲਓ ਟਰੂਡੋ ਸਾਹਿਬ ਦੀ ਵਾਈਫ ਨੂੰ ਸੋਫੀ ਉਹਨਾਂ ਨੂੰ ਫੋਨ ਕਰਕੇ ਕਹੇ ਕਿ ਜੀ ਉਹ ਪਤਾ ਨਹੀਂ $100 ਦਾ ਲਿਫਾਫਾ ਦਿੱਤਾ ਸੀ ਤੁਸੀਂ ਸਗਨ ਦਾ ਤੇ ਉਹ ਪਤਾ ਨਹੀਂ ਜੀ $100 ਕਿਤੇ ਗੁੰਮ ਗਿਆ ਮਿਲ ਨਹੀਂ ਰਿਹਾ ਨਾ ਇੱਥੇ, ਪਤਾ ਨਹੀਂ ਤੁਹਾਡੇ ਤਾਂ ਨਹੀਂ ਉੱਥੇ ਰਹਿ ਗਿਆ ਕਿਤੇ, ਉੱਥੇ ਆਟੋਵਾ ਤਾਂ ਨਹੀਂ ਗਿਰ ਗਿਆ ਜਾਂ ਇੱਥੇ ਸਾਡੇ ਗਿਰ ਗਿਆ ਕਿਤੇ $100 ਦਾ ਸਗਨ ਦਾ ਲਿਫਾਫਾ ਹੈ ਨਾ, ਇੱਦਾਂ ਦਾ ਚਲੋ ਮੰਨਦੇ ਆ। ਮਤਲਬ ਮੈਨੂੰ ਮੈਂ ਖਬਰ ਪੜ੍ਹੀ ਮੈਨੂੰ ਯਕੀਨ ਜਾਂ ਨਹੀਂ ਆ, ਮੈਂ ਕਿਹਾ ਇਹ ਖਬਰ ਮਤਲਬ ਕੀ ਮਜ਼ਾਕ, ਕੀ ਮਜ਼ਾਕ ਬਣਾ ਦਿੱਤਾ ਇਸ ਕੰਟਰੀ ਦਾ, ਇਸ ਕੰਟਰੀ ਦਾ ਨਾ ਮਜ਼ਾਕ ਬਣਾ ਕੇ ਰੱਖ ਦਿੱਤਾ। ਉਹ 400 ਮਿਲੀਅਨ ਦਿੱਤਾ ਤੁਸੀਂ ਮਤਲਬ ਅਮਰੀਕਾ ਨੂੰ ਦਿੱਤਾ, ਬਟ ਇੱਕ ਤਾਂ ਤੁਹਾਡੇ ਕੋਲ ਹਥਿਆਰ ਨਹੀਂ ਹੈ, ਯੂਕਰੇਨ ਦੇ ਵਿੱਚ ਲੜਾਈ ਜੰਗ ਚੱਲ ਰਹੀ ਹੈ, ਤੁਸੀਂ ਵੱਡੇ ਹੀਰੋ ਬਣ ਕੇ ਘੁੰਮ ਰਹੇ ਹੋ ਉੱਥੇ ਕਿ ਜੀ ਅਸੀਂ ਪਤਾ ਨਹੀਂ ਕੀ ਚੀਜ਼ ਹੈ, ਵੀ ਤੁਹਾਡੇ ਕੋਲ ਆਪਣੀ ਤੁਹਾਡੇ ਕੋਲ ਕੋਈ ਮਿਲਟਰੀ ਨਹੀਂ ਹੈ, ਕੋਈ ਲੈਣਾ ਨਹੀਂ ਦੇਣਾ ਨਹੀਂ, ਤੁਸੀਂ ਉਈ ਤੁਸੀਂ ਉਹਨਾਂ ਨੂੰ ਉੱਦਾਂ ਸਪੋਰਟ ਕਰੋ, ਕੋਈ ਮੈਡੀਕਲ ਏਡ ਦੇ ਦਿਓ, ਕੋਈ ਯੂਕਰੇਨ ਨੂੰ ਸਪੋਰਟ ਕਰਨੀ ਕਰੋ ਬਿਲਕੁਲ ਕਰੋ, ਡਿਪਲੋਮੈਟਿਕ ਐਫਰਟ ਲਗਾਓ। ਇਹ ਵੱਧ ਚੜ ਕੇ ਨਹੀਂ ਜੀ ਨਹੀਂ ਅਸੀਂ ਵੀ ਕੰਟਰੀਬਿਊਸ਼ਨ ਕਰਨੀ ਹੈ, ਇਹਨਾਂ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਹੋਈ ਹੋਈ ਹੈ ਇੱਥੇ, ਤੇ ਉਹ 400 ਮਿਲੀਅਨ ਦਿੱਤਾ ਉਹਨਾਂ ਨੂੰ ਵੀ ਜੀ ਇਹ ਅਮਰੀਕਾ ਨੂੰ ਦੇ ਦਿੱਤਾ। ਉਹ ਉੱਥੇ ਉਹ ਜਦ ਉਹਨੂੰ ਪੁੱਛਿਆ ਉਹ ਭਾਈ ਸਾਹਿਬ ਕਹਿੰਦੇ ਜੀ ਯੂਕਰੇਨ ਵਾਲੇ ਭਾਈ ਸਾਹਿਬ ਕਹਿੰਦੇ ਸਾਡੇ ਕੋਲ ਤੇ ਵਲਾਦਿਮੀਰ ਜ਼ੇਲੈਂਸਕੀ ਸਾਹਿਬ ਕਹਿੰਦੇ ਸਾਡੇ ਕੋਲ ਤਾਂ ਆਇਆ ਹੀ ਨਹੀਂ ਤੁਹਾਡਾ ਉਹ ਹਥਿਆਰ, ਉਹ ਜਿਹੜਾ ਮਿਸਾਈਲ ਡਿਫੈਂਸ ਸਿਸਟਮ ਹੈ ਤੁਸੀਂ ਕਹਿੰਦੇ ਹੋ ਤੁਸੀਂ ਬਣਵਾ ਕੇ ਅਮਰੀਕਾ ਨੂੰ ਦੇ ਦਿੱਤਾ। ਇਹ ਫਿਰ ਉਹ ਕੰਪਨੀ ਨੂੰ ਪੁੱਛਣ, ਉਹ ਜਿਹੜੀ ਕੰਪਨੀ ਆ ਵੀ ਉਹ ਕੰਪਨੀ ਕਹਿੰਦੀ ਸਾਡੇ ਨਾਲ ਕੋਈ ਕੰਟਰੈਕਟ ਨਹੀਂ ਕੀਤਾ ਅਮਰੀਕਨ ਗਵਰਨਮੈਂਟ ਨੇ, ਅਸੀਂ ਤੁਹਾਨੂੰ ਕਾਹਦਾ ਹਥਿਆਰ ਬਣਾ ਕੇ ਦੇ ਦਈਏ, ਤੇ ਇਹ ਕਹਿੰਦੇ ਪੈਸਾ ਕਿੱਥੇ ਗਿਆ ਫਿਰ? ਉਹ ਅਮਰੀਕਾ ਨੂੰ ਪੁੱਛੋ, ਅਮਰੀਕਾ ਕਹਿੰਦਾ ਅਸੀਂ ਕੰਟਰੈਕਟ ਕੀਤਾ ਹੋਇਆ। ਇਹ ਕੈਨੇਡਾ 'ਚੋਂ ਖਬਰ ਆ ਰਹੀ ਕਹਿੰਦੇ ਅਸੀਂ ਅਮਰੀਕਾ ਨੇ ਸਾਨੂੰ ਦੱਸਿਆ ਵੀ ਅਸੀਂ ਹਥਿਆਰ ਬਣਾਉਣ ਵਾਲੀ ਕੰਪਨੀ ਨੂੰ ਕੰਟਰੈਕਟ ਦਿੱਤਾ ਹੋਇਆ ਅਤੇ ਉਹ ਹਥਿਆਰ ਬਣ ਕੇ ਸਾਡਾ ਯੂਕਰੇਨ ਜਾ ਰਿਹਾ। ਇਹਦਾ ਅੱਗੇ ਕੀ ਖੁਲਾਸਾ ਸ਼ਾਮ ਨੂੰ ਚੈਨਲ ਵਾਈ 'ਤੇ ਕਰਾਂਗੇ ਤੁਹਾਡੇ ਲਈ ਖੁਲਾਸਾ। ਮਤਲਬ ਕੰਟਰੀ ਕਾਹਦਾ ਮਜ਼ਾਕ ਜਿਹਾ ਬਣ ਕੇ ਰਹਿ ਗਿਆ ਇੱਥੇ ਤਾਂ ਸਿਲਸਿਲਾ ਸਾਰਾ ਹੀ, ਚਾਹੇ ਹੈਲਥ ਕੇਅਰ ਦੇਖ ਲਓ, ਚਾਹੇ ਐਜੂਕੇਸ਼ਨ ਦਾ ਤੁਹਾਨੂੰ ਦੱਸ ਹੀ ਦਿੱਤਾ ਪਤਾ ਹੀ ਨਹੀਂ ਵੀ ਕੀ ਹੋ ਰਿਹਾ ਐਜੂਕੇਸ਼ਨ ਦੇ ਵਿੱਚ, ਹੈਲਥ ਕੇਅਰ ਦਾ ਤੁਹਾਨੂੰ ਦੇਖ ਲਿਆ, ਗੱਡੀਆਂ ਖੋਲ੍ਹ ਲਈ ਹੁਣ 1K47 ਲੋਡਡ 1K47 ਚੱਲਦੀ ਹੈ ਬ੍ਰੈਂਪਟਨ ਦੇ ਵਿੱਚ, ਠੀਕ ਹੈ, ਅਤੇ ਪਤਾ ਨਹੀਂ ਸਿਲਸਿਲਾ ਜਾ ਕਿੱਧਰ ਰਿਹਾ। ਫਿਰ ਹੁੰਦਾ ਕੀ, ਅਸੀਂ ਕੋਈ ਗੱਲ ਕਰਦੇ ਹਾਂ ਫਿਰ ਉਹ ਕਹਿੰਦੇ ਜੀ ਬੱਸ ਕਰੋ ਤੁਸੀਂ ਜੁਦਵੀਰ ਜੀ, ਬਸ ਸਾਰਾ ਕੁਛ ਬਹੁਤ ਵਧੀਆ ਚੱਲੀ ਜਾ ਰਿਹਾ, ਤੁਹਾਨੂੰ ਹੀ ਇਹ ਸਾਰਾ ਉਹ ਬਈ ਅਸੀਂ ਖਬਰਾਂ ਪੜ੍ਹਦੇ ਹਾਂ ਰੋਜ਼ ਸਾਡੇ ਸਾਹਮਣੇ ਹੋ ਰਿਹਾ, ਅਤੇ ਅਸੀਂ ਇਸ ਲਈ ਕਈ ਤਾਂ ਖਬਰ ਹਜੇ ਘੱਟੋ ਘੱਟ 4-5 ਖਬਰਾਂ ਹੋਰ ਹੈ ਜਿਹੜੀਆਂ ਅਸੀਂ ਜਾਰੀ ਨਹੀਂ ਕੀਤੀਆਂ, ਅਤੇ ਉਹ ਫਿਰ ਅਸੀਂ ਦੇਖਦੇ ਹਾਂ ਵੀ ਕੰਟਰੀ ਜਾ ਕਿਹੜੇ ਪਾਸੇ ਰਹੀ ਆ। ਕੋਈ ਤਾਂ ਇਹਦੇ ਬਾਰੇ ਮੈਂ ਤੁਹਾਨੂੰ ਡੇਟ ਦੇ ਦਿੱਤੀ ਸੀ ਜੀ, ਪਿਛਲੇ ਸਾਲ 2023 'ਚ ਵੀ 7 ਸਾਲ ਦਾ ਟਾਈਮ ਹੈ, 7 ਸਾਲਾਂ ਦਾ ਟਾਈਮ ਹੈ ਵੀ 2030 ਤੱਕ ਜੇ ਤਾਂ ਕੰਟਰੀ ਅਸੀਂ ਨਹੀਂ ਤਾਂ ਫਿਰ ਆ ਤਾਂ ਜਾਏਗੀ, ਫਿਰ ਵੀ ਜੇ 2030 ਤੱਕ ਵੀ ਕੁਛ ਨਹੀਂ ਕਰਾਂਗੇ ਫਿਰ 15-20 ਸਾਲ ਲੱਗ ਜਾਣੇ ਆ। 2023 'ਚ 2023 'ਚ ਕਿਹਾ ਸੀ ਵੀ 7 ਸਾਲ ਵਧੀਆ ਲੀਡਰਸ਼ਿਪ ਲੈ ਕੇ ਆਓ, 2030 'ਚ ਕੰਟਰੀ ਬਿਲਕੁਲ ਡਿਫਰੈਂਟ ਡਾਇਰੈਕਸ਼ਨ 'ਚ ਹੋ ਜਾਏਗੀ, ਸਾਰਾ ਕੁਛ ਠੀਕ ਹੋ ਸਕਦਾ ਜਿੰਨਾ, ਕਿਉਂਕਿ ਸਾਡਾ ਬੇਸ ਬੜਾ ਵਧੀਆ, ਵੀ ਆਰ ਅ ਡਿਵੈਲਪਡ ਕੰਟਰੀ, ਸਾਡੇ ਕੋਲ ਇੰਟਰਨੈਟ ਹੈ, ਸਾਡੇ ਕੋਲ ਲਾਈ ਇੱਥੇ ਬਿਜਲੀ ਨਹੀਂ ਜਾਂਦੀ, ਪਾਵਰ ਕਨੈਕਸ਼ਨ ਹੈ, ਸੀਵੇਜ ਸਿਸਟਮ ਹੈ, ਪਲੈਨਿੰਗ ਹੈ, ਹਰ ਬੰਦੇ ਦਾ ਸਿਮ ਕਾਰਡ ਹੈ ਸਾਡੇ ਕੋਲ, ਬਹੁਤ ਚੀਜ਼ਾਂ ਸਾਡੀਆਂ, ਬੇਸ ਸਾਰਾ ਸੈੱਟ ਹੈ ਸਾਡਾ। ਸਾਨੂੰ ਵਧੀਆ ਲੀਡਰਸ਼ਿਪ ਮਿਲੇ ਅਤੇ 2030 ਤੱਕ ਅਸੀਂ ਬਹੁਤ ਕੁਛ ਸੁਧਾਰ ਸਕਦੇ ਹਾਂ, ਪਰ ਜੇ ਅਸੀਂ 2030 ਤੱਕ ਨਹੀਂ ਸੁਧਾਰਿਆ, 7 ਸਾਲ ਦਾ ਸਮੇਂ ਦਿੱਤਾ ਹੈ 2023 ਦੇ ਵਿੱਚ, ਤਾਂ ਫਿਰ 2030 ਦੇ ਵਿੱਚ 20 ਸਾਲ ਲੱਗਣੇ ਆ। ਕੋਈ ਕਹਿ ਦੇਵੇ ਕਿ ਜੀ ਮੈਂ ਇਹਨੂੰ 10 ਸਾਲਾਂ 'ਚ ਸੁਧਾਰ ਦਿਆਂਗਾ, ਨਹੀਂ, ਫਿਰ ਨਹੀਂ ਕੋਈ ਲੀਡਰ ਆ ਕੇ ਤੁਹਾਨੂੰ 10 ਸਾਲ, ਫਿਰ ਜਿੰਨੇ ਮਰਜ਼ੀ ਲੀਡਰ ਲਿਆਓ ਉਹ 20 ਸਾਲ ਲੱਗਣੇ ਨੇ, ਫਿਰ 2000 ਉਸ ਵੇਲੇ ਤੱਕ ਬਹੁਤ ਸਾਰੀਆਂ ਜਨਰੇਸ਼ਨਸ ਜਿਹੜੀਆਂ ਨੇ ਉਹ ਸਫ਼ਰ ਕਰਨਗੀਆਂ। ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਆਲਰੇਡੀ $2.18 trillion ਹੈ, ਕਿਸੇ ਸਿਟੀ ਨੂੰ ਸਮਝ ਨਹੀਂ ਆ ਰਿਹਾ ਇਸ ਵੇਲੇ। ਕੱਲ੍ਹ ਓਲੀਵੀਆ ਚਾਓ ਜੀ ਨੇ ਕੀ ਕਿਹਾ ਸੁਣਿਆ ਤੁਸੀਂ? ਕੱਲ੍ਹ ਓਲੀਵੀਆ ਚਾਓ ਜੀ ਨੇ ਕੀ ਕਿਹਾ? ਹੁਣ ਸਾਡੇ ਕੋਲ ਤਾਂ ਖਬਰਾਂ ਇੰਨੀਆਂ ਹੁੰਦੀਆਂ, ਟਾਈਮ ਘੱਟ ਹੁੰਦਾ। ਓਲੀਵੀਆ ਚਾਓ ਜੀ ਦਾ ਮੈਂ ਸੁਣ ਰਿਹਾ ਸੀ ਪ੍ਰੈਸ ਕਾਨਫਰੰਸ, ਆਈ ਹੈਵ ਨੋਟ ਕ੍ਰੀਏਟਿਡ ਦਿਸ ਮੈਸ ਬਟ ਨਾਓ ਆਈ ਵਿਲ ਕਲੀਨ ਇਟ। ਥੈਂਕ ਯੂ ਮੈਮ, ਤੁਸੀਂ ਕਿਹੜਾ ਜੇਬ 'ਚੋਂ ਪੈਸਾ ਦੇਣਾ? ਅਤੇ ਤੁਹਾਨੂੰ ਇਹ ਪਹਿਲਾਂ ਨਹੀਂ ਸੀ ਪਤਾ ਜਦ ਇਲੈਕਸ਼ਨ ਹੋ ਰਹੀ ਸੀ ਉਦੋਂ ਤੁਹਾਡੇ ਅੰਦਰ ਉਦੋਂ ਦਮ ਰੱਖਦੇ ਓਲੀਵੀਆ ਚਾਓ ਜੀ, ਤੁਸੀਂ ਆ ਕੇ ਕਹਿੰਦੇ ਉਸ ਵੇਲੇ ਕਿ ਜੇ ਮੇਅਰ ਮੈਂ ਬਣਾ ਜਾਂ ਕੋਈ ਬਣੇ, ਠੀਕ ਹੈ, ਵੀ ਇੰਨਾ ਬੁਰਾ ਹਾਲ ਆ ਟੋਰੋਂਟੋ ਦਾ। ਹਜੇ ਤਾਂ ਸ਼ੁਕਰ ਕਰੋ ਉਹ ਉਹਨਾਂ ਨੇ 2 ਹਾਈਵੇਜ਼ ਜਿਹੜੇ ਨੇ ਅਪਲੋਡ ਕਰ ਲਏ ਨੇ, ਉਹ ਪ੍ਰੋਵਿੰਸ ਨੇ ਲੈ ਲਏ ਨੇ, ਠੀਕ ਹੈ, ਗਾਰਡਨਰ ਅਤੇ QEW ਉਹ ਪ੍ਰੋਵਿੰਸ ਨੇ ਕਹਿ ਦਿੱਤਾ ਵੀ ਇਹਦੀ ਮੇਨਟੇਨੈਂਸ ਇਹਨਾਂ ਨੇ ਤਾਂ ਹੱਥ ਖੜੇ ਕਰ ਦਿੱਤੇ ਸੀਗੇ। ਉਹ ਚੰਗੀ ਜਿਹੜੀ ਚੰਗੀ ਖਬਰ ਆ, ਉਹ ਚੰਗੀ ਗੱਲ ਹੋਈ ਸਿਟੀ ਆਫ ਟੋਰੋਂਟੋ ਲਈ, ਬਟ ਖਰਚਾ ਕਿਸੇ ਨੇ ਤਾਂ ਕਰਨਾ ਹੀ ਆ ਨਾ। ਚਲੋ ਉਹ ਓਨਟੇਰੀਓ ਨੇ ਅਪਲੋਡ ਕਰ ਲਿਆ, ਦੈਟ ਇਜ਼ ਫਾਈਨ, ਉਹਦੇ ਬਾਵਜੂਦ ਆਲਮੋਸਟ $2 billion ਦਾ ਹੋਲ ਹੈ, ਦੈਟਸ ਦ ਡੈਫੀਸਿਟ ਦੈਟ ਦਿਸ ਸਿਟੀ ਇਜ਼ ਫੇਸਿੰਗ. ਇਹ ਤਾਂ ਟੋਰੋਂਟੋ ਦਾ ਹਾਲ ਹੈ, ਬਾਕੀ ਸ਼ਹਿਰਾਂ ਦਾ ਮੈਂ ਤੁਹਾਨੂੰ ਕਹਾਣੀ ਸੁਣਾਈ ਦਿੱਤੀ ਹੈ, ਵੈਨਕੂਵਰ, ਕੈਲਗਰੀ, ਉਹ ਸੇਂਟ ਜੋਨਸ ਤੱਕ, ਹੈਲੀਫੈਕਸ ਤੱਕ. ਸੋ ਔਰ ਜਿਹੜਾ 50% ਇਨਫਰਾਸਟਰਕਚਰ ਦੀ ਦੇਖ ਰੇਖ ਹੈ ਜਿਹੜੇ ਸ਼ਹਿਰ 'ਚ ਹੁੰਦੀ ਹੈ ਨਾ, ਜਿਹੜਾ ਇਨਫਰਾਸਟਰਕਚਰ ਹੈ ਸ਼ਹਿਰ ਦਾ, ਆਲਮੋਸਟ 50% ਦੇ ਆਸ ਪਾਸ ਇਸ ਸਿਟੀ ਦੀ ਜ਼ਿੰਮੇਵਾਰੀ ਹੈ. ਔਰ ਇਹਨਾਂ ਕੋਲ ਹੋਰ ਤਾਂ ਕੋਈ ਹੱਲ ਹੀ ਨਹੀਂ ਹੈ. ਇਹਨਾਂ ਨੂੰ ਕਿਹੜਾ ਗੈਸ ਤੋਂ ਕੋਈ ਟੈਕਸ ਮਿਲਦਾ ਵੀ ਗੈਸ ਜਿਹੜੀ ਵਿਕਦੀ ਹੈ ਉਹਦੇ 'ਤੇ ਕੋਈ ਲਾ ਦਈਏ ਜਾਂ ਕੋਈ ਹੋਰ ਕੋਈ ਸਮਾਨ ਵਿਕਦਾ ਹੈ. ਇਹਨਾਂ ਕੋਲ ਤਾਂ ਇੱਕੋ ਹੀ ਸੋਰਸ ਹੈ. ਸਿਟੀ ਆਫ ਟੋਰੋਂਟੋ ਕੋਲ ਜ਼ਰੂਰ ਹੈਗੇ ਨੇ ਕੁਝ ਸੋਰਸਿਸ, ਬਾਕੀ ਜ਼ਿਆਦਾਤਰ ਸ਼ਹਿਰਾਂ ਕੋਲ ਸੋਰਸ ਹੀ ਕੋਈ ਨਹੀਂ ਹੈ. ਬ੍ਰੈਂਪਟਨ, ਮਿਸਿਸਾਗਾ ਇੱਕੋ ਹੀ ਸੋਰਸ ਹੈ ਜੀ. ਅੱਛਾ ਜੀ, ਇੰਨਾ ਖਰਚਾ ਵੱਧ ਗਿਆ, ਚਲੋ ਟੈਕਸ ਵਧਾ ਦਿਓ, ਦੈਟਸ ਇਟ, ਖਤਮ. ਡੈਫੀਸਿਟ ਬਜਟ ਇਹ ਰਨ ਨਹੀਂ ਕਰ ਸਕਦੇ. ਜਿੱਦਾਂ ਆ ਜਿਹੜਾ ਤੁਸੀਂ ਕਰਜ਼ਾ ਤੁਹਾਨੂੰ ਸੁਣਾਇਆ 2.18 trillion dollar ਦਾ, ਇਹ ਸਿਰਫ ਫੈਡਰਲ ਔਰ ਪ੍ਰੋਵਿੰਸ਼ੀਅਲ ਦਾ ਕਰਜ਼ਾ ਤੁਹਾਨੂੰ ਅਸੀਂ ਦੱਸਿਆ. ਜਿਹੜੀ ਸਿਟੀ ਗਵਰਨਮੈਂਟਸ ਨੇ ਇਹਨਾਂ ਕੋਲ ਕੋਈ ਹੱਲ ਨਹੀਂ ਹੈ. ਜਾਂ ਕਿਤੇ ਕੰਟੀਨਜੈਂਸੀ ਫੰਡ ਵਗੈਰਾ ਤੋਂ ਥੋੜ੍ਹਾ ਬਹੁਤਾ ਕੱਢਣਗੇ ਜਾਂ ਨਹੀਂ ਕੱਢਣਗੇ, ਉਹਦੀ ਕਿਤੇ ਕਈ ਵਾਰ ਚੱਲਦਾ ਰਹਿੰਦਾ ਸਿਲਸਿਲਾ. ਬਟ ਦ ਓਨਲੀ ਥਿੰਗ ਦੈਟ ਦੇ ਕੁਡ ਡੂ ਇਜ਼ ਦੇ ਕੈਨ ਰੇਜ਼ ਦ ਟੈਕਸਿਸ. ਗਿਰੀਸ਼ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ.
ਹੈਲੋ ਜੀ, ਨਮਸਕਾਰ ਜੀ.
ਹਾਂਜੀ ਹਾਂਜੀ, ਗਿਰੀਸ਼ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ.
ਹਾਂਜੀ, ਆਵਾਜ਼ ਆ ਰਹੀ ਹੈ ਜੀ?
ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਜੀ.
ਯਦਵੀ ਜੀ, ਕੁਛ ਲੋਕੋ ਕੋ ਨਾ ਫੰਡਾਮੈਂਟਲ ਕਲੀਅਰ ਕਰਨਾ ਮੰਗਤਾ ਹੈ ਕਿ ਪਹਿਲੇ ਯਹਾਂ ਪੇ ਦੂਧ ਕੀ ਨਦੀਆਂ ਬਹਿਤੀ ਥੀ, ਅਬ ਉਨ ਨਦੀਓਂ ਸੇ ਨਾ ਪਾਣੀ ਵੀ ਖਤਮ ਹੋ ਗਿਆ ਹੈ. ਠੀਕ ਹੈ ਜੀ? ਹਾਂ ਜੀ, ਜੇ ਫੰਡਾਮੈਂਟਲ ਕਲੀਅਰ ਕਰ ਦਿਆ ਕਰੋ ਪਲੀਜ਼ ਸਾਹਿਬ. ਦੂਸਰਾ ਕਾਮ ਇਹ ਹੈ ਕਿ ਯਹਾਂ ਕੇ ਜੋ ਬੱਚੇ ਨਾ, ਨਏ ਲੋਕੋ ਸੇ ਬਾਤ ਕਰੋ, ਪੁਰਾਣੇ ਲੋਕੋ ਸੇ ਮਤ ਬਾਤ ਕਿਆ ਕਰੋ, ਯੂਥ ਕਲੀਅਰ ਸੇ ਬਾਤ ਕਰੋ. ਜੋ ਯਹਾਂ ਯੂਨੀਵਰਸਿਟੀ ਮੇਂ ਮੇਰੀ ਬੇਟੀ ਬਤਾਤੀ ਹੈ ਕਿ ਜਬ ਐਡਮਿਸ਼ਨ ਕਾ ਪੈਸੇ ਦੇਤੀ ਹੈ ਤੋ ਸਕੂਲ ਵਾਲੇ ਕਹਤੇ ਹੈ ਕਿ ਹਮੇ ਚੰਦਾ ਦੋ. ਹਾਂਜੀ, ਵੋ ਬੱਚਾ ਪੜ੍ਹਨੇ ਜਾ ਰਹਾ ਹੈ, ਵੋ ਲੋਨ ਲੈ ਰਹਾ ਹੈ, ਵੋ ਬਾਪ ਸੇ ਪੈਸੇ ਲੈ ਰਹਾ ਹੈ, ਕੁਛ ਕਰ ਰਹਾ ਹੈ. ਉੱਪਰ ਸੇ ਯੇ ਬੱਚੋਂ ਸੇ ਪੈਸੇ ਮੰਗਤੇ ਹੈ ਕਿ ਭਈ ਹਮੇ ਔਰ ਪੈਸਾ ਦੋ, ਚੰਦਾ ਦੋ. ਹਾਂਜੀ, ਬਤਾਓ ਮੁਝੇ ਯਦਵੀਰ ਜੀ.
ਸਰ, ਮੈਨੇ ਆਪਕੋ ਬਤਾ ਦਿਆ ਕਿ ਪੈਸੇ ਨਹੀਂ ਹੈ ਉਨਕੇ ਪਾਸ, उनका बड़ी मुश्किल से खर्चा खुर्चा चल रहा है जी.
फिर जब हम रोज बोलते हैं कि चोरू साहब को बोल दो कि भीख मांगना बंद कर दें, अपने कटोरे को एक तरफ कर दें, ठीक है, कुछ काम की बात करें, और ये वेकेशन वेकेशन जाना बंद करें. भी वेकेशन हो क्या है, भी मार्च में फिर वेकेशन, मार्च ब्रेक आ रही है, फिर इनकी बुक हो गई होगी टिकट, ठीक है. और दूसरा एक बात बताइए युधवीर जी, आपने भी गाड़ी ली ना, वही मीडिया पे कह रहे थे आप, कोई वैन ली आपने?
हाँ जी, हाँ जी.
कौन सा मॉडल है वो, मतलब कौन सी मेक है, बता दीजिए मॉडल. छोड़,
मेक है, किया, किया है सर.
वेरी गुड. हाँ जी, हाँ जी, आपने किया क्यों चूज किया यदवीर जी, कोई अपना जीएम, फोर्ड या क्राइसलर तो नहीं किया?
सर, किया जो है, हमें तो सस्ती गाड़ी चाहिए थी तो, और उसमें उसमें फिर हमने किया देखी तो हमें.
होल्ड ऑन. हाँ जी, आपने सस्ता ढूंढा ना
जी, जी.
तो अब जो सस्ती गाड़ी है ना, जो इलेक्ट्रिकल व्हीकल जो वहाँ पे ग्रिम्सबी कहाँ पे वो बैटरी प्लांट वांट तो लगा दिया है, पैसा वैसा दान करके वहाँ पे लोगों को बेवकूफ बना के वहाँ पे लगा तो दिया है, लेकिन वो गाड़ी खरीदेगा कौन? चाइना की और वियतनाम की जो सस्ती गाड़ियाँ आएंगी तो वो बिकेंगी, राइट? तो इनकी बैटरी प्लांट का क्या होगा, मुझे बताओ प्लीज. हाँ जी,
नहीं, जो बैड उसका, उसके लिए तो ये है ना कि 2035 तक सारी गाड़ियां ही 100% जो नई गाड़ी बनेगी वो ये जो अपना गैस इंजन है वो बंद कर देंगे. टोटल ईवी जो है,
नहीं, आप समझे नहीं मेरा सवाल. वो मुझे पता है, वो सब कुछ पता है मेरे को. ये मुझे बताइए, जब वो बाहर से जब गाड़ी बनी बनी आएगी, सस्ती मिलेगी, तो यहाँ की बैटरी यहाँ से वहाँ वियतनाम और चाइना जाएगी?
बाहर से क्यों आएगी? असेंबली प्लांट्स तो यहाँ लग रहे हैं. इवन जापान की भी खबर आ रही है, सॉरी होंडा की भी खबर आ रही है कि शायद वो भी यहाँ $18 billion इन्वेस्ट करने का प्लान कर रहे हैं.
नहीं, प्लान कर रहे हैं ना. गाड़ी सस्ती कहाँ से मिलेगी, चाइना, वियतनाम वाली या यहाँ वाली?
नहीं, इवन अगर कोई गाड़ी जैसे किया है, कोई कोरियन गाड़ी है, कोई जैपनीज गाड़ी है, वो अगर असेंबली प्लांट यहाँ लगाते हैं तो फिर वो सोर्स तो यहीं से करेंगे ना प्रोडक्ट. अगर उनको यहाँ से सस्ता प्रोडक्ट मिलेगा तो यहीं से सोर्स करेंगे.
तो चाइना और किया की गाड़ी बन रही है यहाँ पे, प्लांट लग रहा है उनका?
नहीं, चाइना का नहीं, ये होंडा के प्लांट की बात हो रही है, $18 billion इन्वेस्टमेंट करने की बात. तो
उनकी गाड़ी सस्ती है?
हाँ, अगर वो यहाँ पर सस्ती बनाएंगे तो बना, बिल्कुल उनकी बिकेगी.
गाड़ी आज की तारीख में है, आज की तारीख में है या नहीं?
बिल्कुल है, सस्ती है उनकी गाड़ी.
नहीं है जी, नहीं सस्ती है जी.
नहीं होंडा होंडा सस्ती है, होंडा को महंगी कार थोड़ी है।
नहीं फिर भी लेकिन किया के कंपैरिजन में सस्ती है महंगी है?
नहीं किया के कंपैरिजन में महंगी है, बट हर कोई किया थोड़ी लेगा ना, कोई लोग होंडा भी लेते हैं, टोयोटा भी लेते हैं।
मैं पॉइंट रेज कर रहा हूँ। तो युधवीर जी, जब मैं बोलता हूँ कि यहाँ पे कुछ इनके पास पैसा नहीं है, तबाही की तरफ जा रहा है ये देश, आप बोलते हो विश्वास रखो, मैं बोलता हूँ आप सपने मत देखो, मत दिखाओ, आप बोलते हो नहीं सपने देखेंगे हो जाएगा। एनीवे बहुत टाइम हो गया आज के लिए, आप अपना मतलब इस देश का ना ये जो लीडरशिप है ना, ये बेड़ा गर्क सत्यानाश कर दिया। एक भाई साहब पेंशन के चक्कर में लगे हुए हैं, वो कहते हैं कि हम अपोजिशन में हैं, तनख्वाह भी लिए जा रहे हैं, काम भी नहीं करते। और रूबी सौदा जी कहती हैं कि बना लो 4-5 अस्पताल, हाँ जी बच्चों को पढ़ाने का पैसा नहीं है। मगर वो डॉक्टर ही बना दो, वो बंदा हार्ट सर्जन ना बन पाए, ब्रेन सर्जन ना बन पाए, कम से कम एक पट्टी तो टांका तो लगा सके, कम से कम ऐसा घटिया डॉक्टर ही बना दो। हाँ जी वो घटिया डॉक्टर भी नहीं बनता यहाँ पे, तो क्या इसके बारे में क्या विचार है जी आपके? आज अगर किसी की चोट लग जाए अस्पताल में जाओ तो 22 घंटे का वेट है। ठीक है मुझे ऐसा डॉक्टर बड़ा नहीं चाहिए जो हार्ट या ब्रेन का कर पड़े, एक टांका तो लगाने वाला डॉक्टर तो मुझे राइटली अवेलेबल हो यहाँ पे, बताइए मुझे।
बिल्कुल 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 बिल्कुल।
हाँ तो ये तो सब इन लोगों का ना जो विजन है, जो सारा चपट सत्यानाश है जी। मैं क्या बोलूँ, ये बहुत महंगा बहुत बात कर ली, थैंक यू सो मच जी।
युधवीर जी, हाँ जी हाँ जी आ रहे हैं जी, हाँ जी वीर साहब, हाँ जी गो अहेड।
देखो युधवीर जी मैं बड़ा अपसेट हूं, मैनु तकलीफ भी बड़ी होंगी है, पता नहीं क्यों, मैं गलत हो सकता हूं। असी इंडिया नू गाला कढ़दे कढ़दे इत्थे आ गए, उहदे लई माड़े लफ्ज बोलदे बोलदे इत्थे आ गए, इत्थे आ के वी जदों शुरू शुरू च आए सी इंडिया नू माड़ा ही कहिंदे रहे वी इंडिया बहुत बेड़ा गर्क हो गया, उहदा उहदी तबाही वल जा रहा है, उहदे लीडर नहीं चंगे। हुण इत्थे आ के वी असी उही लफ्ज वरतण लग गए हां, आप सैट हो गए। और इह लैंग्वेज युधवीर जी तुसीं रोकिया करो, भी जे तुहानू कनेडा तो इन्ना ही दुखी हो, तुसी इन्ना ही अपसट हो, बेड़ा गर्क हो रहा है, तबाही वल जा रहा है, फिर तू इथों अगर कोई होर देश लभ लो, जे इंडिया तो आके इत्थे आ गए सजे ते अगर जान लई की हर्ज है, कॉन्शियस रहो, अपना सियाणप करो, किसी दूजे देश च जा वड़ो जिहड़ा वधिया चल रहा है, जिहड़ा चंगे पासे जा रहा है। क्यों इह जी सोच नू युधवीर जी तुसी बार बार हौसला अफजाई कर रहे हो, इन्हां राइट वे उसे वेले रोकया करो, जदों एडे घटिया ते गिरे हुए लफ्ज कनेडा वास्ते वरतदे आ युधवीर जी, तुसीं दसो कनेडा इहो जिहे लफ्ज कनेडा बारे वरतने इह कनेडा नू कनेडा लई सूट करदे ने?
इह तां जवाब दिंदा जी तुहाडे सवाल दा। देखो ऐसा है कि मैं ते कनेडा वास्ते की गल कहना है कि कनेडा इज द मोस्ट ब्यूटीफुल कंट्री इन द वर्ल्ड, ते तुसी उना दा उना नू हक है अपनी गल कहण दा, ओ ये कह रहे ने कि जी कनेडा गलत दिशा वल जा रहा। अज तुसी मेरे ख्याल नाल सर्वे नहीं पढ़िया,
दिशा नू छड्डो, ओ लफ्ज वधिया है
सर, सुन लो ना,
मेरे लफ्ज जेड़े ना वरते ने तुहाडे सामने, जेड़ा गर्क हो रहा कनेडा दा,
सर्वे आया जिसे 67% कैनेडियंस ने कहा है, 67% कैनेडियंस ने कहा है कि कैनेडा जिहड़ा है साडी कैनेडियन इकोनॉमी गलत दिशा वल जा रही है, 67% कैनेडियंस ने कहा है, तो उन्होंने कहा कि गलत दिशा वल जा रही है, इन्होंने कहा इन्हों का विचार है कि तबाही वल जा रहा है। हुण जदों मैं कहना है कि कैनेडा इज द मोस्ट ब्यूटीफुल कंट्री इन द वर्ल्ड, तो तुसी सुन लिया उन्होंने की कहा कि युधवीर जी तुसी सानू सपने ना दिखाया करो, जब मैं कोई गल करता है तो वह कहें जी तुसी सपने दिखाने हो तुसी, और ईवन जदों मैं कहना है कि कैनेडा इज द मोस्ट ब्यूटीफुल कंट्री इन द वर्ल्ड, तो उहदे ते भी क्वेश्चन साडे लिसनर दर्शक खड़ा करते हैं, वह कहें जी क्यों तुसी कहने हो ब्यूटीफुल कंट्री इन द वर्ल्ड, इत्थे तां इन्नियां दिक्कतां ने। हुण तुहाडे गल दा भी मैं जवाब दे दिंदा है, इंडिया दे विच तुसी कहने हो, तुसी वर्ड एक बड़ा यूज कीता, मैं वर्ड नहीं यूज करांगा, तुसी कहा जी इंडिया नूं असीं इदां उदां बुरा भला कहिंदा चले आए हैं, ठीक है, लेकिन मैं कहने जी बुरा भला कहिंदे चले आए हैं इत्थे तां असीं गलती करदे हां, बुरा भला नहीं सी कहना इंडिया दे विच, असीं उत्थे साडे कोल ताकत सीगी, साडे कोल वोट दी ताकत सीगी, असीं अपने फायदे देख के, या ते असीं इनवॉल्व ही नहीं हुंदे पोलिटिकल प्रोसैस, जे हुंदे आ ते असीं अपने फायदे देख के वोट पाने हां, ठीक है नहीं, जे असी उत्थे सवाल पुछे हुंदे, जे असी उत्थे सही लीडर चुने हुंदे, तो फिर सानू ये दिक्कत उत्थे नहीं सी होनी। हुण असी उत्थे सवाल नहीं पुछे, ਉੱਥੇ ਅਸੀਂ ਲੀਡਰ ਨਹੀਂ ਚੁਣੇ ਔਰ ਇੱਕ ਹੋਰ ਪ੍ਰੋਬਲਮ ਉੱਥੇ ਵੀ ਸੀਗੀ ਇੱਥੇ ਵੀ ਹੈਗੀ ਆ ਜਿਹੜਾ ਕੋਈ ਸਵਾਲ ਪੁੱਛਦਾ ਅਸੀਂ ਉਹਨੂੰ ਵੀ ਡਰਾਉਂਦੇ ਹਾਂ ਅਸੀਂ ਉਹਨੂੰ ਵੀ ਚਾਹੁੰਦੇ ਹਾਂ ਕਿ ਸਵਾਲ ਨਾ ਪੁੱਛੇ ਔਰ ਇਸੇ ਕਾਰਨ ਉੱਥੇ ਦੇਖੋ ਅੱਜ ਸਾਡੀਆਂ ਫਿਊਚਰ ਜਨਰੇਸ਼ਨ ਦਾ ਹਾਲ ਕੀ ਹੋ ਗਿਆ ਕੈਨੇਡਾ ਦੇ ਵਿੱਚ ਇਹ ਬੜਾ ਜ਼ਰੂਰੀ ਹੈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਬਹੁਤ ਰਿਸਪੈਕਟਫੁਲੀ ਸਵਾਲ ਪੁੱਛੀਏ ਸਰ ਮਤਲਬ ਮੈਂ ਕਈ ਵਾਰ ਖਬਰ ਪੜ੍ਹ ਕੇ ਜਿਹੜੀ ਮੈਂ ਖਬਰ ਪੜ੍ਹ ਕੇ ਹੈਰਾਨੀ ਹੋਣ ਲੱਗ ਪੈਂਦੀ ਹੈ ਤਾਰ ਚੋਰੀ ਲਈ AK-47 21 ਸਾਲ ਦੇ ਇੱਕ ਮਤਲਬ ਉਮਰ ਦੇਖੋ ਨਾ ਕੀ ਆ ਚਾਰ ਬੰਦੇ ਫੜੇ ਗਏ ਇੱਕ ਬੱਚਾ 21 ਸਾਲ ਦਾ ਇੱਕ ਬੱਚਾ ਇਹ ਅੱਜ ਦੀ ਤਾਜ਼ਾ ਖਬਰ ਹੈ ਇੱਕ ਬੱਚਾ 21 ਸਾਲ ਦਾ ਹੈ ਇੱਕ ਬੱਚਾ 21 ਸਾਲ ਦਾ ਹੈ ਇੱਕ ਬੱਚਾ 22 ਸਾਲ ਦਾ ਇੱਕ ਬੱਚਾ 23 ਸਾਲ ਦਾ ਹੈ ਤਿੰਨ ਬ੍ਰੈਮਟਨ ਦੇ ਨੇ ਇੱਕ ਵਿਟਵੀ ਦਾ ਕਾਰ ਚੋਰੀ ਕਰਦੇ ਤੇ ਖਬਰਾਂ ਤੇ ਆ ਰਹੀਆਂ ਨੇ ਬਟ ਬ੍ਰੈਮਟਨ ਤੋਂ ਕਾਰ ਚੋਰੀ ਦੇ ਨਾਲ ਉਹਨਾਂ ਨੇ ਕਿਹਾ ਬੰਦਾ ਜਦੋਂ ਫੜਿਆ ਲੋਡਡ AK-47 ਹੱਥ ਦੇ ਵਿੱਚ ਹੈ ਤੁਸੀਂ ਦੇਖੋ ਨਾ ਮਾਮਲਾ ਜਾ ਕੇ ਥਿਰਿਆ ਔਰ ਮਤਲਬ ਖਬਰ ਪੜ੍ਹ ਕੇ ਹੀ ਮੈਨੂੰ ਹੈਰਾਨੀ ਹੋਣ ਲੱਗ ਪੈਂਦੀ ਆ ਯੂਕਰੇਨ ਦੀ ਖਬਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਹੀ ਚੁੱਕਾ ਯੂਕਰੇਨ ਦੇ ਰਾਸ਼ਟਰਪਤੀ ਸਾਹਿਬ ਕਹਿੰਦੇ ਵੀ ਇੱਕ ਸਾਲ ਪਹਿਲਾਂ ਕੈਨੇਡਾ ਨੇ ਵਾਅਦਾ ਕੀਤਾ ਸੀ ਪਿਛਲੇ ਸਾਲ ਸਾਨੂੰ ਨਾ ਵਾਅਦਾ ਕੀਤਾ ਸੀ ਕਿ ਕੈਨੇਡਾ ਸਾਨੂੰ ਏਅਰ ਡਿਫੈਂਸ ਸਿਸਟਮ ਦੇ ਰਿਹਾ ਠੀਕ ਹੈ ਉਹ ਕਹਿੰਦੀ ਜੀ ਇੱਥੇ ਸਾਡੀ ਰਸ਼ੀਆ ਨਾਲ ਲੜਾਈ ਚੱਲਦੀ ਪਈ ਪਿਛਲੇ ਸਾਲ ਤੁਸੀਂ ਵਾਅਦਾ ਕੀਤਾ ਸੀਗਾ ਕਿ ਸਰਫੇਸ ਟੂ ਏਅਰ ਮਿਸਾਈਲ ਸਿਸਟਮ ਦਿੱਤਾ ਜਾਏਗਾ ਉਹ ਕਹਿੰਦੇ ਜੀ ਹਜੇ ਤੱਕ ਪਹੁੰਚਿਆ ਨਹੀਂ ਸਾਡੇ ਕੋਲ ਯੂਕਰੇਨ ਤੋਂ ਜੇ ਯੂਕਰੇਨ ਸਵਾਲ ਨਾ ਪੁੱਛਦਾ ਨਾ ਤੇ ਗੱਲ ਪਤਾ ਨਹੀਂ ਕਿੱਥੇ ਰਹਿ ਜਾਣੀ ਸੀਗੀ ਅੱਗੇ ਸੁਣੋ ਹੁਣ ਕੈਨੇਡਾ ਦਾ ਜਿਹੜਾ ਡਿਫੈਂਸ ਡਿਪਾਰਟਮੈਂਟ ਹੈ ਉਹਨਾਂ ਨੇ ਅਮੈਰੀਕਨ ਗਵਰਨਮੈਂਟ ਨੂੰ ਗੱਲ ਕੀਤੀ ਉਹ ਕਹਿੰਦੇ ਜੀ ਸਾਡੇ ਟਰੂਡੋ ਸਾਹਿਬ ਨੇ ਪਿਛਲੇ ਸਾਲ ਕਿਹਾ ਸੀ $406 million ਪਿਛਲੇ ਸਾਲ ਦਿੱਤਾ ਗਿਆ ਸੀ ਤੁਹਾਨੂੰ ਮਾਰਚ ਪੈਸਾ ਦੇਤਾ ਸੀ ਕੈਨੇਡਾ ਨੇ ਏਦਾਂ ਨਹੀਂ ਵੀ ਕੈਨੇਡਾ ਨੇ ਪੈਸਾ ਨਹੀਂ ਦਿੱਤਾ ਕੈਨੇਡਾ ਨੇ ਅਮਰੀਕਾ ਨੂੰ ਪੈਸਾ ਦਿੱਤਾ $406 million ਕਿ ਜੀ ਉਹ ਯੂਕਰੇਨ ਨੂੰ ਦਿਓ ਜੀ ਇਹਨਾਂ ਨੂੰ ਏਅਰ ਡਿਫੈਂਸ ਸਿਸਟਮ ਹਾਲਾਂਕਿ ਮੇਰੇ ਤੇ ਉਹਦੇ ਤੇ ਹੀ ਸਵਾਲ ਸੀਗੇ ਪਿਛਲੇ ਸਾਲ ਜਦੋਂ ਇਹਨਾਂ ਨੇ ਅਨਾਊਂਸਮੈਂਟ ਕੀਤੀ ਮੈਂ ਤਾਂ ਉਸ ਵੇਲੇ ਹੀ ਸਵਾਲ ਖੜੇ ਕਰ ਰਿਹਾ ਕਿ ਤੁਸੀਂ $1 billion ਲਗਾ ਜਿਹੜਾ ਜਿਹੜਾ ਤੁਹਾਡੇ ਕੋਲ ਹਥਿਆਰ ਹੈਗਾ ਵੀ ਨਹੀਂ ਹੈ ਤੁਸੀਂ ਉਹ ਵੀ ਹਥਿਆਰ ਪੈਸੇ ਦੇ ਕੇ ਅਮਰੀਕਾ ਤੋਂ ਹਥਿਆਰ ਬਣਾਉਣ ਵਾਲੀ ਕੰਪਨੀ ਨੂੰ ਪੈਸਾ ਦੇ ਰਹੇ ਹੋ ਕਿ ਜੀ ਇਹ ਬਣਾ ਕੇ ਦਿਓ ਠੀਕ ਹੈ ਜੀ ਹੁਣ ਉਧਰੋਂ ਜਿਹੜੀ ਕੰਪਨੀ ਹੈ ਠੀਕ ਹੈ ਨੀ ਜਿਹੜੀ ਕੰਪਨੀ ਹੈ ਉਹ ਕੰਪਨੀ ਕਹਿੰਦੀ ਸਾਨੂੰ ਤਾਂ ਸਾਡੇ ਨਾਲ ਤੇ ਪੈਸੇ ਦੀ ਤਾਂ ਬਾਅਦ ਦੀ ਗੱਲ ਹੈ ਸਾਡੇ ਨਾਲ ਤਾਂ ਕੋਈ ਕੰਟਰੈਕਟ ਹੀ ਨਹੀਂ ਕੀਤਾ ਇਹਨਾਂ ਨੇ ਹਜੇ ਉਹ ਕਹਿੰਦੇ ਹਜੇ ਤਾਂ ਸਾਨੂੰ ਕੰਟਰੈਕਟ ਦਓਗੇ ਪੈਸੇ ਦਓਗੇ ਫਿਰ ਹਥਿਆਰ ਬਣਾਵਾਂਗੇ ਫਿਰ ਜਾਏਗਾ ਉੱਥੇ ਅੱਛਾ ਉਹ ਹੁਣ ਉਹ ਕੱਲ ਮੈਂ ਗੱਦਤ ਖਬਰ ਪੜ੍ਹੀ ਮੈਂ ਕਿਹਾ ਕਿੰਨੀ ਹਾਸੇ ਵਾਲੀ ਗੱਲ ਹੈ $406 million ਇਹਨਾਂ ਨੇ ਦਿੱਤਾ ਉਹ ਕਹਿੰਦੇ ਜੀ ਹਥਿਆਰ ਪਹੁੰਚ ਗਏ ਜੇ ਯੂਕਰੇਨ ਵਾਲੇ ਨਾ ਪੁੱਛਦੇ ਉਹ ਹੈ ਕੋਈ ਪੁੱਛਣ ਵਾਲਾ ਯੂਕਰੇਨ ਨੇ ਕਿਹਾ ਪਿਛਲੇ ਸਾਲ ਦਾ ਵਾਅਦਾ ਸੀ ਇਹ ਕਹਿੰਦੇ ਜੀ ਅਸੀਂ ਤਾਂ ਮਾਰਚ ਦੇ ਪੈਸੇ ਦੇ ਦਿੱਤੇ ਆ ਮਨਮੋਹਨ ਸ਼ਰਮਾ ਜੀ ਤੁਸੀਂ ਆਉਂਦੇ ਰਹੋ ਗੋਹੈਡ ਮਨਮੋਹਨ ਸ਼ਰਮਾ ਜੀ ਇੱਕ ਕਾਲ ਹੋਰ ਲੈਂਦੇ ਹਾਂ ਫਿਰ ਸਾਡੇ ਸਪੋਂਸਰ ਵੀ ਵੇਟ ਕਰ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਹਾਡੇ ਸਾਰਿਆਂ ਨਾਲ ਗੱਲ ਜਾਰੀ ਰਹੇਗੀ ਮਨਮੋਹਨ ਸ਼ਰਮਾ ਜੀ ਗੋਹੈਡ
ਜਦਵੀਰ ਜੀ ਨਮਸਕਾਰ
ਨਮਸਕਾਰ ਜੀ
ਜਗਜੀਤ ਦਾ ਬੇਟਾ ਨਾ ਕੈਨੇਡਾ ਪੜ੍ਹਨ ਗਿਆ ਸੀਗਾ ਪਿਛਲੇ 2 ਸਾਲ ਪਹਿਲਾਂ ਸਵਾ 2 ਸਾਲ ਪਹਿਲਾਂ ਤਾਂ ਉੱਥੇ ਰੂਮ ਦਾ ਰੈਂਟ ਸੀਗਾ $2500 US
ਜੀ
ਤੇ ਹੁਣ ਉਹ ਅੱਜ ਕੱਲ 2 ਈਅਰ ਕਲੀਨਿਕਲ ਉਹਨੇ ਕਰਨਾ ਨਿਊ ਜਰਸੀ ਉੱਥੇ ਰੂਮ ਰੈਂਟ ਹੈ $3000 US ਜਿਹੜੇ ਸਾਡੇ ਇੱਥੇ ਇੰਟਰਨੈਸ਼ਨਲ ਸਟੂਡੈਂਟ ਪੜ੍ਹਨ ਆ ਰਹੇ ਆ ਉਹਨਾਂ ਨੂੰ ਜੇ $500 ਰੂਮ ਦਾ ਕਿਰਾਇਆ ਬਹੁਤ ਜ਼ਿਆਦਾ ਲੱਗ ਰਿਹਾ ਜਾਂ ਉਹ ਵੀ ਮਤਲਬ ਬੇਸਮੈਂਟ ਚ 2 ਜਣੇ ਇੱਕ ਕਮਰੇ ਚ ਰਹਿੰਦੇ ਆ ਤਾਂ ਉਹਦੇ ਲਈ ਰੋਲਾ ਪੈ ਰਿਹਾ ਇਹ ਮੈਂ ਤੁਹਾਨੂੰ ਜਿਹੜੇ ਸਾਡੇ ਬੱਚੇ ਪੜ੍ਹਨ ਜਾ ਰਹੇ ਮੈਂ ਤੁਹਾਨੂੰ ਉਹਨਾਂ ਦਾ ਕੰਪੈਰੀਜ਼ਨ ਦੱਸ ਰਿਹਾ ਜਿਹੜੇ ਇੰਡੀਆ ਤੋਂ ਬੱਚੇ ਆ ਰਹੇ ਮੈਂ ਉਹਨਾਂ ਦਾ ਦੱਸ ਰਿਹਾ ਜੀ ਹੁਣ ਅੱਗੇ ਗੱਲ ਆ ਗਈ ਕਿ ਆਪਾਂ ਇੰਡੀਆ ਛੱਡ ਕੇ ਭੱਜ ਕੇ ਉਰੇ ਆ ਗਏ ਆਪਾਂ ਕਿਉਂ ਆਏ ਆਪਾਂ ਨੇ ਦੇਖਿਆ ਕੈਨੇਡਾ ਗੁੱਡ ਕੰਟਰੀ ਆ ਮੈਂ ਹੁਣ ਈਗਰ ਸਾਹਿਬ ਦੀ ਗੱਲ ਸੁਣੀ ਹੈ ਮੈਂ 2000 ਚ ਘੁੰਮਣ ਲਈ ਆਇਆ ਸੀ ਕੈਨੇਡਾ ਇੱਕ ਰਿੰਗ ਜੀ ਮੈਂ 1 ਮਹੀਨਾ ਰਹਿ ਗਿਆ ਜਦੋਂ ਮੈਂ ਇੱਥੇ ਵਾਕਵੇ ਤੇ ਜਾਂਦਾ ਸੀ ਤਾਂ ਮੋਹਰ ਲੱਗੀ ਹੁੰਦੀ ਸੀ 1980 ਦਾ ਵਾਕਵੇ ਬਣਿਆ ਤੇ ਇਹ ਉਦੋਂ ਮੈਂ 2000 ਦੇ ਵਿੱਚ 29-20 ਸਾਲ ਹੋ ਗਏ ਸੀ ਮੈਂ ਜਦੋਂ ਕੈਨੇਡਾ ਤੋਂ ਇੰਡੀਆ ਗਿਆ ਤੇ ਉੱਥੇ ਇੱਕ ਵਾਰੀ ਮੈਨੂੰ ਕਮੇਟੀ ਚ ਆਪਣੀ ਮਿਊਨਸੀਪਲ ਕਮੇਟੀ ਜਾਣ ਦਾ ਮੌਕਾ ਮਿਲਿਆ ਕੋਈ ਟੈਕਸ ਟੁਕ ਜਮ੍ਹਾਂ ਕਰਾਉਣਾ ਸੀ ਉੱਥੇ ਮੀਟਿੰਗ ਹੋ ਰਹੀ ਸੀ ਮੈਂ ਪ੍ਰਧਾਨ ਮੇਰਾ ਨੋਨ ਸੀਗਾ ਤੇ ਮੈਂ ਉੱਥੇ ਚਲਾ ਗਿਆ ਮੈਂ ਕਿਹਾ ਪ੍ਰਧਾਨ ਜੀ ਮੈਂ ਕੈਨੇਡਾ ਜਾ ਕੇ ਆਇਆ ਮੇਰੇ ਉਹਨਾਂ ਨੂੰ ਚੰਗੇ ਲਿੰਕਸ ਮੈਂ ਕਿਹਾ ਯਾਰ ਜੀ ਉੱਥੇ ਇੱਕ ਜਿਹੜਾ ਵਾਕਵੇ ਬਣਿਆ ਉਹਦੀ 20 ਸਾਲ ਦੀ ਵੈਲਿਊ ਮਤਲਬ 20 ਸਾਲ ਦੇ ਮੈਂ ਸਟੈਂਪ ਦੇ ਕੇ ਆਇਆ ਹੋਰ ਪਤਾ ਨਹੀਂ ਕਿੰਨੇ ਸਾਲ ਚੱਲਣਾ ਆਪਣੀਆਂ ਸੀਮਿੰਟਡ ਗਲੀਆਂ ਬਣੀਆਂ ਹਰ 5 ਸਾਲ ਬਾਅਦ ਆਪਾਂ ਪੱਟ ਦਿੰਦੇ ਹਾਂ ਉਹ ਮੈਨੂੰ ਕਹਿੰਦਾ ਬਸ ਕਰ ਬਹਿ ਜਾ ਮੋਹਨ ਬਹਿ ਜਾ ਤੂੰ ਕੈਨੇਡਾ ਹੀ ਚੱਲ ਜਾ ਇੱਥੇ ਸਿਸਟਮ ਇੱਦਾਂ ਹੀ ਰਹਿਣਾ ਮਤਲਬ ਇਹ ਅਸੀਂ ਉੱਥੋਂ ਛੱਡ ਕੇ ਇੱਥੇ ਭੱਜ ਕੇ ਆਏ ਜਿੱਦਾਂ ਤੁਸੀਂ ਕਹਿੰਦੇ ਆ ਮੈਂ ਵੀ ਭੱਜ ਗਿਆ ਚੰਗਾ ਬਿਜ਼ਨਸ ਸੀ ਸਭ ਕੁਝ ਸੀ ਉੱਥੋਂ ਛੱਡ ਕੇ ਉਰੇ ਆਏ ਕਿਉਂਕਿ ਇਹ ਕੈਨੇਡਾ ਕੰਟਰੀ ਵਧੀਆ ਸੀ ਪਿੱਛੇ ਮੇਰੇ ਬੇਟੇ ਦੀ ਇੱਕ ਦਿਨ ਮੇਰੇ ਬੇਟੇ ਦੀ ਡਾਕਟਰ ਦੀ ਉਂਗਲੀ ਫ੍ਰੈਕਚਰ ਹੋ ਗਈ ਡੇਗੀ ਮੈਂ ਉਹਨਾਂ ਨੂੰ ਹੋਸਪਿਟਲ ਲੈ ਗਿਆ ਮੇਰਾ 11 ਘੰਟੇ ਮੈਂ ਵੇਟ ਕੀਤੀ ਹੋਸਪਿਟਲ 'ਚ ਡਾਕਟਰ ਆਇਆ ਉਹਨੇ 2 ਮਿੰਟ ਆਇਆ ਉਂਗਲ ਤਾਂ ਸਿੱਧੀ ਕੀਤੀ ਉੱਪਰ ਪੱਟੀ ਬੰਨੀ ਏਦਾਂ ਉੱਥੇ ਪੱਟੀ ਲਪੇਟਦੀ ਕਹਿੰਦੇ ਘਰ ਨੂੰ ਜਾਓ 11 ਘੰਟੇ ਮੈਂ ਤੇ ਮੇਰਾ ਬੇਟਾ ਹੋਸਪਿਟਲ 'ਚ ਬੈਠੇ ਨੇ ਹੁਣ ਮੈਨੂੰ ਆਹ ਪੁੱਛਣਾ ਚਾਹੁੰਦਾ ਮੈਂ ਵੀ ਤੁਹਾਡੇ ਤੋਂ ਜੀ ਹੁਣ ਇਹ ਤੋਂ ਬਾਅਦ ਅਗਲੀ ਕੰਟਰੀ 'ਚ ਜਾਣਾ ਹੋਵੇ ਕਿਹੜੀ ਕੰਟਰੀ 'ਚ ਭੱਜ ਕੇ ਜਾਣਾ ਚਾਹੀਦਾ
ਜਿਨ੍ਹਾਂ ਦੀ ਉਮਰ ਸਾਡੀ 35 ਸਾਲ ਤੋਂ ਉੱਪਰ ਹੋ ਗਈ ਹੈ ਸਰ, ਸੋਚ ਲਓ ਹੁਣ ਬਸ। ਜੇ ਆਪਾਂ ਕਹਿੰਦੇ ਹਾਂ ਨਾ ਅਸੀਂ ਆਉਣ ਵਾਲੀ ਜਨਰੇਸ਼ਨ ਲਈ ਆਏ, ਜੇ ਕੁਛ ਅਸੀਂ ਇਸ ਕੰਟਰੀ ਨੂੰ ਦੇ ਕੇ ਜਾਣਾ, ਜੇ ਅਸੀਂ ਕਹਿੰਦੇ ਹਾਂ ਵੀ ਕੈਨੇਡਾ ਨੇ ਸਾਨੂੰ ਬੜਾ ਕੁਝ ਦਿੱਤਾ ਹੈ, ਤੇ ਬਸ ਹੁਣ ਇਹ ਸੋਚ ਲਓ ਵੀ ਹੁਣ ਅਸੀਂ ਕੈਨੇਡਾ ਨੂੰ ਕੀ ਦੇਣਾ। ਇੱਕੋ ਚੀਜ਼ ਦੇ ਸਕਦੇ ਹਾਂ, ਵਧੀਆ ਲੀਡਰ ਪਹਿਲਾਂ ਇਲੈਕਟ ਕਰੀਏ ਸਾਡੇ ਕੋਲ, ਔਰ ਉਹਦੇ 'ਚ ਇੱਕ ਡਾਲਰ ਨਹੀਂ ਲੱਗੇਗਾ। ਸਭ ਤੋਂ ਵਧੀਆ ਜਿਹੜਾ ਗਿਫਟ ਦੇ ਸਕਦੇ ਹਾਂ ਨਾ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ, ਸਭ ਤੋਂ ਵਧੀਆ, ਜੇ ਅਸੀਂ ਇੱਕ ਕੰਮ ਹੁਣੇ ਕਰ ਸਕਦੇ ਹਾਂ ਰਾਈਟ ਵੇ, ਹੋਰ ਬੜੇ ਸਾਰੇ ਕੰਮ ਅਸੀਂ ਕਰ ਸਕਦੇ ਹਾਂ ਇਕੱਠੇ ਹੋ ਕੇ, ਅਸੀਂ ਆਰਗਨਾਈਜੇਸ਼ਨਸ ਬਣਾ ਸਕਦੇ ਹਾਂ, ਸਪੋਰਟ ਕਰ ਸਕਦੇ ਹਾਂ, ਮੈਂ ਹੋਰ ਕੰਮਾਂ 'ਤੇ ਵੀ ਆ ਜਾਣਾ, ਪਰ ਸਭ ਤੋਂ ਪਹਿਲਾਂ ਕੰਮ ਜਿਹੜਾ ਕਰਨ ਵਾਲਾ, ਪਹਿਲਾ ਕੰਮ ਰਾਈਟ ਵੇ, ਰਾਈਟ ਵੇ ਪਹਿਲਾ ਕੰਮ ਅਸੀਂ ਇਹ ਕਰੀਏ ਕਿ ਅਸੀਂ ਵੋਟ ਜਿਹੜੀ ਆ ਨਾ, ਬਿਲਕੁਲ ਸਾਡੀ ਸਭ ਤੋਂ ਕੀਮਤੀ ਚੀਜ਼ ਹੈ, ਸਾਡਾ ਇੱਕ ਡਾਲਰ ਨਹੀਂ ਲੱਗੇਗਾ, ਟਾਈਮ ਨਹੀਂ ਲੱਗੇਗਾ, ਅਸੀਂ ਇਨਫੋਰਮਡ ਸਿਟੀਜ਼ਨ ਬਣੀਏ ਔਰ ਵੋਟ ਜਿਹੜੀ ਆਪਣੀ ਆ ਬਹੁਤ ਵਧੀਆ ਲੀਡਰ ਨੂੰ ਦਈਏ। ਨੰਬਰ 1, ਜਦੋਂ ਵਧੀਆ ਲੀਡਰਸ ਦਾ ਚੁਣਾਵ ਹੋਏਗਾ ਔਰ ਆਪਣੇ ਆਪ ਠੀਕ ਹੋਏਗਾ। ਨੰਬਰ 2, ਜਿਹੜੇ ਐਗਜ਼ਿਸਟਿੰਗ ਲੀਡਰਸ ਨੇ ਮਿਊਨਿਸਪਲ, ਪ੍ਰੋਵਿੰਸ਼ੀਅਲ ਤੇ ਫੈਡਰਲ, ਉਹਨਾਂ ਨੂੰ ਜ਼ਰੂਰ ਪੁੱਛੀਏ, ਜਦੋਂ ਵੀ ਮਿਲਦੇ ਨੇ ਉਹਨਾਂ ਨੂੰ ਜ਼ਰੂਰ ਪੁੱਛੀਏ ਵੀ ਆਹ ਸਾਡੇ ਮੁੱਦੇ ਨੇ, ਤੁਸੀਂ ਸਾਡੇ ਲਈ ਕੀ ਕਰ ਰਹੇ ਹੋ। ਕੋਈ ਬੰਦਾ ਜਦੋਂ ਸਾਨੂੰ ਕਾਲ ਕਰੇ ਕਿ ਜੀ ਸਾਨੂੰ ਤੁਸੀਂ ਵੋਟ ਪਾ ਦਿਓ, ਨੋਮੀਨੇਸ਼ਨ ਕਰ ਦਿਓ, ਯੇ ਕਰ ਦਿਓ, ਉਹਨਾਂ ਨੂੰ ਜ਼ਰੂਰ ਪੁੱਛੋ ਕਿ ਨਾ ਭਾਈ ਨਹੀਂ, ਰਿਸ਼ਤੇਦਾਰੀ ਇੱਕ ਤਰਫ, ਦੋਸਤੀ ਇੱਕ ਤਰਫ, ਕੋਈ ਫੇਵਰ ਨਹੀਂ ਮੈਨੂੰ ਚਾਹੀਦਾ, ਕੰਪੀਟੈਂਸ ਦੇ ਆਧਾਰ ਦੇ ਉੱਤੇ ਜਿਹੜਾ ਵਧੀਆ ਕੈਂਡੀਡੇਟ ਹੈ ਉਹਦਾ ਚੁਣਾਵ ਕਰੋ। ਜਦੋਂ ਅਸੀਂ ਇਹ ਕਰਨ ਲੱਗ ਪਏ, ਇਹਦੀ ਸ਼ੁਰੂਆਤ ਆਪਣੇ ਆਪ ਹੋ ਜਾਣੀ। ਇਸ ਤੋਂ ਬਾਅਦ ਜਿਹੜੇ ਵੀ ਕੋਈ ਕੰਮ ਅਸੀਂ, ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਹੋਰ ਕਰੀਏ, ਜਿਹੜਾ ਵੀ ਕੋਈ ਕੰਮ ਚੰਗਾ ਕਰਦਾ, ਕੋਈ ਵੀ ਚੰਗਾ ਕੰਮ ਕਰਦਾ ਹੋ ਸਕਦਾ, ਕੋਈ ਆਰਗਨਾਈਜੇਸ਼ਨ ਲੱਗਦੀ ਹੈ ਕਿ ਜੀ ਆਰਗਨਾਈਜੇਸ਼ਨ ਵਧੀਆ ਕੰਮ ਕਰਦੀ ਹੈ, ਕੋਈ ਧਾਰਮਿਕ ਜਥੇਬੰਦੀ ਹੈ ਉਹ ਜੀ ਵਧੀਆ ਕੰਮ ਕਰ ਰਹੀ ਹੈ, ਕੋਈ ਸੋਸ਼ਲ ਆਰਗਨਾਈਜੇਸ਼ਨ ਵਧੀਆ ਕਰ ਰਹੀ ਹੈ, ਕੋਈ NGO ਵਧੀਆ ਕਰ ਰਹੀ ਹੈ, ਜਿਹੜਾ ਵੀ ਤੁਹਾਨੂੰ ਲੱਗਦਾ ਕਿ ਕੰਮ ਵਧੀਆ ਕਰ ਰਿਹਾ, ਉਹਨਾਂ ਨੂੰ ਸਪੋਰਟ ਕਰੋ ਤਾਂ ਕਿ ਕੰਮ ਨੂੰ ਇਨਕਰੇਜ ਕਰੀਏ। ਤੀਸਰਾ ਪੁਆਇੰਟ, ਸਭ ਨੂੰ ਇੱਕ ਗੱਲ ਦੀ ਗੱਲ ਕਹੋ ਕਿ ਇਹ ਕੰਟਰੀ ਦੇ ਵਿੱਚ ਆ ਕੇ ਜਿਹੜਾ ਬੰਦਾ 12 ਘੰਟੇ 10 ਘੰਟੇ ਜੋ ਵੀ, ਮਤਲਬ ਤੁਹਾਡੀ ਫਿਜ਼ੀਕਲ ਔਰ ਮੈਂਟਲ ਹੈਲਥ ਜੇ ਤੁਹਾਨੂੰ ਇਜਾਜ਼ਤ ਦਿੰਦੀ ਹੈ, ਜਿਹੜਾ ਬੰਦਾ ਵੀ ਮਿਹਨਤ ਦੇ ਨਾਲ 10-12 ਘੰਟੇ ਕੰਮ ਕਰਕੇ, 8 ਘੰਟੇ ਜੋ ਵੀ ਕਰਨਾ ਹੈ ਕੰਮ, ਉਹ ਕਰਕੇ ਜਿਹੜਾ ਆਪਣੀ ਕਮਾਈ ਨਹੀਂ ਕਰਦਾ, ਤੇ ਉਹ ਫਿਰ ਉਹਨਾਂ ਨੂੰ ਸਭ ਨੂੰ ਕਹੋ ਨਹੀਂ, ਫਿਰ ਇਹ ਗਲਤ ਹੈ ਗੱਲ। ਅਸੀਂ ਕਿਸੇ ਨੂੰ ਜੱਜ ਨਹੀਂ ਕਰਨਾ, ਕਿਸੇ ਨੂੰ ਬੁਰਾ ਨਹੀਂ ਕਹਿਣਾ, ਬਟ ਸਭ ਨੂੰ ਇਨਕਰੇਜ ਕਰਨਾ ਹੈ। ਜੇ ਇਹਦਾ ਪਾਸਟ ਵੀ ਕੋਈ ਕੰਮ, ਚੋਰੀਆਂ ਡਕੈਤੀਆਂ ਦਾ, ਕਾਰ ਖੋਲੋ, ਇਹ ਕਰ ਲਓ, ਉਹ ਕਰ ਲਓ, ਕੋਈ ਠੱਗੀ ਠੋਰੀ, ਕੋਈ ਫਰੋਡ ਦਾ ਕੰਮ ਕਰ ਰਿਹਾ, ਤੁਹਾਨੂੰ ਕਹੋ ਨਹੀਂ ਭਾਈ ਸਾਹਿਬ ਨਹੀਂ, ਇਹ ਕੰਮ ਬਿਲਕੁਲ, ਉਹ ਜਿੱਦਾਂ ਇੰਡੀਆ 'ਚ ਹੁੰਦਾ ਸੀਗਾ ਨਾ ਵੀ ਜਿਹੜਾ ਬੰਦਾ ਗਲਤ ਕੰਮ ਕਰਦਾ ਸੀ, ਜੇ ਉਹਦੇ ਕੋਲ ਪੈਸਾ ਸਾਰਾ ਕੁਛ, ਅਸੀਂ ਉਹਦੀ ਬੱਲੇ ਬੱਲੇ 'ਚ ਲੱਗ ਜਾਂਦੇ ਸੀ। ਨਹੀਂ, ਇੱਥੇ ਨਹੀਂ, ਤੁਹਾਡੇ ਕੋਲ ਸਰ ਵੱਡਾ ਘਰ ਹੈ ਜੀ, ਮੇਰੇ ਕੋਲ, ਅਸੀਂ ਦੇਖਦੇ ਹਾਂ, ਬਹੁਤ ਵਧੀਆ ਗੱਲ ਹੈ ਜੇ ਮਿਹਨਤ ਦੇ ਨਾਲ ਕੰਮ ਕੀਤਾ, ਬਹੁਤ ਵਧੀਆ ਗੱਲ ਹੈ ਕਿ ਸਾਡੇ ਕੋਲ ਜੀ ਆਪਣਾ 1 ਮਿਲੀਅਨ ਦਾ ਘਰ ਹੈ, ਬਹੁਤ ਵਧੀਆ ਗੱਲ ਹੈ। ਜੇ ਮਿਹਨਤ ਨਾਲ ਕੀਤਾ ਤਾਂ ਸਾਨੂੰ ਖੁਸ਼ੀ ਹੈ ਵੀ ਰੁਜ਼ਗਾਰ ਕ੍ਰੀਏਟ ਕੀਤੀ ਹੋਏਗੀ, ਤੁਸੀਂ ਕੋਈ ਫੈਕਟਰੀ ਲਗਾਈ ਹੈ, ਤੁਸੀਂ ਆਪ ਵੀ ਫੈਕਟਰੀ ਦੇ ਵਿੱਚ ਬੜਾ ਕੰਮ ਕੀਤਾ, ਅੱਜ ਤੁਹਾਡੇ ਕੋਲ ਆਪਣਾ ਪ੍ਰਾਈਵੇਟ ਜੈੱਟ ਵੀ ਹੈ, ਬਹੁਤ ਖੁਸ਼ੀ ਵਾਲੀ ਗੱਲ ਹੈ ਯਾਰ, ਇੰਨੇ ਲੋਕਾਂ ਨੂੰ ਤੁਸੀਂ ਰੁਜ਼ਗਾਰ ਦਿੱਤਾ, ਇੰਨੇ ਲੋਕਾਂ ਦੇ ਘਰ ਪਰਿਵਾਰ ਚੱਲਦੇ ਆ ਤੁਹਾਡੀ ਫੈਕਟਰੀ ਦੇ ਜ਼ਰੀਏ, ਤੁਸੀਂ ਆਪ ਵੀ ਫੈਕਟਰੀ 'ਚ ਕੰਮ ਕੀਤਾ, ਇੱਦਾਂ ਦੀ ਗੱਲ ਮੈਨੂੰ ਸੁਣਦਾ ਬੜੀ ਖੁਸ਼ੀ ਹੁੰਦੀ ਹੈ। ਅਸੀਂ ਹੋਟਲ ਲਏ ਆ, ਹੋਟਲ ਦੇ ਵਿੱਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹੋ, ਬੜੀ ਖੁਸ਼ੀ ਹੁੰਦੀ ਹੈ। ਅਸੀਂ ਜੀ ਗੋਲਫ ਕੋਰਸ ਲੈ ਲਿਆ, ਅੱਜ ਯੰਗ ਬੱਚਾ ਹੈਗਾ, ਮੈਨੂੰ ਰੀਸੈਂਟਲੀ ਇੱਥੇ ਨਿਊ ਈਅਰ ਪਾਰਟੀ ਸੀਗੀ, ਸਮੀਰ ਮਿਲਿਆ, ਉਹ ਕਹਿੰਦੇ ਜੀ ਆਈ ਬੌਟ 3 new golf courses, ਹਜੇ ਮੇਰੇ ਖਿਆਲ ਨਾਲ 30 ਸਾਲ ਮਸੀ ਉਮਰ ਆ ਬੱਚੇ ਦੀ, 5 ਹੋਟਲ ਨੇ ਉਹਦੇ ਕੋਲ, 3 golf courses ਨੇ, ਬੜੀ ਖੁਸ਼ੀ ਹੁੰਦੀ ਹੈ। ਇੰਡੀਆ ਤੋਂ ਚੰਗਾ ਪੈਸਾ ਸੀ ਉਹਨਾਂ ਕੋਲ, ਕੰਮ ਬੜਾ ਤਗੜਾ ਸੀ ਉਹਨਾਂ ਦਾ ਇੰਡੀਆ 'ਚ, ਬੜੀ ਖੁਸ਼ੀ ਹੁੰਦੀ ਮਿਲ ਕੇ ਇਹੋ ਜਿਹੇ ਬੰਦਿਆਂ ਨੂੰ, ਚਲੋ ਉਹ ਚੰਗੀ ਗੱਲ ਹੈ ਜੇ ਤੁਹਾਡੇ ਕੋਲ। ਲੇਕਿਨ ਜੇ ਤੁਸੀਂ ਬਾਹਰ ਫਰੋਡ ਕੰਮਾਂ ਦੇ ਨਾਲ ਸਾਰਾ ਸਿਲਸਿਲਾ ਕੀਤਾ ਤੇ ਨਹੀਂ, ਉਹਨਾਂ ਨੂੰ ਇਨਕਰੇਜ ਕਰੋ ਵੀ ਭਾਈ ਹੁਣ ਛੱਡੋ, ਜੋ ਹੋ ਗਿਆ ਉਹ ਤੇ ਕਾਨੂੰਨ ਦੇਖੇਗਾ, ਨਹੀਂ ਦੇਖੇਗਾ, ਅਸੀਂ ਕਿਸੇ ਨੂੰ ਸ਼ਿਕਸ਼ਾ ਨਹੀਂ ਦੇਣ ਲੱਗੇ, ਕਿਸੇ ਨੂੰ ਜੱਜ ਨਹੀਂ ਬਣਨ ਲੱਗੇ। ਲੇਕਿਨ ਹੁਣ ਆ ਜਾਓ, 8 ਘੰਟੇ 10 ਘੰਟੇ 12 ਘੰਟੇ ਜਿੰਨਾ ਵੀ ਤੁਹਾਡੀ ਫਿਜ਼ੀਕਲ ਔਰ ਮੈਂਟਲ ਹੈਲਥ ਜੇ ਤੁਹਾਡੀ ਠੀਕ ਹੈ, ਜੇ ਫਿਜ਼ੀਕਲੀ ਮੈਂਟਲੀ ਕੋਈ ਇਸ਼ੂ ਹੋ ਗਿਆ ਫਿਰ ਗੱਲ ਵੱਖਰੀ ਹੈ। 10-12 ਘੰਟੇ ਕੰਮ ਕਰੋ ਰੋਜ਼, ਇਹ ਵਿਹਲੇ ਰਹਿਣ ਦੀ ਆਦਤ ਹੈ, ਬਿਲਕੁਲ ਛੱਡ ਦਿਓ, ਬਿਲਕੁਲ ਛੱਡ ਦਿਓ। ਜਦੋਂ ਅਸੀਂ ਇਸ ਪਾਸੇ ਤੁਰਨ ਲੱਗ ਪਏ, ਫਿਰ ਦੇਖੋ ਸਾਰਾ ਸਿਸਟਮ ਕਿੱਦਾਂ ਠੀਕ ਹੋਏਗਾ। ਫਿਰ ਇੱਕ ਬਹੁਤ ਇੰਪੋਰਟੈਂਟ ਚੀਜ਼ ਹੋਰ ਹੈ, ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ, ਉਹਨੂੰ ਕਹੋ ਜੀ ਤੁਸੀਂ ਚੰਗੇ ਇਨਸਾਨ ਬਣਨਾ ਹੈ। ਚੰਗੇ ਇਨਸਾਨ ਦੀ ਡੈਫੀਨੇਸ਼ਨ ਇਹ ਹੈ ਕਿ ਜਿਹੜਾ ਇਹ ਸੋਚੇ ਕਿ ਮੈਂ ਚੰਗਾ ਸਾਇੰਟਿਸਟ ਬਣ ਸਕਦਾ, ਚੰਗਾ ਡਾਕਟਰ ਬਣ ਸਕਦਾ, ਮੈਂ ਕਮਿਊਨਿਟੀ ਦੀ ਸੇਵਾ ਕਿੱਦਾਂ ਕਰ ਸਕਦਾ, ਰਿਸਪੈਕਟ ਕਰਨੀ ਹੈ ਬੜਿਆਂ ਦੀ, ਠੀਕ ਹੈ ਨੀ। ਸਾਡਾ ਜ਼ੋਰ ਲੱਗਾ ਹੋਇਆ ਹੈ ਉਹਨੂੰ ਕਲਾਸੀਫਾਈ ਕਰਨ ਦੇ ਵਿੱਚ ਕਿ ਭਾਈ ਅਸੀਂ ਜੱਟ ਹੈ, ਅਸੀਂ ਰਾਜਪੂਤ ਹੈ, ਅਸੀਂ ਇੰਡੀਅਨ ਹੈ, ਅਸੀਂ ਸਿੱਖ ਹੈ, ਅਸੀਂ ਹਿੰਦੂ ਹੈ, ਅਸੀਂ ਇਸਲਾਮ ਨੂੰ ਫੋਲੋ ਕਰਨਾ ਹੈ, ਅਸੀਂ ਇੱਦਾਂ ਕਰ ਦੇਣਾ, ਅਸੀਂ ਉੱਥੋਂ ਆਏ ਹਾਂ। ਉਹ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਠੀਕ ਹੈ, ਮੈਂ ਉਹਦੇ ਵਿੱਚ ਜ਼ਿਆਦਾ ਕੁਸ਼ਚਨ ਨਹੀਂ ਕਰਨਾ ਚਾਹੁੰਦਾ, ਕੋਈ ਮਾਇੰਡ ਨਾ ਕਰ ਜਾਏ। ਲੇਕਿਨ ਜ਼ਿਆਦਾ ਜਿਹੜੀ ਜ਼ਰੂਰੀ ਚੀਜ਼ ਹੈ ਕਿ ਯੈਸ, ਲੈਟ ਅਸ ਕ੍ਰੀਏਟ ਸਮ ਬ੍ਰਿਲੀਅੰਟ ਸਾਇੰਟਿਸਟ, ਘਰ ਦੇ ਵਿੱਚ ਬੈਠ ਕੇ ਇਨੋਵੇਸ਼ਨ ਦੀ ਗੱਲ ਕਰੀਏ। ਜਦੋਂ 1947 'ਚ ਇੱਕ ਮੂਵੀ, ਮੈਂ ਫਿਰ ਹਾਈਲੀ ਰਿਕਮੈਂਡ ਕਰਦਾ, ਦੇਖੋ ਮੂਵੀ ਦ ਬਿਊਟੀਫੁਲ ਮਾਇੰਡ, ਬਹੁਤ ਕਮਾਲ ਦੀ ਮੂਵੀ ਹੈ, ਬੜੇ ਉਹਨੂੰ ਅਵਾਰਡਸ ਮਿਲੇ ਨੇ, ਬੜਾ ਬਹੁਤ ਵਧੀਆ ਮੂਵੀ ਆ। ਉਹ ਸ਼ੁਰੂ 1947 ਤੋਂ, ਮੈਂ ਪਹਿਲਾ ਸੀਨ ਦੇਖਿਆ 1947 ਲਿਖਿਆ ਉੱਥੇ, ਮੈਂ ਕਿਹਾ ਅੱਛਾ 1947 ਤਾਂ ਇੰਡੀਆ ਆਜ਼ਾਦ ਹੋਇਆ ਸੀ। ਇੱਥੇ ਉਹ ਯੂਨੀਵਰਸਿਟੀ ਦੇ ਵਿੱਚ ਗੱਲ ਕਰ ਰਹੇ ਨੇ ਕਿ ਅਸੀਂ ਜਪਾਨ ਤੋਂ ਵਰਲਡ ਵਾਰ ਜਿੱਤ ਲਈ ਹੈ, ਲੇਕਿਨ ਹੁਣ ਨਵੇਂ ਜਿਹੜੇ ਸਾਇੰਟਿਸਟ ਨੇ ਸਾਡੇ ਉਹ ਪ੍ਰੋਡਿਊਸ ਕਰਨੇ ਸਾਡੀ ਯੂਨੀਵਰਸਿਟੀਜ਼ ਨੇ। ਉੱਥੇ ਗੱਲ ਹੋ ਰਹੀ ਹੈ ਐਜੂਕੇਸ਼ਨ ਦੀ, ਸਾਇੰਟਿਸਟ ਦੀ, ਯੂਨੀਵਰਸਿਟੀਜ਼ ਦੀ। ਸਾਡੇ 1947 ਤੋਂ ਆਹ ਦਿਨ ਆ ਗਿਆ 2024, ਹਜੇ ਸਾਡਾ ਧਾਰਮਿਕ ਮਸਲਾ, ਜਾਤ ਪਾਤ ਦਾ ਮਸਲਾ ਸੀ, ਇਹੀ ਨਹੀਂ ਹੱਲ ਹੋਇਆ ਸਾਡਾ ਹਜੇ ਤੱਕ। ਸੋ ਚਲੋ ਉਹ ਤਾਂ ਇੰਡੀਆ ਦੀ ਗੱਲ ਛੱਡਦੀ, ਅਮੈਰੀਕਾ ਦੀ ਗੱਲ ਛੱਡਦੀ ਹੈ, ਇੱਥੇ ਲਈ ਆਈ ਥਿੰਕ ਸਾਡੇ ਲਈ ਬੜਾ ਜ਼ਰੂਰੀ ਹੈ। ਮੇਰੇ ਉਹ ਆਈ ਥਿੰਕ ਸਮੇਂ ਮੈਂ ਥੋੜ੍ਹਾ ਜ਼ਿਆਦਾ ਲੈ ਗਿਆ, ਆਖਰੀ ਸਾਡੇ ਕੋਲ 18 ਮਿੰਟ ਬਾਕੀ ਰਹਿ ਗਏ ਨੇ, 18 ਮਿੰਟ ਦੇਣੇ ਨੇ ਸਾਡੇ ਨਾਲ ਬਹੁਤ ਖਾਸ ਮਹਿਮਾਨ ਜੁੜੇ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਆਖਰੀ 18 ਮਿੰਟ ਉਹਨਾਂ ਦੇਣੇ ਆ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ
ਜੀ। ਥੈਂਕ ਯੂ ਵੈਰੀ ਮੱਚ ਜਦਵੀਰ ਜੀ, ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ ਜੀ। ਚੱਡਾ ਸਾਹਿਬ, ਤੁਹਾਡਾ ਪਿਛਲਾ ਸ਼ੋਅ ਬੜਾ ਸੁਪਰ ਹਿੱਟ ਗਿਆ ਔਰ ਬੜਾ ਸਭ ਨੇ ਇੰਜੋਏ ਕੀਤਾ। ਟੋਪਿਕ ਹੀ ਇੰਨਾ ਜ਼ਬਰਦਸਤ ਸੀਗਾ ਕਿ ਕਿੰਨਾ ਪੈਸਾ ਚਾਹੀਦਾ ਹੈਗਾ ਰਿਟਾਇਰਮੈਂਟ ਵਾਸਤੇ, ਔਰ ਇਹ ਵੀ ਨਾਲ ਤੁਸੀਂ ਅੱਜ ਦੱਸਣਾ ਹੈ ਕਿ ਉਹ ਕਿੱਦਾਂ ਪੈਸਾ, ਹਾਊ ਟੂ ਗੈਟ ਓਵਰ ਦੇਅਰ। ਔਰ ਤੁਸੀਂ ਮੈਨੂੰ ਪਿਛਲੀ ਵਾਰ ਬੜੀ ਵਧੀਆ ਗੱਲਾਂ ਸ਼ੇਅਰ ਕੀਤੀਆਂ, ਜੇ ਕਿਤੇ ਜ਼ਰੂਰਤ ਹੋਏਗੀ ਤਾਂ ਮੈਂ ਹਲਕਾ ਜਿਹਾ ਇੰਟਰਪਟ ਕਰਾਂਗਾ, ਜ਼ਿਆਦਾ ਇੰਟਰਪਟ ਨਹੀਂ ਕਰਾਂਗਾ, ਪਰ ਜੇ ਕਿਤੇ ਮੈਨੂੰ ਲੱਗੇਗਾ ਤਾਂ ਮੈਂ ਇੰਟਰਪਟ ਕਰਾਂਗਾ। ਹਾਂ, ਇੱਕ ਗੱਲ ਮੈਂ ਤੁਹਾਨੂੰ ਕਹਿ ਦਿੰਦਾ ਹੈ ਕਿ ਤੁਸੀਂ ਪਿਛਲੀ ਵਾਰ ਕਿਹਾ ਸੀਗਾ ਕਿ ਸਗਨ ਸਕੀਮ ਦੇ ਵਿੱਚ $100 ਮਹੀਨਾ ਤੁਸੀਂ ਬਜਟ ਰੱਖਿਆ, $100  'ਚ ਸਰ ਉਹਨੂੰ ਵਧਾਓ, ਮਤਲਬ ਕਿ $5,000 'ਚ ਵੀ। ਮੈਨੂੰ ਕਈ ਬੰਦਿਆਂ ਨੇ ਕਿਹਾ, ਕਹਿੰਦੇ ਜੀ ਚੱਡਾ ਸਾਹਿਬ ਨੂੰ ਇੱਕ ਗੱਲ ਕਹਿ ਦਿਓ, ਯੁੱਧਵੀਰ ਤੇਰੀ ਗੱਲ ਠੀਕ ਹੈ ਵੀ 5,000 ਦੇ ਵਿੱਚ ਨਹੀਂ, ਚੱਡਾ ਸਾਹਿਬ ਨੂੰ ਕਹੋ ਵੀ ਘੱਟੋ ਘੱਟ ਅੱਜ 8,000 to 10,000 ਹੈ, ਜਿੱਦਾਂ ਮਰਜ਼ੀ ਕੰਨ ਇੱਧਰੋਂ ਪਕੜ ਲਈ ਉੱਧਰੋਂ ਪਕੜ ਲਈਏ। ਕਹਿੰਦੇ ਚੱਡਾ ਸਾਹਿਬ ਨੂੰ ਇਹ ਪੁੱਛੋ ਕਿ ਜੇ 8-10,000 ਬਜਟ ਹੈ ਅੱਜ ਦਾ ਖਰਚਾ ਬੰਦਿਆਂ ਦਾ, ਕਿਉਂਕਿ ਸਰ ਉਹ ਕਹਿੰਦੇ ਜੀ, ਮੈਂ ਕਿਹਾ ਮੈਂ ਤਾਂ ਆਪ ਚੱਡਾ ਸਾਹਿਬ ਨੂੰ ਉੱਥੇ ਕਿਹਾ ਵੀ ਇੱਕ ਅੱਛਾ ਨੰਬਰ ਪਹਿਲਾਂ ਦੱਸਵਾਂ, ਚੱਡਾ ਸਾਹਿਬ ਨਾਲ ਤੁਸੀਂ ਡਾਇਰੈਕਟ ਵੀ ਗੱਲ ਕਰ ਸਕਦੇ ਹੋ, ਰਿਟਾਇਰਮੈਂਟ ਪਲੈਨਿੰਗ ਕਰ ਰਹੇ ਹੋ ਔਰ ਅੱਜ ਟੋਪਿਕ ਸਾਡਾ ਉਹੀ ਰਹੇਗਾ ਰਿਟਾਇਰਮੈਂਟ ਵਾਸਤੇ, ਕਿੰਨੇ ਪੈਸੇ ਚਾਹੀਦੇ ਨੇ ਔਰ ਉਹ ਕਿੱਦਾਂ ਅਸੀਂ ਇਕੱਠੇ ਕਰਨੇ ਆ। 416-350-5555 ਚੱਡਾ ਸਾਹਿਬ ਪਲੀਜ਼ ਗੋ ਐਡ
ਜੀ। ਜੀ ਯੁੱਧਵੀਰ ਜੀ, ਦੇਖੋ ਜਿਹੜਾ ਅਸੀਂ ਲਾਸਟ ਟਾਈਮ ਗੱਲ ਕੀਤੀ ਸੀਗੀ ਰਿਟਾਇਰਮੈਂਟ ਦੀ, ਜਿੱਥੇ ਆਪਾਂ $5,000 ਮਹੀਨਾ ਬੇਸਿਕ ਅਮਾਊਂਟ ਲਿੱਤਾ ਸੀਗਾ, ਜਿੱਥੇ ਆਪਾਂ ਜ਼ੂਮ ਕਰ ਲਿਆ ਸੀਗਾ ਕਿ ਬੰਦੇ ਦਾ ਘਰ ਪੇਡ ਅਪ ਹੈਗਾ, ਉਹਦੀ ਕੋਈ ਮੌਡਗੇਜ ਨਹੀਂ ਹੋਏਗੀ, ਲੇਕਿਨ ਫਿਰ ਜੇ ਉਹਨੂੰ ਬੇਅਰ ਮਿਨੀਮਮ $5,000 ਚਾਹੀਦਾ ਤੇ ਮਹੀਨੇ ਦਾ, ਜਿੱਥੇ ਉਹਨੂੰ 65 ਸਾਲ ਦੀ ਉਮਰ ਤੇ ਜਾ ਕੇ ਕਿੰਨਾ ਪੈਸਾ ਚਾਹੀਦਾ ਹੋਏਗਾ, ਉਸ ਟਾਈਮ ਆਪਾਂ ਕੈਲਕੂਲੇਟਰ ਰਫਲੀ ਮੈਨੂੰ ਯਾਦ ਆ $5.2 million ਦੇ ਆਸ ਪਾਸ ਗੱਲ ਕੀਤੀ ਸੀਗੀ। ਉਹ ਆਪਾਂ ਕੀ ਕੀਤਾ ਸੀਗਾ ਯੁਧਵੀਰ ਜੀ, ਰੇਡੀਓ ਤੇ ਇੱਕ ਸਿੰਪਲ ਐਗਜ਼ਾਮਪਲ ਲਿੱਤੀ ਹੈ, ਆਪਾਂ 5,000 ਦੀ ਵੀ ਲੈ ਸਕਦੇ ਸੀਗੇ, 10,000 ਵੀ ਲੈ ਸਕਦੇ ਸੀ, 1,000 ਵੀ ਲੈ ਸਕਦੇ, ਇਹ ਸਿਰਫ ਇੱਕ ਆਈਡੀਆ ਲੈਣ ਵਾਸਤੇ ਹੈ। ਇਹ ਬੜਾ ਇੰਪੋਰਟੈਂਟ ਹੈਗਾ ਕਿ ਕੋਈ ਵੀ ਯੁਧਵੀਰ ਜੀ, ਇਹ ਨਾ ਸਿਰਫ ਇੱਕ ਸਮਝ ਲਓ ਕਿ ਟ੍ਰੇਲਰ ਦਿੱਤਾ ਗਿਆ ਕਿ ਜਦੋਂ ਤੁਸੀਂ ਐਡਵਾਈਜ਼ਰ ਨਾਲ ਮਿਲਦੇ ਹੋ ਇਨ ਪਰਸਨ ਮੀਟਿੰਗ 'ਚ ਕਿੱਦਾਂ ਦੀਆਂ ਗੱਲਾਂ ਹੁੰਦੀਆਂ, ਕਿੱਦਾਂ ਦੀਆਂ ਡਿਸਕਸ਼ਨ ਹੁੰਦੀਆਂ, ਕੀ ਕੈਲਕੂਲੇਸ਼ਨ ਹੁੰਦੀਆਂ, ਉਹਦਾ ਇੱਕ ਸਿਰਫ ਟ੍ਰੇਲਰ ਦਿੱਤਾ ਗਿਆ ਕਿ ਇਸ ਤਰ੍ਹਾਂ ਦੀਆਂ ਕੈਲਕੂਲੇਸ਼ਨ ਹੁੰਦੀਆਂ, ਲੇਕਿਨ ਉਹ ਵੀ ਕੈਲਕੂਲੇਸ਼ਨ ਕੰਪਲੀਟ ਨਹੀਂ ਹੈ ਜਿਹੜੀ ਅਸੀਂ ਰੇਡੀਓ ਤੇ ਗੱਲ ਕੀਤੀ। ਉਹਦੇ ਵਿੱਚ ਹੋਰ ਬਹੁਤ ਸਾਰੀਆਂ ਡਿਟੇਲਸ ਐਡ ਆਨ ਹੁੰਦੀਆਂ ਤੇ ਉਹ ਟ੍ਰੇਲਰ ਨੂੰ ਸੁਣ ਕੇ ਆਪਣੇ ਆਪਣੇ ਨੰਬਰ ਦੇ ਗੋਲਸ ਨਹੀਂ ਬਣਾ ਲੈਣੇ, ਤੁਸੀਂ ਹੱਲੇ ਵੀ ਆਪਣੇ ਆਪਣੇ ਐਡਵਾਈਜ਼ਰ ਕੋਲ ਜਾਣਾ ਔਰ ਆਪਣੇ ਐਕਸਪੈਂਸਿਸ ਦੇ ਅਕੋਰਡਿੰਗਲੀ ਤੁਸੀਂ ਫਿਗਰ ਆਊਟ ਕਰਨਾ ਕਿ ਤੁਹਾਡਾ ਰਾਈਟ ਅਮਾਊਂਟ ਕੀ ਹੈ। ਯੁੱਧਵੀਰ ਜੀ, ਮੈਂ ਇੱਕ ਚੀਜ਼ ਦੱਸਦਾ, ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ, ਜਿੰਨੇ ਵੀ ਲੋਕਾਂ ਨੂੰ ਮੈਂ ਕਰੀਅਰ 'ਚ ਮਿਲਿਆ, ਮੇਰੇ ਕੋਲ ਐਗਜੈਕਟ ਅਮਾਊਂਟ ਨਹੀਂ ਹੈਗਾ, ਨੰਬਰ ਨਹੀਂ ਹੈਗਾ, ਲੇਕਿਨ 10,000 ਤੋਂ ਉੱਪਰ ਫੈਮਿਲੀਜ਼ ਨੂੰ ਮੈਂ ਮਿਲ ਚੁੱਕਾ ਇਨ ਪਰਸਨ। ਮੈਂ ਅੱਜ ਤੱਕ ਇੱਕ ਵੀ ਪਰਸਨ ਨੂੰ ਨਹੀਂ ਮਿਲਿਆ, ਮੈਂ ਦੁਬਾਰਾ ਰਿਪੀਟ ਕਰਾਂਗਾ, ਸਲੋ ਬੋਲੂੰਗਾ, ਇੱਕ ਵੀ ਪਰਸਨ ਨੂੰ ਨਹੀਂ ਮਿਲਿਆ ਜਿਹਨੂੰ ਪਤਾ ਹੋਏ ਕਿ ਉਹਦਾ ਮਹੀਨੇ ਦਾ ਖਰਚਾ ਕਿੰਨਾ ਹੈ। ਉਸ ਕੋ ਇਹ ਕਿੱਦਾਂ ਹੋ ਸਕਦਾ ਯਾਰ, ਮੈਨੂੰ ਪਤਾ ਮੇਰਾ ਮਹੀਨੇ ਦਾ ਖਰਚਾ 8,000 7,000, ਨਹੀਂ ਪਤਾ ਮੇਰੇ ਕੋਲ, ਲੋਕ ਆਏ ਨੇ ਵੀ ਤਾਂ ਸੈਲ ਸ਼ੀਟ ਤੱਕ ਲੈ ਕੇ ਆਏ ਨੇ, ਦੇਖੋ ਜੀ ਮੈਂ ਸੈਲ ਸ਼ੀਟ ਬਣਾਈ, 2 ਮਿੰਟ ਚ ਫਲੋ ਦਿਖ ਜਾਂਦੇ ਤੁਸੀਂ ਇਹ ਗਲਤੀਆਂ ਕਰ ਗਏ, ਇਹ ਗਲਤੀਆਂ ਕਰ ਗਏ, ਐਂਡ 10-15 ਮਿੰਟ ਲੱਗਦੇ ਉਹ ਪਰਸਨ ਨੂੰ, ਉਹ ਕਹਿੰਦੇ ਅਸੀਂ ਤਾਂ ਸਾਲਾਂ ਤੋਂ ਇਹੀ ਅਜ਼ਿਊਮ ਕਰੀ ਜਾ ਰਹੇ ਸੀ, ਇਹ ਚੀਜ਼ਾਂ ਸਕਿਪ ਕਰਤੀਆਂ ਸੀਗੀਆਂ, ਇਹ ਪੁਆਇੰਟ ਸਕਿਪ ਕਰਦੇ ਸੀਗੇ। ਸੋ ਮੇਕ ਸ਼ੋਰ ਤੁਸੀਂ ਆਪਣੇ ਆਪਣੇ ਪ੍ਰੋਫੈਸ਼ਨਲ ਕੋ, ਜੇ ਤੁਸੀਂ ਸੀਰੀਅਸ ਹੋ ਨੰਬਰ ਕੈਲਕੂਲੇਟ ਕਰਨੇ ਆ ਕਿਸੇ ਵੀ ਚੀਜ਼ ਦੇ, ਉਹ ਆਪਣੇ ਐਡਵਾਈਜ਼ਰ ਦੀ ਹੈਲਪ ਜ਼ਰੂਰ ਲੈਣੀ ਹੈ, ਕਿਉਂਕਿ ਨੰਬਰ ਦਾ ਪਤਾ ਉਹਨਾਂ ਗੁੱਡ ਇਨਫ ਵੀ ਨਹੀਂ ਹੈ। ਮੈਨੂੰ ਪਤਾ ਲੱਗ ਗਿਆ ਅੱਛਾ ਮੇਰੀ ਰਿਟਾਇਰਮੈਂਟ 'ਚ $5.2 million ਚਾਹੀਦਾ, ਦਿਸ ਇਜ਼ ਨੋਟ ਗੁੱਡ ਇਨਫ, ਕਿਉਂਕਿ ਹੁਣ ਇੱਥੋਂ ਦੀ ਇਹ ਹਲੇ ਸਟਾਰਟਿੰਗ ਪੁਆਇੰਟ ਹੈਗਾ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਦਾ, ਇੱਕ ਬੇਸਿਕ ਹੈਗਾ। ਇਹ ਕੀ ਹੈਗਾ, ਇਹਨੂੰ ਆਪਾਂ ਕਹਿੰਦੇ ਹਾਂ, ਇਹਨੂੰ ਮੈਂ ਪਰਸਨਲੀ ਕਹਿੰਦਾ ਕਿ ਰਿਵਰਸ ਅਪਰੋਚ ਯੂਜ਼ ਕਰਨੀ ਹੈ ਲਾਈਫ ਦੇ ਵਿੱਚ। ਬੰਦਾ ਕਹਿੰਦਾ ਯਾਰ ਮੇਰੀ ਅੱਜ ਦੇ ਖਰਚੇ ਨਹੀਂ ਪੂਰੇ ਹੋ ਰਹੇ, ਹਲੇ ਮੈਂ ਘਰ ਖਰੀਦਣਾ, ਮੈਂ ਗੱਡੀ ਲੈਣੀ ਹੈ, ਮੈਂ ਸੇਧਨੇ, ਤੁਸੀਂ ਸਿੱਧੇ ਹੀ ਰਿਟਾਇਰਮੈਂਟ ਦੀ ਗੱਲ ਕਰ ਰਹੇ ਹੋ, ਤਾਂ ਮੇਰਾ ਆਖਰੀ ਟੋਪਿਕ ਹੈ। ਮੈਂ ਕਹਿ ਰਿਹਾ, ਮੈਂ ਸੁਜੈਸਟ ਕੀ ਕਰ ਰਿਹਾ ਕਮਿਊਨਿਟੀ ਨੂੰ ਕਿ ਰਿਵਰਸ ਸਟ੍ਰੈਟਜੀ, ਪਹਿਲੇ ਰਿਟਾਇਰਮੈਂਟ ਡਿਸਾਈਡ ਕਰੋ, ਉਹਦਾ ਅਮਾਊਂਟ ਪਤਾ ਹੋਣਾ ਚਾਹੀਦਾ। ਜਦੋਂ ਤੁਸੀਂ ਰਿਵਰਸ ਵਿੱਚ ਕੰਮ ਕਰੋਗੇ ਨਾ ਯੁਧਵੀਰ ਜੀ, ਅੱਜ ਦੀ ਡੇਲੀ ਐਕਟੀਵਿਟੀ 'ਚ ਵੀ ਤੁਹਾਡਾ ਕੀ ਲੈਣਾ ਦੇਣਾ ਹੈਗਾ, ਕਿਹੜੀਆਂ ਪ੍ਰੋਬਲਮ, ਉਹ ਵੀ ਸੋਰਟ ਆਊਟ ਹੋ ਜਾਂਦੀ ਹੈ। ਉਹ ਬੰਦਾ ਉਹ ਕਿੱਦਾਂ ਹੈ ਤਾਂ ਬਾਅਦ ਦੀ ਗੱਲ ਹੈ, ਇੱਕ ਪਿਛਲੀ ਐਗਜ਼ਾਮਪਲ ਦਿੰਦਾ। ਦੇਖੋ ਰਿਵਰਸ ਫਾਰਮੂਲੇ ਦਾ ਮਤਲਬ ਕੀ ਹੈ, ਜਿੱਦਾਂ ਅਸੀਂ ਲਾਸਟ ਟਾਈਮ ਫਿਰ ਆਪਾਂ ਕੈਲਕੂਲੇਟ ਕਰਾਂਗੇ ਕਿ ਇਸ ਬੰਦੇ ਕੋਲ ਆਲਰੇਡੀ ਐਸੈਟਸ ਕਿੰਨੇ ਹੈਗੇ ਆ। ਬੰਦਾ ਕਹਿੰਦਾ ਮੇਰਾ ਇੱਕ ਆਪਣਾ ਪ੍ਰਿੰਸੀਪਲ ਘਰ ਹੈ, ਆਪਾਂ ਕਹਿੰਦੇ ਉਹਨੂੰ ਆਪਾਂ ਇੰਕਲੂਡ ਨਹੀਂ ਕਰਨਾ, ਉਹ ਪੇਡ ਅਪ ਹੋ ਜਾਏਗਾ, ਉਹ ਸਾਨੂੰ ਚਾਹੀਦੀ ਆ ਰਹਿਣ ਲਈ, ਉਹਨੂੰ ਇਨਵੈਸਟਮੈਂਟ ਚ ਇੰਕਲੂਡ ਨਹੀਂ ਕਰਨਾ। ਉਹ ਕਹਿੰਦੇ ਚਲੋ ਜੀ ਮੇਰੇ ਕੋਲ ਇੱਕ ਹੋਰ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਆ, ਉਹਦੇ ਚ ਐਕੁਇਟੀ ਪਈ ਆ 6-7 ਲੱਖ 8 ਲੱਖ ਡਾਲਰ ਦੀ। ਫਿਰ ਆਪਾਂ ਕੈਲਕੂਲੇਟ ਕਰਾਂਗੇ ਬੇਸਡ ਔਨ 3.1% ਦੇ ਹਿਸਾਬ ਨਾਲ ਐਵਰੇਜ ਗਰੋਥ ਹੁੰਦੀ ਰੀਅਲ ਸਟੇਟ ਦੀ ਕੈਨੇਡਾ ਦੇ ਵਿੱਚ ਪਿਛਲੇ 100 ਸਾਲ ਦਾ, ਜੇ ਆਪਾਂ ਰੈਕਡ ਯੂਜ਼ ਕਰੀਏ ਉਹਦੇ ਹਿਸਾਬ ਨਾਲ ਆਪਾਂ ਕੈਲਕੂਲੇਟ ਕੀਤਾ, ਚਲੋ ਜੀ ਇਹ ਬੰਦੇ ਕੋਲ 1.5-2 ਮਿਲੀਅਨ ਡਾਲਰ ਰੀਅਲ ਸਟੇਟ ਇਕੱਠਾ ਹੋ ਜਾਣਾ ਜਦ ਤੱਕ ਇਹਨੇ 65 ਸਾਲ ਦਾ ਹੋਣਾ, 35 ਸਾਲ ਦੇ ਬੰਦੇ ਨੇ। ਤੇ ਇਸ ਮਤਲਬ ਫਿਰ ਸਾਨੂੰ 5 ਮਿਲੀਅਨ ਦੀ ਲੋੜ ਨਹੀਂ, ਕਿਉਂਕਿ 5 ਮਿਲੀਅਨ ਚੋਂ 2 ਮਿਲੀਅਨ ਦੀ ਰੀਅਲ ਸਟੇਟ ਇਕੱਠਾ ਹੋ ਜਾਣਾ ਤੇ ਰਹਿ ਗਿਆ, ਫਿਰ ਸਾਡਾ ਟਾਰਗੇਟ ਰਹਿ ਗਿਆ 3 ਮਿਲੀਅਨ ਕਿੱਥੋਂ ਲਿਆਵਾਂਗੇ ਜਿਹੜਾ ਬਾਕੀ ਬੱਚਾ। ਫਿਰ ਅਸੀਂ ਦੇਖਿਆ ਕਿ ਬੰਦਾ ਕਹਿੰਦਾ ਯਾਰ ਮੇਰੇ ਕੋਲ 2-2.5 ਲੱਖ RRSP ਚ ਪਿਆ, 50,000 TFS ਚ ਪਿਆ, ਵਾਈਫ ਦੇ ਅਕਾਊਂਟ ਚ ਵੀ ਇੰਨਾ ਪਿਆ, ਉੱਤੇ ਆਪਾਂ ਦੇਖ ਲਿਆ 6-7% ਦੇ ਹਿਸਾਬ ਨਾਲ ਗਰੋਥ ਹੋਏਗੀ, ਤੇ ਇਹ ਬੰਦੇ ਕੋਲ 8-9 ਲੱਖ ਡਾਲਰ ਜਿਹੜਾ ਉੱਥੋਂ ਇਕੱਠਾ ਹੋ ਜਾਏਗਾ। ਆਪਾਂ ਕਿਹਾ ਚਲੋ ਵਧੀਆ ਹੋ ਗਿਆ ਯਾਰ, 2.9 ਮਿਲੀਅਨ ਦਾ ਤਾਂ ਅਰੇਂਜਮੈਂਟ ਹੋ ਜਾਣਾ, ਪਲੱਸ ਹਰ ਸਾਲ ਕਹਿੰਦਾ ਕਿ ਮੈਂ 10,000 ਦੀ RRSP ਲੈਂਦਾ ਹੀ ਰਹਿੰਦਾ, ਤੇ ਆਪਾਂ ਕੈਲਕੂਲੇਟ ਕਰ ਲਿਆ ਚਲੋ 3.2 ਮਿਲੀਅਨ, ਮੈਂ ਰਫ ਨੰਬਰ ਲੈ ਰਿਹਾ ਹੁਣ, ਐਕੂਰੇਟ ਨਹੀਂ ਹੈਗੇ ਕਿਉਂਕਿ ਮੈਂ ਮੇਨ ਪੁਆਇੰਟ ਅਕ੍ਰੋਸ ਕਰਨਾ ਚਾਹੁੰਦਾ। ਅੱਛਾ ਚਲੋ ਯਾਰ 3.2 ਮਿਲੀਅਨ ਤਾਂ ਇਕੱਠਾ ਹੋ ਜਾਣਾ, ਨੋ ਮੈਟਰ ਵਟ, ਸਾਨੂੰ 5 ਮਿਲੀਅਨ ਚਾਹੀਦਾ ਸੀਗਾ। 1.8 ਮਿਲੀਅਨ ਡਾਲਰ ਦਾ ਸ਼ਾਰਟ ਫਾਲ ਹੋ ਗਿਆ ਕਿ ਘੱਟ ਪੈ ਗਿਆ। ਅੱਛਾ ਫਿਰ ਆਪਾਂ ਦੇਖਾਂਗੇ ਇਹਨੂੰ, ਇਸ ਪਰਸਨ ਨੂੰ ਗਵਰਨਮੈਂਟ ਤੋਂ ਬੈਨੀਫਿਟ ਕਿੰਨੇ ਮਿਲਣਗੇ, CPP ਕਿੰਨੀ ਮਿਲੇਗੀ, ਓਲਡ ਏਜ ਸਿਕਿਉਰਿਟੀ ਮਿਲੇਗੀ ਨਹੀਂ ਮਿਲੇਗੀ, GIS ਮਿਲੇਗਾ ਨਹੀਂ ਮਿਲੇਗਾ। ਆਪਾਂ ਕੈਲਕੂਲੇਟ ਕੀਤਾ ਬੰਦੇ ਨੇ ਸਟ੍ਰੈਟੇਜਿਕਲੀ ਆਪਣੀ ਚੀਜ਼ਾਂ ਨੂੰ ਡਿਜ਼ਾਈਨ ਕੀਤਾ ਸੀਗਾ, ਐਸੈਟਸ ਨੂੰ 30-40-50 ਸਾਲ ਦੀ ਉਮਰ, ਉੱਥੇ ਆਪਾਂ ਇਸ ਤਰ੍ਹਾਂ ਦੀ ਸਟ੍ਰੈਟੇਜੀ ਯੂਜ਼ ਕੀਤੀ ਕਿ ਗਵਰਨਮੈਂਟ ਦੇ ਬੈਨੀਫਿਟ ਵੀ ਇਸ ਬੰਦੇ ਨੇ ਰਿਸੀਵ ਕਰਨੇ ਸ਼ੁਰੂ ਕਰਤੇ। ਔਨ ਐਨ ਐਵਰੇਜ ਉਹ 20-30 ਸਾਲਾਂ ਚ 8-9 ਲੱਖ ਡਾਲਰ ਜਿਹੜਾ ਰਿਸੀਵ ਕਰ ਸਕਦਾ ਹਸਬੈਂਡ ਵਾਈਫ ਟੂਗੈਦਰ ਗਵਰਨਮੈਂਟ ਬੈਨੀਫਿਟ, ਜੇ ਬੰਦੇ ਨੂੰ ਪੂਰਾ ਸਿਸਟਮ ਪਤਾ ਕਿੱਦਾਂ ਵਰਕ ਕਰਦਾ ਗਵਰਨਮੈਂਟ ਦੇ ਬੈਨੀਫਿਟ ਦਾ। ਅੱਛਾ ਹਰ ਬੰਦਾ ਰਿਸੀਵ ਨਹੀਂ ਕਰੇਗਾ, ਜਿਸ ਬੰਦੇ ਕੋਲ ਆਪਣੀ ਟੈਕਸੇਬਲ ਇਨਕਮ ਹੋਣਗੀ ਉਹਦੇ ਬੜੇ ਉਹਦੀ ਓਲਡ ਏਜ ਸਿਕਿਉਰਿਟੀ ਦਾ ਕਲੋ ਬੈਕ ਲੱਗ ਜਾਣਾ, ਉਹਨੂੰ GIS ਨਹੀਂ ਮਿਲਣੀ, ਜਿਹਦੇ ਕੋਲ ਨਹੀਂ ਹੋਏਗੀ ਇਨਕਮ ਉਹਨੂੰ ਮਿਲੇਗੀ। ਅੱਛਾ ਜੇ ਆਪਣੀ ਇਨਕਮ ਨਹੀਂ ਹੋਈ ਫਿਰ ਬੈਨੀਫਿਟ ਤਾਂ ਮਿਲ ਜਾਣਗੇ 7-8-9 ਲੱਖ ਦੇ ਹਸਬੈਂਡ ਵਾਈਫ ਦਾ ਟੁਗੈਦਰ, ਲੇਕਿਨ ਫਿਰ ਆਪਣੀ ਇਨਕਮ ਹੀ ਨਹੀਂ ਹੋਏਗੀ, ਉਹ ਚ ਸਾਨੂੰ ਤਾਂ 5 ਮਿਲੀਅਨ ਚਾਹੀਦਾ ਸੀਗਾ। ਇਸ ਦਾ ਮਤਲਬ ਫਿਰ ਟੈਕਸ ਫਰੀ ਇਨਕਮ ਹੋਣੀਆਂ ਚਾਹੀਦੀਆਂ। ਅੱਛਾ ਟੈਕਸ ਫਰੀ ਇਨਕਮ ਕਿੱਥੋਂ ਲੈ ਕੇ ਆਵਾਂਗੇ, ਜੇ RRSP ਹੋਈ ਉਹ ਤਾਂ ਫਿਰ ਟੈਕਸੇਬਲ ਹੋ ਜਾਏਗੀ ਉਸ ਟਾਈਮ ਤੇ। ਇਸ ਦਾ ਮਤਲਬ ਉਹ ਰਿਟਾਇਰਮੈਂਟ ਦੀ ਪਲਾਨਿੰਗ ਦੇ ਵਿੱਚ ਅੱਜ ਡਿਸਾਈਡ ਹੋਣਾ ਸ਼ੁਰੂ ਹੋ ਜਾਏਗਾ, ਯਾਰ ਮੈਂ ਕਿੱਦਾਂ ਦੇ ਐਸੈਟ ਇਕੱਠੇ ਕਰਨੇ ਆ। ਅੱਛਾ ਉਸ ਟਾਈਮ ਜੇ ਮੇਰੀ ਰੈਂਟਲ ਇਨਕਮ ਹੋਈ ਗੁੱਡ ਇਨਫ ਹੋਈ ਤਾਂ ਕਿਆ ਮੇਰੀ ਓਲਡ ਏਜ ਸਿਕਿਉਰਿਟੀ GIS ਗਵਰਨਮੈਂਟ ਨਹੀਂ ਦੇਗੀ? ਨਹੀਂ ਦੇਗੀ, ਕਿਉਂਕਿ ਤੁਹਾਡੀ ਆਪਣੀ ਇਨਕਮ ਹੈਗੀ ਆ। ਅੱਛਾ ਜੇ ਉਹ ਗਵਰਨਮੈਂਟ ਵੱਲੋਂ 8-9 ਲੱਖ ਰਿਕਵਰ ਕਰਨਾ, ਫਿਰ ਟੈਕਸ ਫਰੀ ਇਨਕਮ ਕ੍ਰੀਏਟ ਕਰਨੀ ਹੈ, ਤਾਂ ਫਿਰ ਮੈਂ ਅੱਜ ਕਿੱਦਾਂ ਦੀਆਂ ਇਨਵੈਸਟਮੈਂਟ ਕਰਨੀਆਂ ਸ਼ੁਰੂ ਕਰਾਂ ਕਿ ਵੀ ਮੇਰੀ ਉਸ ਟਾਈਮ ਟੈਕਸ ਫਰੀ ਇਨਕਮ ਕ੍ਰੀਏਟ ਹੋਏ। ਪਲਾਨਿੰਗ ਆਪਾਂ ਰਿਟਾਇਰਮੈਂਟ ਦੀ ਕਰ ਰਹੇ ਹਾਂ, ਲੇਕਿਨ ਉਹਦੇ ਅਕੋਰਡਿੰਗ ਅੱਜ ਦੇ ਡਿਸੀਜਨ ਚੇਂਜ ਹੋਣੇ ਸ਼ੁਰੂ ਹੋ ਜਾਣੇ, ਕਿਉਂਕਿ ਐਂਡ ਪੁਆਇੰਟ ਪਤਾ ਉੱਥੇ ਕੀ ਕਰਨਾ। ਅੱਛਾ ਆਪਾਂ ਕਿਹਾ ਚਲੋ ਠੀਕ ਹੈ, 3.2 ਮਿਲੀਅਨ ਉੱਥੋਂ ਹੋ ਗਿਆ, ਗਵਰਨਮੈਂਟ ਤੋਂ ਵੀ 2-4-5-6 ਲੱਖ ਆਪਾਂ ਕਿਸੇ ਤਰ੍ਹਾਂ ਰਿਕਵਰ ਕਰ ਲਿਆ, 3.6 ਮਿਲੀਅਨ ਦਾ ਅਰੇਂਜਮੈਂਟ ਹੋ ਗਿਆ, ਹਨਾ। ਹੁਣ ਆਪਾਂ ਕੋਲ ਸ਼ਾਰਟ ਫਾਲ ਰਹਿ ਗਿਆ 1.4 ਦਾ। ਅੱਛਾ ਉਸ ਬੰਦੇ ਨੂੰ ਪਤਾ ਕਿ ਮੇਰੇ ਕੋਲ 1.4 ਸ਼ਾਰਟ ਪੈ ਜਾਂਦੇ ਆ, ਜਿਹਨੂੰ ਪਤਾ ਕਿ ਤੁਹਾਨੂੰ ਰਿਟਾਇਰਮੈਂਟ ਕਿੰਨਾ ਚਾਹੀਦਾ। ਅੱਛਾ ਫਿਰ ਆਪਾਂ ਕਹਿੰਦੇ ਯਾਰ ਜੇ ਇੱਕ 1.4 ਮਿਲੀਅਨ ਸ਼ਾਰਟ ਪੈ ਜਾਏਗਾ, ਅੱਜ ਮੈਂ 35 ਸਾਲ ਦਾ, ਹੁਣ ਮੈਂ ਇੱਕ ਐਸੀ ਇਨਵੈਸਟਮੈਂਟ ਯੂਜ਼ ਕਰੂੰਗਾ ਜਿਸ 'ਚ 7% ਮੈਨੂੰ ਗਰੋਥ ਆ ਜਾਏ, ਠੀਕ ਹੈ। ਤੇ ਮੈਂ ਹੁਣ ਉਦਾਂ ਦੇ ਐਸੈਟ ਪਿਕ ਕਰਨੇ ਜਿੱਥੇ ਮੈਂ ਚਾਹੁੰਦਾ ਮੈਨੂੰ 7% ਹਰ ਸਾਲ ਗਰੋਥ ਆਉਂਦੀ ਰਹੇ, ਤੇ ਮੇਰੇ ਕੋਲ ਅੱਜ ਤੋਂ ਮੈਂ ਸ਼ੁਰੂ ਵੀ ਹੋਵਾਂ ਤੇ ਤਾਂ ਕਿ 65 ਸਾਲ ਤੇ ਮੇਰੇ ਕੋਲ 1.4 ਮਿਲੀਅਨ ਐਕਸਟਰਾ ਹੋਏ, ਮੈਂ ਕਿੰਨੇ ਪੈਸੇ ਹਰ ਸਾਲ ਇਨਵੈਸਟ ਕਰਨੇ ਸ਼ੁਰੂ ਕਰਾਂ। ਉਹ ਫਿਰ ਆਪਾਂ ਕੈਲਕੂਲੇਸ਼ਨ ਕੀਤਾ, ਅੱਛਾ 13,851 ਡਾਲਰ ਹਰ ਸਾਲ ਸਾਈਡ ਤੇ ਕਰਨੇ ਪੈਣਗੇ ਆਪਣੀ ਇਨਕਮ ਤੋਂ, ਟੂ ਮੇਕ ਸ਼ੋਰ ਕਿ ਜੋ 13,851 ਡਾਲਰ 7% ਤੇ ਗਰੋਥ ਕੀਤਾ 65 ਸਾਲ ਤੱਕ, ਤੇ 10% ਉਹ ਅਡੀਸ਼ਨਲ 1.4 ਮਿਲੀਅਨ ਡਾਲਰ ਜਿਹੜਾ ਇਕੱਠਾ ਹੋ ਜਾਏਗਾ। ਅੱਛਾ ਜੇ ਇਹ ਬੰਦੇ ਨੇ ਇਸਦਾ ਮਤਲਬ ਜੇ ਇਹ ਬੰਦੇ ਨੇ 13,850 ਡਾਲਰ ਹਰ ਸਾਲ ਸਾਈਡ ਤੇ ਕਰਨੇ ਆ, ਇਸਦਾ ਮਤਲਬ ਫਿਰ ਇੱਥੋਂ ਦੀ ਕੀ ਡਿਸਾਈਡ ਹੋਏਗਾ ਕਿ ਬਜਟਿੰਗ ਕਰੀਏ ਯਾਰ ਅੱਜ ਦੀ, ਕਿੱਥੇ ਕਿੰਨਾ ਪੈਸਾ ਖਰਚਣਾ ਕਿੱਥੇ ਨਹੀਂ ਖਰਚਣਾ, 13,800 ਡਾਲਰ ਕਿੱਦਾਂ ਸਾਈਡ ਤੇ ਕਰਨੇ। ਈਵਨ ਤੋਂ ਆਪਾਂ ਰਿਟਾਇਰਮੈਂਟ ਦੀ ਪਲਾਨਿੰਗ ਕਰਨੇ ਆ ਕਰਦੇ ਪਏ ਹਾਂ, ਲੇਕਿਨ ਇੱਥੇ ਡਿਸੀਜਨ ਆ ਗਿਆ ਕਿ ਇਸ ਸਾਲ ਦੀ ਬਜਟਿੰਗ ਕਿੱਦਾਂ ਕਰਨੀ ਹੈ। ਮੈਂ ਕੀ ਕਿਹਾ ਸੀਗਾ ਰਿਵਰਸ ਤੇ ਚੱਲਾਂਗੇ, ਤੁਹਾਡੀਆਂ ਰਸਤੇ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਰਨ ਵਾਲੀਆਂ ਸੀ ਉਹ ਸਾਰੀਆਂ ਆਟੋਮੈਟਿਕਲੀ ਰਾਈਟ ਡਿਸੀਜਨ ਹੋਣਗੇ ਨਹੀਂ ਹੋਣਗੇ। ਅੱਛਾ ਇਹ ਬੰਦੇ ਨੇ ਸਾਈਡ ਤੇ ਕਰਨਾ ਸ਼ੁਰੂ ਕਰਤਾ, ਹੁਣ 13,800 ਡਾਲਰ ਬੰਦੇ ਲਈ ਡਿਫੀਕਲਟ ਹੈ, ਈਜ਼ੀ ਹੈ ਮੈਨੂੰ ਨਹੀਂ ਪਤਾ, ਉਹ ਇਨਕਮ ਦੇ ਬੇਸ ਤੇ ਦੇਖਿਆ ਜਾਏਗਾ, ਨਹੀਂ ਕਰ ਪਾਉਂਦਾ, ਕਰ ਸਕਦਾ ਹੁਣ ਕਿਉਂਕਿ 35 ਸਾਲ ਦੀ ਉਮਰ ਤੇ ਸ਼ੁਰੂ ਕਰ ਰਿਹਾ। ਇਹੀ ਬੰਦੇ ਨੇ 25 ਸਾਲ ਦੀ ਉਮਰ ਤੇ ਸ਼ੁਰੂ ਕੀਤਾ ਹੁੰਦਾ, ਉਹਨੂੰ ਸਿਰਫ 65 ਡਾਲਰ ਸਾਈਡ ਤੇ ਕਰਨੇ ਪੈਣੇ ਸੀਗੇ, ਹਨਾ। ਲਾਈਫ 'ਚ ਜਿੰਨੀ ਅਰਲੀ ਸਟਾਰਟ ਕਰਾਂਗੇ ਉਹਨਾਂ ਘੱਟ ਪੈਸਾ ਇਨਵੈਸਟ ਕਰਨਾ ਪਏਗਾ। ਅੱਛਾ ਹੁਣ ਇਹ ਬੰਦਾ ਕਹਿੰਦਾ ਯਾਰ ਚਲੋ ਠੀਕ ਹੈ ਉਹ ਵੀ ਕਰ ਲਿਆ, ਲੇਕਿਨ ਪਤਾ ਕੀ ਹੈ, ਅੱਜ ਮੈਂ 35 ਸਾਲ ਦਾ, ਜਦੋਂ ਮੈਂ 45 ਸਾਲ ਦਾ ਹੋਣਾ ਨਾ, ਤਾਂ ਮੇਰਾ ਬੱਚਾ ਯੂਨੀਵਰਸਿਟੀ ਜਾ ਰਿਹਾ, ਉਦੋਂ ਮੈਨੂੰ 1.5 ਲੱਖ ਡਾਲਰ ਚਾਹੀਦਾ। ਫਿਰ ਉਹਨੂੰ ਆਪਾਂ ਵਿੱਚ ਫੈਕਟਰਿੰਗ ਕਰਾਂਗੇ ਕਿ ਜਿਹੜਾ ਰਿਟਾਇਰਮੈਂਟ 'ਚ ਪੈਸਾ ਇਕੱਠਾ ਹੋ ਰਿਹਾ ਸੀ, ਉਹ 1.5 ਲੱਖ ਡਾਲਰ ਵਿਦਡਰਾਅ ਹੋ ਜਾਣਾ RRSP ਵਾਸਤੇ, RESP ਵਾਸਤੇ ਸੋਰੀ। ਪਿੱਛੇ 4-5 ਲੱਖ ਦਾ ਮੈਨੂੰ ਇੱਕ ਬੇਸਿਕ ਕੋਟੇਜ ਚਾਹੀਦਾ ਜ਼ਰੂਰ ਆਪਣੇ ਲਈ। ਫਿਰ ਆਪਾਂ ਹੋਮ ਫੈਕਟਰਿੰਗ ਕੀਤਾ ਯਾਰ, ਉਹ ਅੱਜ ਤੋਂ 6 ਸਾਲ ਬਾਅਦ ਇੱਕ ਕੋਟੇਜ ਲੈਣਾ 4 ਲੱਖ ਡਾਲਰ ਦਾ, ਉਹ ਵਿਦਡਰਾਅ ਹੋ ਜਾਣਾ, ਫਿਰ ਰਿਟਾਇਰਮੈਂਟ ਪਲਾਨਿੰਗ ਫਿਰ ਦੁਬਾਰਾ ਰੀਐਡਜਸਟ ਹੋਏਗੀ। ਮਤਲਬ ਪੂਰੀ ਲਾਈਫ ਦੀ ਸਾਰੇ ਗੋਲਸ ਪਹਿਲੇ ਡਿਟਰਮਿਨ ਹੋਣੇ ਚਾਹੀਦੇ ਨੇ, ਲੇਕਿਨ ਉਸ ਤੋਂ ਪਹਿਲੇ ਸਟਾਰਟ ਹੁੰਦਾ ਰਿਟਾਇਰਮੈਂਟ ਕਿੰਨਾ ਚਾਹੀਦਾ, ਫਿਰ ਉੱਥੋਂ ਰਿਵਰਸ ਚੱਲਣਾ ਆਪਣਾ, ਕਿਉਂਕਿ ਰਿਟਾਇਰਮੈਂਟ ਬੜੀ ਇੰਪੋਰਟੈਂਟ ਹੈ, ਕੋਟੇਜ ਵੀ ਇੰਪੋਰਟੈਂਟ, ਲੇਕਿਨ ਨਹੀਂ ਹੋ ਪਾਇਆ ਕੋਟੇਜ ਨਾਟ ਦੈਟ ਮਚ ਆਫ ਅ ਬਿਗ ਡੀਲ, ਰਿਟਾਇਰਮੈਂਟ ਲਈ ਗੁੱਡ ਇਨਾ ਪੈਸਾ ਨਹੀਂ ਇਕੱਠਾ ਹੋ ਪਾਇਆ, ਉਹ ਬਿਗ ਡੀਲ ਜ਼ਰੂਰ ਹੋ ਜਾਣੀ ਹੈ। ਅੱਛਾ, ਇੱਕ ਬੰਦਾ ਆਪਾਂ ਥੋਰੈਟੀਕਲੀ ਅਸਿਊਮ ਕਰ ਲੈਂਦੇ ਹਾਂ, ਬੰਦਾ ਸਾਰੀਆਂ ਚੀਜ਼ਾਂ ਕਰ ਗਿਆ, ਕਹਿੰਦਾ ਜੀ ਹੋ ਗਿਆ ਰਿਟਾਇਰਮੈਂਟ 'ਚ ਮੇਰਾ $5 million ਇਕੱਠਾ, ਹੁਣ ਦੱਸੋ ਤੁਹਾਡਾ ਦੱਬ ਹੁਣ ਕੀ ਆ, ਡਨ ਹੋ ਗਿਆ, ਹੁਣ ਤਾਂ ਮੇਰਾ ਫਾਈਨੈਂਸ਼ੀਅਲ ਪਲਾਨਿੰਗ ਖਤਮ ਹੋ ਗਈ। ਯੈਸ, ਯੂ ਕੈਨ ਸੇ ਸੋ, ਲੇਕਿਨ ਇਹਦਾ ਨੈਕਸਟ ਲੈਵਲ ਕੀ ਹੈ ਕਿ ਨਹੀਂ ਯਾਰ 65 ਸਾਲ ਤੱਕ ਲਈ ਪੈਸੇ ਤਾਂ ਇਕੱਠੇ ਹੋ ਗਏ, ਇਹੀ ਜੇ ਮੈਂ ਆਪਣਾ ਰੀਐਡਜਸਟ ਕਰਨਾ ਗੋਲ ਔਰ ਕਹਿ ਦਾ ਮੈਂ 55 ਸਾਲ ਤੇ ਰਿਟਾਇਰ ਹੋਣਾ ਚਾਹੁੰਦਾ, ਹੁਣ ਦੁਬਾਰਾ ਰੀਕੈਲਕੂਲੇਸ਼ਨ ਕਰੀਏ ਕਿ ਕਿੰਨਾ ਪੈਸਾ 55 ਤੇ ਚਾਹੀਦਾ, ਫਿਰ ਉਹਦੇ ਅਕੋਰਡਿੰਗਲੀ ਪਲਾਨਿੰਗ ਸ਼ੁਰੂ ਹੋ ਜਾਏਗੀ। ਇੱਕ ਬੰਦਾ ਕਹਿੰਦਾ ਨਹੀਂ ਯਾਰ ਮੈਂ 50 ਤੇ ਰਿਟਾਇਰ ਹੋਣਾ, ਇੱਕ ਕਹਿੰਦਾ ਨਹੀਂ ਮੈਂ 45 ਤੇ ਰਿਟਾਇਰ ਹੋਣਾ, ਇੱਕ ਕਹਿੰਦਾ ਮੈਂ 40 ਤੇ ਰਿਟਾਇਰ ਹੋਣਾ, ਉਹ ਫਿਰ ਉਹਨੂੰ ਤੁਸੀਂ ਰਿਵਰਸ ਲਿਆਉਣਾ ਸ਼ੁਰੂ ਕਰ ਦਿਓ, ਪਹਿਲੇ 65 ਸਾਲ ਦੀ ਰਿਟਾਇਰਮੈਂਟ ਕੰਪਲੀਟ ਕਰ ਲੈਂਦੇ ਹੋ, ਉਹ ਟਾਰਗੇਟ ਨੂੰ ਅਚੀਵ ਕਰ ਲੈਂਦੇ ਹੋ, ਫਿਰ ਤੁਸੀਂ 55 ਤੇ ਲੈ ਕੇ ਆਉਂਦੇ ਹੋ। ਸ਼ੁਰੂ ਤੋਂ ਨਹੀਂ ਕਿ ਨਹੀਂ ਮੈਂ ਯਾਰ 50 ਤੇ ਰਿਟਾਇਰ ਹੋਣਾ, ਦੋਸਤੋ ਕਿੱਦਾਂ ਕਰੀਏ, ਰਿਵਰਸ ਅਪਰੋਚ ਲੈ ਕੇ ਚੱਲਣੀ ਹੈ, ਪਹਿਲੇ ਇੱਕ ਚੀਜ਼ ਨੂੰ ਕੰਪਲੀਟ ਕਰਨਾ। ਅੱਛਾ, ਇੱਕ ਬੰਦਾ ਉਹ ਵੀ ਕਰ ਗਿਆ, 50 ਸਾਲ ਦੀ ਉਮਰ ਤੱਕ ਰਿਟਾਇਰਮੈਂਟ ਦਾ ਅਰੇਂਜਮੈਂਟ ਕਰ ਗਿਆ, ਇਨਕਮ ਸੀਗੀ, ਬਜਟਿੰਗ ਸੀਗੀ, ਫਾਈਨੈਂਸ਼ੀਅਲ ਪਲਾਨਿੰਗ ਸੀਗੀ, ਟੈਕਸੇਸ਼ਨ ਨੂੰ ਸਮਝਦਾ ਸੀਗਾ, ਸਾਰੀਆਂ ਸਟ੍ਰੈਟਜੀਜ਼ ਰਾਈਟ ਸੀਗੀਆਂ, ਰਾਈਟ ਤਰ੍ਹਾਂ ਦੇ ਐਸੈਟ ਸੀਗੇ, ਰਾਈਟ ਪ੍ਰੋਫੈਸ਼ਨਲ ਸੀਗੇ, ਰਾਈਟ ਰੀਐਲਟਰ ਸੀਗੇ, ਇਹਨਾਂ ਕੋਲ ਮੋਰਗੇਜ ਬ੍ਰੋਕਰ ਸੀਗੇ, ਅਕਾਊਂਟੈਂਟ ਸੀਗੇ, ਫਾਈਨੈਂਸ਼ੀਅਲ ਐਡਵਾਈਜ਼ਰ ਸੀਗੇ, ਲਾਇਰ ਸੀਗੇ, ਇਹ ਬੰਦੇ ਦੀ ਐਡਵਾਈਸ ਵੀ ਬੜੀ ਸਹੀ ਰਹੀ ਸਾਰੀ ਲਾਈਫ ਟਾਈਮ ਦੀ, ਜਲਦੀ ਅਚੀਵ ਕਰ ਗਿਆ। ਹੁਣ ਬੰਦਾ ਕਹਿੰਦਾ ਯਾਰ ਮੈਂ ਤਾਂ ਅਰਲੀ ਰਿਟਾਇਰ ਹੋ ਗਿਆ, ਹੁਣ ਨੈਕਸਟ ਲੈਵਲ ਕੀ ਹੈ ਜੇ ਜਾਣਾ ਚਾਹਾਂ ਤਾਂ, ਕਿਉਂਕਿ ਇਸ ਬੰਦੇ ਦੀ ਹੁਣ ਹੈਬਿਟ ਹੀ ਬਣ ਚੁੱਕੀ ਹੈ ਫਾਈਨੈਂਸ ਦੇ ਵਿੱਚ, ਇਹਦੀਆਂ ਹੈਬਿਟਸ ਬਣ ਚੁੱਕੀਆਂ, ਇਹ ਡਿਵੈਲਪ ਕਰ ਚੁੱਕਾ ਇੱਕ ਪਰਸਨੈਲਿਟੀ ਡਿਵੈਲਪ ਕਰ ਚੁੱਕਾ ਕਿ ਯਾਰ ਮੈਨੇਜ ਕਿੱਦਾਂ ਕਰਨਾ ਮਨੀ ਨੂੰ, ਸੇਵ ਕਿੱਦਾਂ ਕਰਨਾ, ਇਨਵੈਸਟ ਕਿੱਦਾਂ ਕਰਨਾ, ਵੈਲਿਊ ਦੀ ਮਨੀ ਦੀ ਵੈਲਿਊ ਆਉਣੀ ਸ਼ੁਰੂ ਹੋ ਚੁੱਕੀ ਹੈ ਬੰਦੇ ਦੀ, ਵੇਸਟ ਨਹੀਂ ਕਰੇਗਾ ਪੈਸਾ ਇਸ ਪੁਆਇੰਟ ਤੇ ਜਿਹੜਾ ਬੰਦਾ ਇੱਦਾਂ ਪੂਰਾ ਪਲੈਨ ਵੇ ਨਾਲ ਚੱਲ ਰਿਹਾ। ਅੱਛਾ, ਹੁਣ ਜਦੋਂ ਇਹ ਵੀ ਅਚੀਵ ਕਰ ਗਿਆ ਅਰਲੀ ਰਿਟਾਇਰਮੈਂਟ, ਹੁਣ ਇਹਦਾ ਗੋਲ ਆਇਆ ਜਨਰੇਸ਼ਨਲ ਵੈਲਥ, ਯਾਰ ਹੁਣ ਆਏਗੀ ਜਨਰੇਸ਼ਨਲ ਵੈਲਥ, ਹੁਣ ਆਏਗੀ ਅਸਟੇਟ ਪਲਾਨਿੰਗ, ਹੁਣ ਆਏਗੀ ਜਦੋਂ ਆਪਣੀ ਰਿਟਾਇਰਮੈਂਟ ਦਾ ਅਰੇਂਜਮੈਂਟ ਹੋ ਗਿਆ, ਅਰਲੀ ਰਿਟਾਇਰਮੈਂਟ ਦਾ ਅਰੇਂਜਮੈਂਟ ਹੋ ਗਿਆ, ਉਹਦੇ ਬਾਅਦ ਚੋਂ ਸਟੇਟ ਪਲਾਨਿੰਗ ਆਉਂਦੀ ਹੈ ਕਿ ਉਹਦੇ ਬਾਅਦ ਚੋਂ ਵੀ ਤੁਹਾਡੇ ਕੋਲ ਐਕਸਟਰਾ ਪੈਸਾ ਜਿਹੜਾ ਬਚ ਗਿਆ ਉਹ ਮੈਂ ਆਪਣੀ ਫੈਮਿਲੀ ਨੂੰ ਛੱਡ ਕੇ ਜਾਣਾ, ਉਹ ਟੈਕਸ ਐਫੀਸ਼ੀਐਂਟਲੀ ਕਿੱਦਾਂ ਛੱਡਾਂ। ਜਿਹਦੇ ਕੋਲ ਆਪਣੀ ਰਿਟਾਇਰਮੈਂਟ ਲਈ ਗੁੱਡ ਇਨਫ ਨਹੀਂ ਹੈਗਾ, ਜਿਹਦੇ ਕੋਲ ਆਪਣੀ ਅਰਲੀ ਰਿਟਾਇਰਮੈਂਟ ਦਾ ਹੱਲੇ ਨਹੀਂ ਆਇਆ, ਉਹਦੀ ਸਟੇਟ ਪਲਾਨਿੰਗ ਮੈਨੂੰ ਸਮਝ ਨਹੀਂ ਆਉਂਦੀ, ਉਹ ਕਿੱਦਾਂ ਹੋ ਸਕਦਾ ਕਿ ਬਈ ਮੈਂ ਪੈਸਾ ਛੱਡ ਕੇ ਜਾਣਾ ਚਾਹੁੰਦਾ। ਜਦੋਂ ਜੀ ਮੇਰੇ ਕੋਲ ਬਹੁਤ ਫੈਮਿਲੀਜ਼ ਆਉਂਦੀਆਂ ਨੇ, ਬਹੁਤਾਂ ਨੂੰ ਮੈਂ ਮਿਲਦਾ, ਬੜੇ ਸਾਰੇ ਇਸ ਪਰਪਸ ਨਾਲ ਵੀ ਕਈ ਵਾਰ ਆਉਂਦੇ ਨੇ ਕਿ ਸਟੇਟ ਪਲਾਨਿੰਗ ਕਰਨੀ ਹੈ, ਕਿਉਂਕਿ ਉਹਨਾਂ ਕੋਲ ਕੁਛ ਐਸੈਟਸ ਨੇ, ਕੋਈ ਸੇਵਿੰਗ ਨੇ। 100% ਆਫ ਦਾ ਟਾਈਮ ਕਈ ਵਾਰ ਮੈਂ ਦੇਖਿਆ ਮੈਜੋਰਿਟੀ ਕੋ ਆਪਣੇ ਲਈ ਇਨਫ ਨਹੀਂ ਹੋਈ, ਸਮਝ ਲਓ ਉਹ ਰੋਂਗ ਕੈਲਕੂਲੇਸ਼ਨ ਆਪਣੇ ਮਾਇੰਡ 'ਚ ਲੈ ਕੇ ਚੱਲ ਰਹੇ ਨੇ ਕਿ ਬੱਚਿਆਂ ਲਈ, ਨੈਕਸਟ ਜਨਰੇਸ਼ਨ ਲਈ ਛੱਡ ਦਾਂਗੇ, ਕਿਉਂਕਿ ਮੈਨੂੰ ਪਤਾ ਇਹਨਾਂ ਦੀ ਆਪਣੀ ਲਾਈਫ ਟਾਈਮ 'ਚ ਇਹਨਾਂ ਦਾ ਆਪਣਾ ਪੈਸਾ ਇਹਨਾਂ ਦੇ ਖੁਦ ਵਾਸਤੇ ਵੀ ਕੰਪਲੀਟ ਨਹੀਂ ਹੋਣਾ, ਕਿਉਂਕਿ ਇਨਫਲੇਸ਼ਨ ਫੈਕਟਰ ਇਨ ਨਹੀਂ ਕਰਦੇ। ਆਪਾਂ ਅੱਜ ਦੀ ਡੇਟ 'ਚ ਸੋਚਦੇ ਹਾਂ ਕਿ ਅੱਜ ਦੇ ਖਰਚੇ ਕਿੰਨੇ ਆ, ਅੱਜ ਤੋਂ 10 ਸਾਲ 20 ਸਾਲ 30 ਸਾਲ ਬਾਅਦ ਖਰਚੇ ਸੇਮ ਥੋੜਾ ਰਹਿਣੇ ਆ, ਅਸੀਂ ਅੱਜ ਤੋਂ 30 ਸਾਲ ਪਿੱਛੇ ਚੱਲ ਜਾਈਏ ਤਾਂ ਖਰਚੇ ਕਿਆ ਸੇਮ ਰਹਿਣੇ ਆ? ਨਹੀਂ, ਆਂਸਰ ਇਜ਼ ਨੋ। ਸੋ ਇਸ ਕਰਕੇ ਨੰਬਰ ਨੂੰ ਪਹਿਲਾਂ ਆਪਣੀ ਰਿਟਾਇਰਮੈਂਟ ਦਾ ਅਰੇਂਜਮੈਂਟ ਕਰਨਾ, ਫਿਗਰ ਆਊਟ ਕਰਨਾ, ਜੇ ਰਿਟਾਇਰਮੈਂਟ ਨੂੰ ਸਹੀ ਤਰੀਕੇ ਨਾਲ ਪਲਾਨ ਕਰੋਗੇ, ਤੁਹਾਡਾ ਪ੍ਰੈਜੈਂਟ ਵੀ ਕੁਰੈਕਟ ਹੋਣਾ ਸ਼ੁਰੂ ਹੋ ਜਾਏਗਾ, ਤੁਹਾਡੀ ਬਜਟਿੰਗ ਠੀਕ ਹੋ ਜਾਏਗੀ, ਤੁਹਾਡੀ ਸਪੈਂਡਿੰਗ ਠੀਕ ਹੋ ਜਾਏਗੀ, ਤੁਹਾਡੀ ਸੇਵਿੰਗ ਇਨਵੈਸਟਮੈਂਟ ਸਹੀ ਹੋ ਜਾਏਗੀ, ਕਿੱਦਾਂ ਦੇ ਐਸੈਟ 'ਚ ਮੈਂ ਇਨਵੈਸਟ ਕਰਨਾ ਉਹਦੀ ਕੁਰੈਕਸ਼ਨ ਹੋ ਜਾਏਗੀ, ਰਾਈਟ ਪ੍ਰੋਫੈਸ਼ਨਲ ਨੂੰ ਅੱਜ ਹੀ ਅਟਰੈਕਟ ਕਰਨਾ ਸ਼ੁਰੂ ਕਰ ਦੋਗੇ, ਬੜੀਆਂ ਸਾਰੀਆਂ ਚੀਜ਼ਾਂ ਅੱਜ ਹੀ ਅਟਰੈਕਟ ਕਰੋਗੇ, ਈਵਨ ਦੋ ਰਿਟਾਇਰਮੈਂਟ ਦੀ ਪਲਾਨਿੰਗ ਕਰਦੇ ਪਏ, ਵਿਚ ਇਜ਼ ਵੇ ਅਹੈਡ। ਸਟੈਪ ਨੰਬਰ 2, ਜੇ ਤੁਸੀਂ ਉਹ ਕਰ ਚੁੱਕੇ ਹੋ, ਫਿਰ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਮੈਂ ਅਰਲੀ ਰਿਟਾਇਰਮੈਂਟ ਕਿੱਦਾਂ ਕਰਨੀ ਹੈ, 65 ਤੇ ਨਹੀਂ, ਆਪਾਂ 50 ਤੇ ਕਿੱਦਾਂ ਕਰਨੀ ਹੈ, 55 ਤੇ ਕਿੱਦਾਂ ਕਰਨੀ। ਅੱਛਾ, ਉਹ ਵੀ ਕਰ ਚੁੱਕੇ ਹੋ, ਹੁਣ ਜਨਰੇਸ਼ਨਲ ਵੈਲਥ, ਹੁਣ ਐਡੀਸ਼ਨਲ ਮਨੀ, ਥਰਡ ਸਟੈਪ ਕੀ ਹੈ, ਤੁਸੀਂ ਹੋਰ ਕ੍ਰੀਏਟ ਕਰੀ ਜਾ ਰਹੇ ਹੋ, ਤੁਹਾਡੀ ਸਕਿੱਲ ਕ੍ਰੀਏਟ ਹੋ ਚੁੱਕੀ ਹੈ, ਹੋਰ ਕ੍ਰੀਏਟ ਕਰੀ ਜਾ ਰਹੇ ਹੋ, ਤੁਸੀਂ ਕਹਿੰਦੇ ਹੋ ਤੇ ਯਾਰ ਮੈਂ ਖੁਦ ਵੀ ਨਹੀਂ ਯੂਜ਼ ਕਰਨਾ ਪੈਸਾ, ਇਹ ਮੇਰੀ ਫੈਮਿਲੀ ਨੂੰ ਅੱਗੇ ਜਾਏਗਾ, ਇਹਦੀ ਅਸਟੇਟ ਪਲੈਨਿੰਗ ਕਰਨੀ ਹੈ, ਉਹ ਸਟੈਪ ਨੰਬਰ 3 ਆਏਗਾ। ਅੱਛਾ, ਤੁਸੀਂ ਕਹਿੰਦੇ ਹੋ ਨਹੀਂ ਯਾਰ ਆਪਣੇ ਲਈ ਵੀ ਗੁੱਡ ਹੈ ਇਨਫ ਹੈ, ਜਨਰੇਸ਼ਨ ਵਾਸਤੇ ਵੀ ਗੁੱਡ ਇਨਫ ਹੈ, ਮੈਨੂੰ ਲੱਗਦਾ ਮੈਂ ਆਪਣੇ ਲਈ, ਮੈਂ ਨਾ ਬੜਾ ਸੈਲਫਿਸ਼ ਇਨਸਾਨ ਹੈ, ਮੈਂ ਆਪਣੇ ਲਈ ਕਰੀ ਜਾ ਰਿਹਾ, ਆਪਣੀ ਫੈਮਿਲੀ ਲਈ, ਮੈਂ ਸੋਸਾਇਟੀ ਵਾਸਤੇ ਵੀ ਕੁਝ ਕਰਨਾ ਚਾਹੁੰਦਾ, ਉਹ ਫਿਰ ਨੈਕਸਟ ਸਟੈਪ ਆਏਗਾ ਬੰਦੇ ਦਾ ਕਿ ਚਲੋ ਯਾਰ ਮੈਂ ਸੋਸਾਇਟੀ ਲਈ ਵੀ ਕੁਝ ਕਰਨਾ, ਮੈਂ ਹਲੇ ਵੀ ਯੰਗ ਹੈ, ਮੇਰੇ 'ਚ ਸਕਿੱਲ ਹੈ, ਮੈਂ ਬਾਕੀਆਂ ਨੂੰ ਕਿਉਂ ਨਾ ਹੈਲਪ ਕਰ ਦੇਵਾਂ। ਸੋ ਇਹ ਇੱਕ ਸੀਕੁਐਂਸ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਲੇਕਿਨ ਇਹਨੂੰ ਜ਼ਰੂਰੀ ਨਹੀਂ ਹੈ, ਇੱਕ ਓਪੀਨੀਅਨ ਹੈ ਮੇਰਾ ਕਿ ਬਈ ਇਹ ਇੱਕ ਤਰੀਕਾ ਹੈਗਾ, ਹੋ ਸਕਦਾ ਇਨਫਾਈਨਾਈਟ ਵੇਜ਼ ਹੋਣ, ਮੈਨੂੰ ਬੜੇ ਸਾਰੇ ਵੇਜ਼ ਨਹੀਂ ਪਤਾ, ਉਹ ਬੰਦਾ ਥੱਕ ਜਾਏਗਾ ਬਜਟਿੰਗ ਕਰਦੇ ਕਰਦੇ, ਉਹ ਚੱਲਣੀ ਵੀ ਨਹੀਂ। ਤੁਸੀਂ ਕਰਕੇ ਦੇਖ ਲਓ ਇੱਕ ਦੋ ਤਿੰਨ ਮਹੀਨੇ, ਤੁਸੀਂ ਕਹੋ ਯਾਰ ਮਜ਼ਾ ਹੀ ਨਹੀਂ ਲਾਈਫ 'ਚ, ਮੈਂ ਨਹੀਂ ਕਰਦਾ ਬਜਟਿੰਗ, ਕਿਉਂਕਿ ਗੋਲ ਹੀ ਕਲੀਅਰ ਨਹੀਂ ਹੈ। ਮਜ਼ਾ ਕਿੱਦਾਂ ਆਏਗਾ ਐਫਰਟ ਪਾਉਣ ਦਾ, ਐਨਰਜੀ ਪਾਉਣ ਦਾ, ਆਪਣੀ ਬਜਟ, ਆਪਣੀ ਡਿਜ਼ਾਇਰ ਨੂੰ ਸਟੋਪ ਕਰਨ ਦਾ ਮਜ਼ਾ ਕਿਸੇ ਇਨਸਾਨ ਨੂੰ ਅੱਛਾ ਨਹੀਂ ਲੱਗਦਾ ਚੀਜ਼ਾਂ ਕਰਨਾ। ਲੇਕਿਨ ਜੇ ਗੋਲ ਸਹੀ ਹੋਏਗਾ ਔਰ ਗੋਲ ਦੇ ਨਾਲ ਤੁਹਾਡੀ ਅਟੈਚਮੈਂਟ ਹੋਏਗੀ ਔਰ ਤੁਹਾਨੂੰ ਐਕਸਾਈਟਮੈਂਟ ਹੋਏਗੀ ਯਾਰ ਗੋਲ ਤੇ ਪਹੁੰਚਣਾ, ਫਿਰ ਉਹਦੇ ਅਕੋਰਡਿੰਗਲੀ ਜੇ ਤੁਸੀਂ ਅੱਜ ਬਜਟਿੰਗ, ਸੇਵਿੰਗ, ਇਨਵੈਸਟਿੰਗ ਜਾਂ ਥੋੜੀ ਬਹੁਤ ਫਾਈਨੈਂਸ਼ੀਅਲ ਐਜੂਕੇਸ਼ਨ ਨੂੰ ਇਕੱਠਾ ਕਰਨਾ ਸ਼ੁਰੂ ਕਰਦੇ ਹੋ, ਸਮਝਣਾ ਸ਼ੁਰੂ ਕਰਦੇ, ਤੁਹਾਨੂੰ ਇੰਟਰਸਟ ਆਏਗਾ। ਮਤਲਬ ਹੀ ਨਹੀਂ ਹੈ, ਹੋ ਸਕਦਾ ਮੈਂ ਥੋੜਾ ਬਾਇਸ ਲਵਾਂ ਯੁਧਵੀਰ ਜੀ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ, ਕਿਉਂਕਿ ਮੇਰਾ ਪ੍ਰੋਫੈਸ਼ਨ ਹੈ, ਲੇਕਿਨ ਮੈਨੂੰ ਦੁਨੀਆ ਦੀ ਬੜੀ ਇੰਟਰਸਟਿੰਗ ਚੀਜ਼ ਲੱਗਦੀ ਹੈ। ਇੰਟਰਸਟਿੰਗ ਇਸ ਲਈ ਲੱਗਦੀ ਹੈ ਕਿਉਂਕਿ ਤੁਹਾਨੂੰ ਵੀ ਪਤਾ, ਮੈਨੂੰ ਵੀ, ਸਾਰਿਆਂ ਨੂੰ ਪਤਾ ਕਿ ਹਰ ਬੰਦਾ ਸਟਰਗਲ ਕਰ ਰਿਹਾ ਯਾਰ ਮਨੀ ਦੇ ਨਾਲ। ਕਿੱਦਾਂ ਇੰਟਰਸਟਿੰਗ ਨਹੀਂ ਹੋਏਗੀ ਜਦੋਂ ਕੋਈ ਐਸੀ ਚੀਜ਼ ਜਿਹੜੀ ਹਰ ਇਨਸਾਨ ਦੀ ਪ੍ਰੋਬਲਮ ਹੋਏ, ਉਹ ਕਿੱਦਾਂ ਇੰਟਰਸਟਿੰਗ ਨਹੀਂ ਹੋ ਸਕਦੀ ਉਸ ਚੀਜ਼ ਨੂੰ ਸੋਰਟ ਆਊਟ ਕਰਨਾ। ਇਟਸ ਅ ਨੈਵਰ ਐਂਡਿੰਗ ਪ੍ਰੋਸੈਸ, ਇਹਨੂੰ ਕਦੀ ਕੋਈ 100% ਸਿੱਖ ਹੀ ਨਹੀਂ ਸਕਦਾ। ਮੈਨੂੰ ਵੀ 0.1% ਪਤਾ ਹੋਣਾ ਆਪਣੇ ਫਾਈਨੈਂਸ ਦਾ, ਪਤਾ ਹੀ ਕੁਛ ਨਹੀਂ। ਜਿੰਨਾ ਪਤਾ ਉਹਦੇ ਹਿਸਾਬ ਨਾਲ ਗੱਲ ਕਰ ਲਈ ਦੀ ਹੈ, ਡਿਸਕਸ ਕਰ ਲਈ ਦੀ, ਦੱਸ ਦੇਈਦਾ, ਖੁਦ ਕਰ ਲਈਦਾ, ਬਾਕੀਆਂ ਨੂੰ ਦੱਸ ਦੇਈਦਾ। ਲੇਕਿਨ ਦਿਸ ਇਜ਼ ਅ ਨੈਵਰ ਐਂਡਿੰਗ ਪ੍ਰੋਸੈਸ, ਹੈ ਨਾ। ਹਰ ਹਿਊਮਨ ਬੀਂਗ, ਡਜ਼ਨਟ ਮੈਟਰ ਲਾਈਫ ਦੇ ਕਿਸ ਸਟੇਜ ਤੇ, ਫਾਈਨੈਂਸ ਨੂੰ ਲੈ ਕੇ, ਲਾਈਫ ਨੂੰ ਲੈ ਕੇ, ਰਿਲੀਜਨ ਨੂੰ ਲੈ ਕੇ, ਜਾਂ ਆਪਣੀ ਸੋਸ਼ਲ ਵਿਊਜ਼ ਨੂੰ ਲੈ ਕੇ, ਜਾਂ ਪੋਲੀਟੀਕਲ ਵਿਊਜ਼ ਨੂੰ ਲੈ ਕੇ, ਐਵਰੀ ਹਿਊਮਨ ਬੀਂਗ ਇਜ਼ ਅ ਸਟੂਡੈਂਟ ਟਿਲ ਡੈਥ। ਦੇਰ ਇਜ਼ ਆਲਵੇਜ਼ ਸਮਥਿੰਗ ਟੂ ਲਰਨ ਫਰੋਮ ਸਮਵਨ ਐਲਸ, ਗੋ ਆਊਟ, ਲਰਨ ਫਰੋਮ ਮੋਰ ਪੀਪਲ। ਲੇਕਿਨ ਆਪਣੀ ਓਲਡ ਏਜ ਦਾ ਜ਼ਰੂਰ ਧਿਆਨ ਰੱਖੋ, ਰਿਟਾਇਰਮੈਂਟ ਦਾ ਧਿਆਨ ਰੱਖਣਾ ਰੱਖਣਾ, ਓਲਡ ਏਜ ਦਾ ਵੀ ਰੱਖਣਾ, ਕਿਉਂਕਿ ਉਹ ਰਿਟਾਇਰਮੈਂਟ ਦੇ ਬਾਅਦ ਚੋਂ ਆਉਂਦੀ ਹੈ, ਉਦੋਂ ਦੀ ਫਾਈਨੈਂਸ਼ੀਅਲ ਪਲਾਨਿੰਗ ਫਿਰ ਡਿਫਰੈਂਟ ਹੈ ਰਿਟਾਇਰਮੈਂਟ ਪਲਾਨਿੰਗ ਤੋਂ, ਉਦੋਂ ਖਰਚੇ ਹੋਰ ਵੱਧ ਜਾਣੇ ਹੈ। ਯੁਧਵੀਰ ਜੀ ਆਪਣੇ ਕੋਲ ਇੱਕੋ ਮਿੰਟ ਹੈਗਾ, ਉਦੋਂ ਰਿਟਾਇਰਮੈਂਟ ਪਲਾਨਿੰਗ ਜੋ ਹੋਗੀ $5,000-$8,000 ਮਹੀਨਾ ਚਾਹੀਦਾ, ਲੇਕਿਨ ਉਦੋਂ ਓਲਡ ਏਜ ਪਤਾ ਨਹੀਂ, ਬੱਚੇ ਨਿਊਯਾਰਕ ਮੂਵ ਹੋ ਗਏ, ਦੂਸਰੀ ਕੰਟਰੀ ਚ ਮੂਵ ਹੋ ਗਏ, ਆਪਾਂ ਕਿਹਾ ਸ਼ਾਇਦ ਨਾ ਮੂਵ ਆਨ, ਲੇਕਿਨ ਹੋ ਸਕਦਾ ਟੋਰੋਂਟੋ ਚ ਨਾ ਹੋਣ, ਸ਼ਾਇਦ ਵੈਂਕੂਵਰ ਮੂਵ ਹੋ ਗਏ ਜੋਬ ਵਾਸਤੇ, ਬਿਜ਼ਨਸ ਵਾਸਤੇ। ਨਵੀਂ ਜਨਰੇਸ਼ਨ ਨੇ ਰੁਕਣਾ ਨਹੀਂ ਹੈ, ਉਹਨਾਂ ਨੇ ਵਰਲਡ ਟਰੈਵਲ ਕਰਦੇ ਰਹਿਣਾ, ਬਿਜ਼ਨਸ ਇੱਕ ਡਿਫਰੈਂਟ ਲੈਵਲ ਤੇ ਹੋਣਾ, ਤੇ ਸ਼ਾਇਦ ਉਸ ਟਾਈਮ ਨਾ ਹੋਣ ਕੇ ਹੱਥ ਫੜ ਕੇ ਵਾਸ਼ਰੂਮ ਤੱਕ ਲੈ ਜਾਣ ਫਾਦਰ ਜਾਂ ਮਦਰ ਨੂੰ, ਕਿਉਂਕਿ ਗੋਡੇ ਨਹੀਂ ਚੱਲਦੇ ਪਏ, ਤੇ ਨਰਸਿੰਗ ਹੋਮ ਦੀ ਜ਼ਰੂਰਤ ਪੈ ਸਕਦੀ ਹੈ, ਨਰਸਿਸ ਦੀ ਜ਼ਰੂਰਤ ਪੈ ਸਕਦੀ ਹੈ। ਓਲਡ ਏਜ ਦੀ ਪਲਾਨਿੰਗ ਇੱਕ ਅਲੱਗ ਹੈ, ਉਹ ਰਿਟਾਇਰਮੈਂਟ ਤੋਂ ਥੋੜੀ ਡਿਫਰੈਂਟ ਹੈ, ਔਰ ਉਹਦੇ ਲਈ ਹੋਰ ਮਨੀ ਚਾਹੀਦੀ ਹੈ। ਸਟੇਟ ਪਲਾਨਿੰਗ ਉਹਦੇ ਬਾਅਦ ਦੇ ਪ੍ਰੋਸੈਸ ਹੈ, ਪਹਿਲੇ ਆਪਣੇ ਲਈ ਗੁੱਡ ਇਨਫ ਫਾਈਨੈਂਸ਼ੀਅਲ ਆਕਸੀਜਨ ਕ੍ਰੀਏਟ ਕਰਨੀ ਹੈ, ਐਂਡ ਦੈਨ ਯੂ ਪ੍ਰੋਵਾਈਡ ਇਟ ਟੂ ਅਦਰਸ। ਅੱਜ ਲਈ ਸਿਰਫ ਇੰਨਾ ਯੁਧਵੀਰ ਜੀ, ਬਾਕੀ ਆਪਾਂ ਕੰਟੀਨਿਊ ਕਰਾਂਗੇ ਨੈਕਸਟ ਵੀਕ।
ਥੈਂਕ ਯੂ ਸਰ, ਨੈਕਸਟ ਵੀਕ ਜਾਰੀ ਰੱਖਾਂਗੇ ਗੱਲਬਾਤ। ਚੱਡਾ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ, ਫਾਈਨੈਂਸ਼ੀਅਲ ਪਲੈਨਿੰਗ ਬਾਰੇ ਸੋਚ ਰਹੇ ਹੋ, ਜਾਂ ਅੱਜ ਔਰ ਜਿਹੜਾ ਲਾਸਟ ਟਾਈਮ ਟੋਪਿਕ ਕਵਰ ਕੀਤਾ ਸੀਗਾ ਕਿ ਕਿੰਨੇ ਪੈਸੇ ਚਾਹੀਦੇ ਨੇ ਰਿਟਾਇਰਮੈਂਟ ਵਾਸਤੇ, 416-350-4150-350-55। ਚੱਡਾ ਸਾਹਿਬ ਆਲਵੇਜ਼ ਅ ਪਲੇਅਰ ਲਿਸਨਿੰਗ ਟੂ, ਥੈਂਕ ਯੂ ਸੋ ਮਚ ਸਰ।
ਥੈਂਕ ਯੂ ਸਰ,
ਥੈਂਕ ਯੂ। ਔਰ ਵਾਈ ਮੀਡੀਆ ਦਾ ਨੰਬਰ ਨੋਟ ਕਰ ਲਓ, 416-475-5000। ਸ਼ਾਮ ਨੂੰ ਚੈਨਲ ਵਾਈ ਦੇ ਉੱਤੇ 7:30 ਲਾਈਵ ਪ੍ਰੋਗਰਾਮ ਚ ਮੈਂ ਅੱਜ ਖੁਦ ਪੈਨਲ ਲੀਡ ਕਰਾਂਗਾ, ਐਸ ਗਰੁੱਪ ਐਡਰ ਆਈ ਲੀਡ ਦ ਪੈਨਲ 7:30। ਥੈਂਕ ਯੂ, ਟੇਕ ਕੇਅਰ, ਬਾਏ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Ta-da!
The Singhs are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood, new season Sunday, watch free on CBC Gem.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ
ते सोनी रिहायश जेड़ी शुरू होंदी है 490,490 डॉलर चे ते GTA दा सब तो वधिया मुल्ले ए दो टावर आली इमारत सेंट्रल पोडियम तानी अंदरूनी ते बाहरली सहूलतां पेश करदी है मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचावेगा GTA दे उज्जवले भविष्य विच अज ही निवेश करो स्टेशन साइड .ca ते रजिस्टर करो
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस